ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣਾਂ ਨੂੰ ਬੇਨਤੀ ਹੈ ਜੀ ਬੱਚੇ ਆਪਣੇ ਸੰਭਾਲ ਕੇ ਰੱਖਣੇ ਆ ਭੱਜਦੇ ਨਾ ਫਿਰਨ ਖਿਆਲ ਰੱਖਿਓ। ਬਾਕੀ ਸੰਗਤ ਨੂੰ ਵੀ ਬੇਨਤੀ ਹੈ ਵੀ ਪੱਲੇ ਤਾਂ ਹੀ ਕੁਛ ਪੈਂਦਾ ਜੇ ਟਿਕ ਕੇ ਬੈਠੀਏ। ਜਦੋਂ ਵੀ ਮੈਂ ਕਰਨਾਲ ਆਇਆ ਕਿੰਨੇ ਸਾਲ ਹੋ ਗਏ ਮੈਨੂੰ ਆਉਂਦੇ ਨੂੰ ਇੱਥੇ ਇੱਕ ਦਿੱਕਤ ਆਉਂਦੀ ਹੁੰਦੀ ਹੈ ਉਹ ਇਹ ਵੀ ਟਿਕ ਕੇ ਨਹੀਂ ਬੈਠਦੇ। ਬਹੁਤ ਸਾਰੇ ਤੇ ਸੁਣਨ ਆਉਂਦੇ ਨੇ ਕਈ ਮੇਲੇ ਵਾਂਗੂ ਆਉਂਦੇ ਨੇ ਉਹ ਜਿਹੜੇ ਮੇਲੇ ਵਾਲੇ ਵਿੱਚ ਆ ਜਾਂਦੇ ਨੇ ਉਹ ਫਿਰ ਹਿਲਦੇ ਰਹਿੰਦੇ। ਉਹਨਾਂ ਨੇ ਬਾਹਰ ਬੜਾ ਸੋਹਣਾ ਲੰਗਰ ਪ੍ਰਬੰਧ ਹੁੰਦਾ ਘੁੰਮਦੇ ਫਿਰਦੇ ਹੈ ਵਿੱਚ ਬੈਠਦੇ ਹੈ ਉਹ ਫਿਰ ਬੜੀ ਡਿਸਟਰਬੈਂਸ ਹੁੰਦੀ ਹੈ। ਤਾਂ ਕਰਕੇ ਖਿਆਲ ਰੱਖਿਓ ਹਮੇਸ਼ਾ ਹੀ ਇਹ ਪਰੇਸ਼ਾਨੀ ਆਉਂਦੀ ਹੈ ਜਦੋਂ ਵੀ ਮੈਂ ਕਰਨਾਲ ਆਇਆ ਹਮੇਸ਼ਾ ਇਸ ਬਾਰੇ ਪਰੇਸ਼ਾਨੀ ਨਾ ਆਵੇ। ਕੋਈ ਵੀ ਵਿਚਾਰ ਕਰਨ ਲਈ ਇਕਾਗਰਤਾ ਬੜੀ ਜ਼ਰੂਰੀ ਹੁੰਦੀ ਹੈ ਤੇ ਗੱਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੇ ਸਮਝੀ ਨਾ ਜਾਵੇ ਅਧੂਰੀ ਰਹਿ ਜੇ ਫਿਰ ਵੀ ਬੜੀ ਮੁਸ਼ਕਲ ਹੁੰਦੀ ਹੈ। ਜਿੰਨਾ ਚਿਰ ਕਲੀਅਰ ਨਾ ਹੋਵੇ ਜੋ ਨੁਕਤਾ ਕਿਹਾ ਜਾ ਰਿਹਾ ਹੁੰਦਾ ਹੈ ਉਹ ਸਹੀ ਤਰੀਕੇ ਨਾਲ ਸਹੀ ਢੰਗ ਨਾਲ ਸਾਡੇ ਦਿਮਾਗ ਵਿੱਚ ਵੜਨਾ ਚਾਹੀਦਾ ਫਿਰ ਡਾਊਟ ਕੋਈ ਨਹੀਂ ਰਹਿੰਦਾ ਜੇ ਸਾਰੀ ਗੱਲ ਸਮਝੀ ਜਾਵੇ। ਜੇ ਪੂਰੀ ਗੱਲ ਕਲੀਅਰ ਨਾ ਸਮਝੀ ਜਾਵੇ ਤੇ ਅੰਦਰ ਡਾਊਟ ਰਹਿ ਜਾਂਦਾ। ਤਾਂ ਕਰਕੇ ਮੇਰੀ ਬੇਨਤੀ ਹੈ ਮੱਥਾ ਟੇਕਣ ਵਾਲੇ ਜਰਾ ਜਲਦੀ ਜਲਦੀ ਮੱਥਾ ਟੇਕ ਲਓ ਪੰਜਾਂ ਸੱਤਾਂ ਮਿੰਟਾਂ ਵਿੱਚ ਹੀ ਛੇਤੀ ਛੇਤੀ ਜਿੱਥੇ ਜਿੱਥੇ ਜਗ੍ਹਾ ਮਿਲੇ ਸੱਜ ਜਾਓ। ਹਾਂਜੀ ਹੁਣ ਆਪਾਂ ਇੱਕ ਗੱਲ ਸਾਰੇ ਬੇਨਤੀ ਕਰ ਰਹੇ ਸੀ ਵੀ ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਸਾਰੀ ਪੜ੍ਹਦੇ ਵੀ ਹਾਂ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਮੈਂ ਦਿਨ ਰਾਤ ਤੇਰੇ ਗੁਣ ਗਾਵਾਂ ਕਿਵੇਂ ਬਈ ਜੀਵ ਨਾਲ ਤੇ ਦਿਨ ਰਾਤ ਆਪਾਂ ਗਾ ਨਹੀਂ ਸਕਦੇ ਕਿਉਂਕਿ ਹੋਰ ਵੀ ਬੜੇ ਕੰਮ ਕਰਨੇ ਨੇ ਅੱਠ ਅੱਠ ਘੰਟੇ ਡਿਊਟੀ ਵੀ ਕਰਨੀ ਹੈ ਜੀਵ ਕਰਕੇ ਅਸੀਂ ਕਦੇ ਵੀ ਸਦਾ ਨਹੀਂ ਗਾ ਸਕਦੇ। ਜਦੋਂ ਗਾਉਣ ਦੀ ਗੱਲ ਆਉਂਦੀ ਹੈ ਨਾ ਵੀ ਰੱਬ ਦਾ ਕੀਰਤਨ ਕਰਨਾ ਮਾਲਕ ਦੀ ਕੀਰਤੀ ਕਰਨੀ ਉੱਥੇ ਫਿਰ ਕਈ ਵਾਰੀ ਸਾਡੇ ਵਰਗਿਆਂ ਨੂੰ ਵੇਖ ਕੇ ਤੁਹਾਨੂੰ ਇਹ ਲੱਗਦਾ ਵੀ ਇਹ ਕੀਰਤਨ ਕਰਦੇ ਆ ਇਹਨਾਂ ਦੀ ਗੱਲ ਚੱਲਦੀ ਹੈ ਗੁਣ ਤੇ ਫਿਰ ਇਹ ਗਾਉਂਦੇ ਨੇ ਅੱਜ ਇੱਥੇ ਗਾ ਰਹੇ ਆ ਜੀ ਕੱਲ੍ਹ ਉੱਥੇ ਗਾਣਗੇ ਪਰਸੋਂ ਉੱਥੇ ਗਾਣਗੇ ਇਹ ਮਹਾਨ ਨੇ ਅਸੀਂ ਆਮ ਲੋਕ ਹਾਂ ਕੀਰਤਨੀਆਂ ਨੂੰ ਵੇਖ ਕੇ ਇੱਦਾਂ ਹੀ ਲੱਗਦਾ ਵੀ ਜਿਹੜੇ ਕੀਰਤਨੀਏ ਨੇ ਜਾਂ ਜਿਹੜੇ ਸਟੇਜ ਤੇ ਰੱਬ ਦੇ ਗੁਣ ਗਾਉਂਦੇ ਨੇ ਇਹ ਮਹਾਨ ਲੋਕ ਨੇ ਅਸੀਂ ਆਮ ਲੋਕ ਹਾਂ ਏਦਾਂ ਲੱਗਦਾ ਨਾ। ਜਦੋਂ ਕੀਰਤਨ ਦੀ ਗੱਲ ਆਉਣੀ ਆਪਾਂ ਕਹਿਣਾ ਸਾਨੂੰ ਤੇ ਕਰਨਾ ਨਹੀਂ ਆਉਂਦਾ ਮੈਨੂੰ ਤੇ ਵਾਜਾ ਨਹੀਂ ਵਜਾਉਣਾ ਆਉਂਦਾ ਮੈਂ ਤੇ ਕਦੀ ਸਟੇਜ ਤੇ ਕੀਰਤਨ ਕੀਤਾ ਨਹੀਂ। ਜਦੋਂ ਏਦਾਂ ਪੰਕਤੀਆਂ ਆਉਣੀਆਂ ਨੇ ਕਲ ਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੇ ਸਗਲੇ ਕੁੱਲ ਤਾਰੇ ਹਰ ਦਰਗਹਿ ਪਤ ਸਿਉ ਜਾਏਂਦਾ ਏਦਾਂ ਦੀ ਜਦੋਂ ਗੱਲ ਆਉਣੀ ਹੈ ਜਾਂ ਹਉ ਕੁਰਬਾਨ ਜਾਈ ਤੇਰੇ ਨਾਵੈ ਜਿਸਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ ਜਦੋਂ ਏਦਾਂ ਦੀ ਪੰਕਤੀ ਆਉਣੀ ਨੇ ਵੀ ਤੇਰਾ ਜਸ ਉਹੀ ਗਾਉਂਦਾ ਜਿਹਦੇ ਤੇ ਰੱਬ ਕਿਰਪਾ ਕਰਦਾ ਤੇ ਫਿਰ ਦਿਸਦਾ ਕੌਣ ਹੈ ਮੇਰੇ ਵਰਗੇ ਸਾਹਮਣੇ ਦਿਸਦੇ ਵੀ ਇਹਨਾਂ ਦੀ ਗੱਲ ਚੱਲਦੀ ਹੈ। ਕੀਰਤਨੀਏ ਤੇ ਭਾਈ ਧੰਨ ਨੇ ਜਿਹੜੇ ਸਦਾ ਕੀਰਤਨ ਕਰਦੇ ਰਹਿੰਦੇ ਪਰ ਜਦੋਂ ਆਪਾਂ ਇੱਕ ਇੱਕ ਨੁਕਤਾ ਜਦੋਂ ਤੁਸੀਂ ਸਮਝੋਗੇ ਨਾ ਵੀਰੋ ਭਾਈਓ ਮੇਰਾ ਖਿਆਲ ਹੈ ਸੰਗਤ ਨੂੰ ਜੇ ਬਹਾ ਹੀ ਲਈਏ ਤੇ ਇੱਥੇ ਹੀ ਬਹਾ ਲਓ ਇੱਦਾਂ ਹੀ ਮੱਥਾ ਜਿੱਥੇ ਟੇਕ ਰਹੇ ਨੇ ਬੀਬੀਆਂ ਬੀਬੀਆਂ ਵਾਲੇ ਪਾਸੇ ਬਹਾ ਦਿਓ ਸਿੰਘ ਰਸਤੇ 'ਚ ਬਹਿ ਜਾਓ ਪੰਡਾਲ ਵੀ ਸਾਰਾ ਭਰਿਆ ਹੀ ਹੋਇਆ ਸਿੰਘੋ ਇੱਥੇ ਹੀ ਬਹਿ ਜਾਓ ਜਿੱਥੇ ਆ ਰਹੇ ਹੋ ਮੱਥਾ ਟੇਕਣ ਵਾਲੇ ਇੱਥੇ ਹੀ ਬਹਿ ਜਾਓ ਰਾਹ 'ਚ ਇੱਧਰਲੇ ਪਾਸੇ ਇੱਥੇ ਹੀ ਬੈਠ ਜਾਓ ਮੱਥਾ ਦੂਰੋਂ ਟੇਕ ਲਓ ਜਿੱਥੇ ਖੜੇ ਹੋ ਇੱਥੇ ਹੀ ਮੱਥਾ ਟੇਕ ਲਓ ਮੱਥਾ ਟੇਕ ਕੇ ਇੱਥੇ ਹੀ ਸੱਜ ਜਾਓ ਭੈਣਾਂ ਭੈਣਾਂ ਵਾਲੇ ਪਾਸੇ ਬਹਿ ਜਾਣ ਸਿੰਘ ਸਿੰਘਾਂ ਵਾਲੇ ਪਾਸੇ ਰਾਹ 'ਚ ਹੀ ਬਹਿ ਜਾਓ ਕਿਉਂਕਿ ਫਿਰ ਅੱਧਾ ਘੰਟਾ ਆਪਣਾ ਘੱਟ ਤੋਂ ਘੱਟ ਘੰਟਾ ਹੀ ਲੱਗ ਜਾਣਾ ਮੈਨੂੰ ਲੱਗਦਾ ਜਿਸ ਹਿਸਾਬ ਨਾਲ ਸੰਗਤ ਅਜੇ ਆ ਰਹੀ ਹੈ ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਸਾਰੀ ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਸਾਰੀ ਜੀ ਨਾ ਤੂੰ ਭੁੱਲੀ ਨਾ ਭੁਲਾਵੀ ਨਾ ਵਿਸਰੀ ਨਾ ਵਸਾਰੀ ਜੀ ਨਾ ਤੂੰ ਭੁੱਲੀ ਨਾ
ਭੁਲਾਵੀ ਨਾ ਵਿਸਰੀ ਨਾ ਵਸਾਰੀ
ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ ਵਿਸਰਨਾ ਹੀ ਦਾਤਾ ਬੋਲੋ
ਆਪਣਾ ਨਾਮ ਦੇ ਹੋ
ਪੜੋ ਪੜੋ
ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ
ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ
ਗਾਵਾਂ ਦਿਨ ਰਾਤ ਗਾਵਾਂ ਦਿਨ ਰਾਤ
ਗਾਵਾਂ ਦਿਨ ਰਾਤ
ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ
ਗੁਣ ਗਾਵਾਂ ਗੁਣ ਗਾਵਾਂ
ਬੋਲੋ ਬੋਲੋ
ਗੁਣ ਗਾਵਾਂ ਗੁਣ ਗਾਵਾਂ
ਜਿਹੜੇ ਪਿੱਛੇ ਆ ਰਹੇ ਹੋ ਸਿੰਘੋ ਪਿੱਛੇ ਹੀ ਬੈਠੋ ਜਿੱਥੇ ਖੜੇ ਹੋ ਇੱਥੇ ਹੀ ਬਹਿ ਜਾਓ ਅੱਗੇ ਅੱਗੇ ਨਾ ਹੁਣ ਆਓ ਅੱਗੇ ਤੇ ਜਗ੍ਹਾ ਪਹਿਲਾਂ ਹੀ ਘੱਟ ਹੈ ਜਿਹੜੇ ਪਿੱਛੇ ਪਿੱਛੇ ਆ ਰਹੇ ਹੋ ਬੈਠੋ ਪਹਿਰੇਦਾਰ ਕਾਇਮ ਹੋ ਕੇ ਬੈਠੋ ਭਾਈ ਧਿਆਨ ਰੱਖੋ ਪਹਿਰੇਦਾਰ ਸਾਂਭੋ ਸੰਗਤ ਇੱਕ ਵਾਰ ਇੱਕ ਵਾਰੀ ਬਿਠਾਓ ਸਾਰਿਆਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ
ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ ਗੁਣ ਗਾਵਾਂ
ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਏਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ
ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਹੋ
ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ ਜੀ
ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ ਵਿਸਰਨਾ ਹੀ ਦਾਤਾ ਆਪਣਾ ਨਾਮ ਦੇ ਹੋ
ਲਓ ਜੀ ਹੁਣ ਬਹਿ ਜਾਓ ਸਾਰੇ ਉੱਥੇ ਬਕਸੇ ਦੇ ਕੋਲ ਵੀ ਸਿੰਘ ਉੱਥੋਂ ਹੀ ਅੱਗੇ ਨਾ ਕੋਈ ਆਵੇ ਪਿੱਛੇ ਹੀ ਪਾਓ ਬਸ ਖੜੇ ਨਹੀਂ ਹੋਣਾ ਬਸ ਟਿਕ ਕੇ ਬਹਿਣਾ ਹੈ ਲਓ ਹੁਣ ਸੁਣੋ ਵੀ ਹੁਣ ਆਪਾਂ ਇੱਥੇ ਇੱਕ ਗੱਲ ਕਹੀ ਹੈ ਵੀ ਗੁਣ ਗਾਵਾਂ ਦਿਨ
ਰਾਤ
ਦਿਨ ਰਾਤ ਕਿਵੇਂ ਗਾਈਏ ਕਿਹਦੀ ਗੱਲ ਹੈ ਭਾਈ ਉਹਨਾਂ ਰਾਗੀਆਂ ਦੀ ਗੱਲ ਹੈ ਜਿਹੜੇ ਦਿਨ 'ਚ ਅੱਠ ਅੱਠ ਘੰਟੇ ਕੀਰਤਨ ਕਰਦੇ ਨੇ ਜਿਹੜੇ ਬਹੁਤ ਜ਼ਿਆਦਾ ਪ੍ਰੋਗਰਾਮ ਕਰਦੇ ਨੇ ਇਹਦਾ ਮਤਲਬ ਬਹੁਤ ਜ਼ਿਆਦਾ ਰੱਬ ਦੇ ਗੁਣ ਗਾਉਂਦੇ ਨੇ ਇਦਾਂ ਲੱਗਦਾ ਨਹੀਂ ਪਰ ਜੇ ਇੱਕ ਨੁਕਤਾ ਸਮਝ 'ਚ ਆ ਗਿਆ ਬਾਕੀ ਤੇ ਫਾਰਮੂਲਾ ਸਮਝ ਲਓ ਬਾਕੀ ਤੇ ਆਪੇ ਸਮਝ 'ਚ ਆ ਗਿਆ ਲੈ ਹੁਣ ਜਵਾਬ ਦਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾਲੇ ਇਸ ਗੱਲ ਦਾ ਸਿੱਖਾਂ ਦਾ ਗੁਰੂ ਦੇਹ ਹੈ ਕਿ ਸ਼ਬਦ ਹੈ ਬੋਲੋ ਜੀ ਸ਼ਬਦ ਤੇ ਸਿੱਖ ਦੇਹ ਹੈ ਕਿ ਸੁਰਤ 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 ਹੈ ਮਨ ਹੈ ਫਿਰ ਗੱਲ ਪਕੜ ਚ ਆਉਂਦੀ ਹੈ ਵੀ ਗੁਣ ਕਿੰਨੇ ਗਾਉਣੇ ਨੇ ਫਿਰ ਬੋਲੋ ਗੁਣ ਕਿੰਨੇ ਗਾਉਣੇ ਸੁਰਤ ਹੋ ਸਕਦਾ ਤੁਹਾਡੇ ਵਰਗੇ ਗਾਉਂਦੇ ਹੋਣ ਮੇਰੇ ਵਰਗੇ ਜੀਭ ਗਾਉਂਦੀ ਹੋਵੇ ਤਨ ਗਾਉਂਦਾ ਹੋਵੇ ਪਰ ਸੁਰਤ ਮੇਰੀ ਨਾ ਗਾਉਂਦੀ ਹੋਵੇ ਇਹ ਕਿਆ ਪਤਾ ਭਾਈ ਹੋ ਸਕਦਾ ਮੇਰੀ ਸਿਰਫ ਜੀਭ ਹੀ ਗਾਉਂਦੀ ਹੋਵੇ ਤੁਹਾਡੇ ਚੋਂ ਬੜੇ ਹੋਣਗੇ ਜਿਹੜੇ ਮਨ ਕਰਕੇ ਰੱਬ ਦੇ ਗੁਣ ਗਾਉਂਦੇ ਆ ਗੁਣ ਰੱਬ ਦੇ ਗੁਣਾਂ ਨੂੰ ਗਾਣਾ ਮਤਲਬ ਗੁਣਾਂ ਨੂੰ ਜਿਉਣਾ ਹੁੰਦਾ ਹੈ ਆਪਣੀ ਜ਼ਿੰਦਗੀ ਚ ਰੱਬ ਦੇ ਗੁਣਾਂ ਨੂੰ ਜਿਉਂਦੇ ਨੇ ਜਿਹੜੇ ਸੱਤ ਹੈ ਜਿਨ੍ਹਾਂ ਦੀ ਜ਼ਿੰਦਗੀ ਚ ਸੰਤੋਖ ਹੈ ਜਿਨ੍ਹਾਂ ਦੀ ਜ਼ਿੰਦਗੀ ਚ ਦਇਆ ਜਿਨ੍ਹਾਂ ਦੀ ਜ਼ਿੰਦਗੀ ਚ ਧਰਮ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਧੀਰਜ ਜਿਨ੍ਹਾਂ ਦੀ ਜ਼ਿੰਦਗੀ ਚ ਸਹਿਜ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਟਿਕਾਅ ਹੈ ਰੱਬੀ ਗੁਣ ਜਿਹੜੇ ਬੰਦਿਆਂ ਦੀ ਜ਼ਿੰਦਗੀ ਵਿੱਚ ਨੇ ਰੱਬ ਦੇ ਗੁਣਾਂ ਨੂੰ ਜਿਹੜੇ ਜਿਉ ਰਹੇ ਹੈ ਅਸਲ ਵਿੱਚ ਉਹੀ ਰੱਬ ਦੇ ਗੁਣ ਗਾ ਰਹੇ ਹੈ ਗੁਣਾਂ ਨੂੰ ਜਿਉਂਦੇ ਹੈ ਜਿਹੜੇ ਜਦੋਂ ਆਪਾਂ ਇਹ ਨੁਕਤਾ ਇੱਕ ਵੇਖੋ ਫਾਰਮੂਲਾ ਲਾ ਲਓ ਅੱਗੇ ਫਿਰ ਤੁਸੀਂ ਘੱਟ ਕਿਵੇਂ ਬਣ ਗਏ ਤੁਸੀਂ ਤੇ ਵੇਖਣਾ ਹੈ ਆਪਣੇ ਆਪ ਨੂੰ ਵੀ ਮਨਾ ਮਾਲਕ ਦੇ ਗੁਣ ਗਾਇਆ ਕਰ ਮਨ ਦੇ ਤਲ ਤੇ ਜੀਭ ਤੋਂ ਚੰਗੀ ਗੱਲ ਹੈ ਕੀਰਤਨ ਕਰੀਏ ਜਿਹੜੇ ਮੇਰੇ ਵੀਰ ਭਰਾ ਕੀਰਤਨ ਕਰ ਸਕਦੇ ਨੇ ਚੰਗਾ ਹੈ ਜੀਭ ਤੋਂ ਕਰੋ ਪਰ ਅਸਲ ਸਾਰੀ ਦੀ ਸਾਰੀ ਖੇਡ ਮਨ ਦੀ ਹੈ ਸੁਰਤ ਦੀ ਹੈ ਤੇ ਜਦੋਂ ਮਨ ਰੱਬ ਦੀ ਕੀਰਤੀ ਕਰਦਾ ਹੈ ਆਨੰਦ ਵਿੱਚ ਕੌਣ ਰਹਿੰਦਾ ਫਿਰ ਬੋਲੋ ਮਨ ਤੇ ਦੁਖੀ ਕੀ ਹੈ ਸਾਡਾ ਮਨ ਪਰੇਸ਼ਾਨੀਆਂ ਕਿਹਨੂੰ ਨੇ ਮਨ ਨੂੰ ਕੀ ਹੱਥ ਪਰੇਸ਼ਾਨ ਨੇ ਸਾਡੇ ਕੀ ਸਾਡੀਆਂ ਅੱਖਾਂ ਪਰੇਸ਼ਾਨ ਨੇ ਕੀ ਸਾਡੇ ਕੰਨ ਪਰੇਸ਼ਾਨ ਨੇ ਕੀ ਮੇਰਾ ਨੱਕ ਦੁਖੀ ਹੈ ਪਰੇਸ਼ਾਨ ਤੇ ਮਨ ਰਹਿੰਦਾ ਤੇ ਮਨ ਜਦੋਂ ਰੱਬ ਦੀ ਕੀਰਤੀ ਕਰਦਾ ਹੈ ਰੱਬ ਦੀ ਕੀਰਤੀ ਕਰਦਾ ਜਦੋਂ ਤੇ ਮਨ ਖੁਸ਼ ਰਹਿਣ ਲੱਗ ਜਾਂਦਾ ਤੇ ਮਨ ਨੇ ਕਿਵੇਂ ਕੀਰਤੀ ਕਰਨੀ ਹੈ ਵੇਖਿਓ ਨਾ ਐਦਾਂ ਤੁਸੀਂ ਮਨ ਕਰਕੇ ਗੁਣ ਗਾਉਣ ਦੀ ਜਿਹੜੀ ਗੱਲ ਹੈ ਨਾ ਉਹ ਤੇ ਮੇਰੀ ਮਾਂ ਦੇ ਦਿਲ ਵਿੱਚ ਮਾਂ ਨੂੰ ਵੇਖ ਕੇ ਵੀ ਦਿਸਦਾ ਵੀ ਰੱਬਾ ਤੂੰ ਹੀ ਧੜਕਦਾ ਪਿਓ ਦੇ ਵਿੱਚ ਵੀ ਦਿਸਦਾ ਵੀ ਤੂੰ ਹੀ ਹੈ ਦਰਖਤਾਂ ਦੇ ਵਿੱਚ ਵੀ ਵਣ ਤ੍ਰਿਣ ਪ੍ਰਭ ਸਿਉ ਮੌਲਿਆ ਆ ਜਿਹੜੇ ਦਰਖਤ ਨੇ ਤੇਰੇ ਕਰਕੇ ਮੌਲੇ ਹੈ ਤੇਰੇ ਕਰਕੇ ਸੋਹਣੇ ਲੱਗਦੇ ਹੈ ਮੌਲਦੇ ਹੈ ਜਿੱਦਣ ਵਿੱਚ ਮੇਰਿਆ ਮਾਲਕਾ ਤੂੰ ਨਾ ਹੋਇਆ ਪਾਣੀ ਇਹਦੀਆਂ ਜੜ੍ਹਾਂ ਚ ਪਾਵਾਂਗੇ ਪਰ ਇਹਨੇ ਫਿਰ ਹਰਾ ਨਹੀਂ ਹੋਣਾ ਜਿਹੜੇ ਦਰਖਤ ਚੋਂ ਉਹ ਸੱਤਾ ਨਿਕਲ ਚੁੱਕੀ ਹੈ ਉਹ ਐਨਰਜੀ ਨਿਕਲ ਚੁੱਕੀ ਹੈ ਉਹ ਸ਼ਕਤੀ ਨਿਕਲ ਚੁੱਕੀ ਹੈ ਉਹ ਤੇ ਦਰਖਤ ਜਿਹੜਾ ਸੁੱਕ ਗਿਆ ਉਹਦੀ ਜੜ੍ਹਾਂ ਚ ਪਾਓ ਪਾਣੀ ਪਾਣੀ ਨਾਲ ਦਰਖਤ ਹਰਾ ਨਹੀਂ ਹਰਾ ਮਾਲਕ ਨਾਲ ਹੈ ਉਹ ਵਿੱਚ ਹੈ ਉਹ ਪੀਂਦਾ ਹੈ ਤੇ ਸਾਡਾ ਵੀ ਤੇ ਚਮਚਾ ਪਾਣੀ ਦਾ ਪਾਣਗੇ ਅੰਦਰ ਨੂੰ ਆਏਗਾ ਬਾਹਰ ਜਦੋਂ ਅੰਦਰ ਵਾਲਾ ਪੀਣ ਵਾਲਾ ਵਿੱਚ ਨਾ ਰਿਹਾ ਜਿਹਦੇ ਕਰਕੇ ਹੱਥ ਪੈਰ ਹਿਲਾਨੇ ਆ ਇਹਨੂੰ ਹਰ ਵੇਲੇ ਵੇਖਣਾ ਰੱਬ ਨੂੰ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰਨਾ ਮਤਲਬ ਰੱਬ ਦੇ ਗੁਣਾਂ ਨੂੰ ਪ੍ਰਗਟ ਕਰਨਾ ਸ਼ਨੀਵਾਰ ਦੇ ਦੀਵਾਨ 'ਚ ਬੜੀ ਖੁੱਲ ਕੇ ਇਸ ਟੌਪਿਕ ਤੇ ਗੱਲ ਹੋਈ ਸੀ ਆਪਣੇ ਗੁਣਾਂ ਨੂੰ ਰੱਬ ਦੇ ਗੁਣਾਂ ਨੂੰ ਆਪਣੇ ਅੰਦਰੋਂ ਲੱਭ ਲਓ ਜਿਹੜੇ ਬੰਦੇ ਨੇ ਗੁਣ ਲੱਭ ਲਏ ਰੱਬ ਲਿਆ ਰੱਬ ਕੀ ਹੈ ਗੁਣ ਕਿਸੇ ਦਾ ਰੱਬ ਪੱਥਰ ਕਿਸੇ ਦਾ ਰੱਬ ਦਰਖਤ ਕਿਸੇ ਦਾ ਰੱਬ ਬੰਦਾ ਕਿਸੇ ਦਾ ਰੱਬ ਦੇਵਤਾ ਪਰ ਗੁਰੂ ਨਾਨਕ ਦਾ ਰੱਬ ਕੀ ਹੈ ਮੂਲ ਮੰਤਰ 'ਚ ਗੁਰੂ ਨਾਨਕ ਨੇ ਦੱਸਿਆ ਮੇਰਾ ਰੱਬ ਹੈ ਗੁਣ ਗੁਰੂ ਨਾਨਕ ਦਾ ਜਿਹੜਾ ਰੱਬ ਉਹੀ ਸਾਡਾ ਰੱਬ ਜਿਹੜਾ ਗੁਰੂ ਨਾਨਕ ਦਾ ਰੱਬ ਉਹੀ ਸਾਡਾ ਰੱਬ ਕਿਹੜੇ ਰੱਬ ਦੇ ਦਰਸ਼ਨ ਕਰਨੇ ਨੇ ਜਿਹੜੇ ਰੱਬ ਦੇ ਜਿਸ ਰੱਬ ਦੀ ਗੱਲ ਗੁਰੂ ਨਾਨਕ ਕਰਦੇ ਆ ਮੈਂ ਫਿਰ ਬੇਨਤੀ ਪੁੱਛਦਾ ਪਿਆਰਿਓ ਤੁਹਾਨੂੰ ਉਹ ਰੱਬ ਚਾਹੀਦਾ ਜਿਹੜਾ ਗੁਰੂ ਨਾਨਕ ਨੂੰ ਚਾਹੀਦਾ ਕਿ ਸਾਨੂੰ ਕੋਈ ਹੋਰ ਰੱਬ ਚਾਹੀਦਾ ਗੁਰੂ ਨਾਨਕ ਵਾਲਾ ਹੀ ਚਾਹੀਦਾ ਨਾ ਤੇ ਗੁਰੂ ਨਾਨਕ ਦਾ ਰੱਬ ਕਿਹੜਾ ਹੈ ਗੁਰੂ ਨਾਨਕ ਦਾ ਰੱਬ ਹੈ ਗੁਣ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਕੋਈ ਗੁਣ ਨਹੀਂ ਚੰਗੇ ਗੁਣ ਨਹੀਂ ਜਿਹਦੀ ਜ਼ਿੰਦਗੀ 'ਚ ਇਹਦਾ ਮਤਲਬ ਉਹਦੀ ਜ਼ਿੰਦਗੀ 'ਚ ਰੱਬ ਦੇ ਦਰਸ਼ਨ ਨਹੀਂ ਹੋ ਰਹੇ ਜਿਹੜੇ ਬੰਦੇ 'ਚ ਗੁਣੀ ਗੁਣ ਹੋਣ ਸੱਚਾ ਹੋਵੇ ਸੱਤ ਪੂਰਾ ਸੱਚਾ ਸੰਤੋਖੀ ਹੋਵੇ ਜ਼ਿੰਦਗੀ 'ਚ ਦਇਆ ਹੋਵੇ ਧੀਰਜ ਹੋਵੇ ਸਹਿਜ ਹੋਵੇ ਔਗਣ ਕੋਈ ਨਾ ਹੋਵੇ ਜਿਹਦੇ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਗੁਣੀ ਗੁਣ ਤੁਹਾਨੂੰ ਦਿਸਦੇ ਹੈ ਇਹਦਾ ਮਤਲਬ ਉਹਦੇ ਵਿੱਚੋਂ ਕੌਣ ਦਿਸਦਾ ਗੁਰੂ ਨਾਨਕ ਦਾ ਰੱਬ ਗੁਣ ਦਿਸਦੇ ਨੇ ਜਿਹਦੀ ਜਿਹਦੀ ਉਹ ਸਾਡੀ ਅਨਪੜ੍ਹ ਮਾਂ ਵੀ ਹੋ ਸਕਦੀ ਹੈ, ਉਹ ਸਾਡਾ ਅਨਪੜ੍ਹ ਪਿਓ ਵੀ ਹੋ ਸਕਦਾ ਹੈ, ਉਹ ਸਾਡਾ ਚਾਚਾ ਤਾਇਆ ਸਾਡੇ ਪਿੰਡ 'ਚ ਰਹਿਣ ਵਾਲਾ ਸਿੱਧਾ ਸਾਦਾ ਬੰਦਾ ਵੀ ਹੋ ਸਕਦਾ ਹੈ, ਜਿਹੜਾ ਸੰਤੋਖੀ ਹੈ, ਜਿਹੜਾ ਦਇਆਵਾਨ ਹੈ, ਜਿਹੜਾ ਧੀਰਜਵਾਨ ਹੈ, ਜਿਹੜਾ ਸਹਿਜ ਵਾਲਾ ਹੈ। ਰੱਬ ਰੱਬੀ ਗੁਣ ਅੱਜ ਕੱਲ੍ਹ ਸਾਡੇ ਵਰਗੇ ਦਾੜਿਆਂ ਵਾਲਿਆਂ 'ਚ ਨਹੀਂ ਦਿਸਦੇ, ਚੋਲੇ ਵਾਲਿਆਂ 'ਚ ਨਹੀਂ ਦਿਸਦੇ, ਪੱਗਾਂ ਵਾਲਿਆਂ 'ਚ ਨਹੀਂ ਦਿਸਦੇ, ਗਾਤਰੇ ਕਿਰਪਾਨਾਂ ਵਾਲਿਆਂ ਦੇ ਵਿੱਚ ਵੀ ਕਈਆਂ 'ਚ ਨਹੀਂ ਦਿਸਦੇ, ਕਈ ਗੋਰਿਆਂ ਦੇ ਵਿੱਚ ਰੱਬੀ ਗੁਣ ਦਿਸਦੇ ਹੈ, ਗੁਣ ਰੱਬ ਦੇ। ਸਿੱਧੇ ਸਾਧੇ ਕਈ ਬੰਦਿਆਂ ਵਿੱਚ ਇਹ ਗੁਣ ਦਿਸਦੇ ਹੈ, ਇਹ ਗੁਣਾਂ ਦਾ ਦਿਸਣਾ ਜਿਹਨੂੰ ਕਹਿੰਦੇ ਬੰਦਾ ਰੱਬ ਵਰਗਾ। ਕਿਹੜਾ ਰੱਬ? ਰੱਬ ਵਰਗਾ ਕਿਵੇਂ? ਰੱਬੀ ਗੁਣ ਨੇ ਜਿਹਦੀ ਜ਼ਿੰਦਗੀ 'ਚ, ਰੱਬ ਦੇ ਗੁਣ ਨੇ ਜਿਹੜੇ ਬੰਦੇ ਦੀ ਜ਼ਿੰਦਗੀ 'ਚ, ਜਿਹੜਾ ਸਾਰਿਆਂ ਨੂੰ। ਜਿਵੇਂ ਆਪਣੀ ਗੱਲ ਸ਼ਨੀਵਾਰ ਤੇ ਖੁੱਲ੍ਹ ਕੇ ਹੋਈ ਸੀ, ਚਲੋ ਇੱਕ ਮਿੰਟ 'ਚ ਦੱਸਦਾ। ਇੱਕ ਓਅੰਕਾਰ ਜਿਹੜਾ ਰੱਬ ਨੂੰ ਸਾਰਿਆਂ ਵਿੱਚ ਵੇਖਦਾ ਹੈ, ਰੱਬੀ ਗੁਣ ਹੈ ਜਿਹੜੇ ਬੰਦੇ ਦੀ ਜ਼ਿੰਦਗੀ 'ਚ। ਜਿਹੜਾ ਬੰਦਾ ਕਹਿੰਦਾ ਹੈ ਓਏ ਕੋਈ ਛੋਟਾ ਕੋਈ ਵੱਡਾ ਨਹੀਂ, ਕੋਈ ਜਾਤ ਪਾਤ ਨਹੀਂ ਹੁੰਦੀ, ਕੋਈ ਵਰਨ ਨਹੀਂ, ਕੋਈ ਇੱਥੇ ਮਜ਼ਬੀ, ਕੋਈ ਜੱਟ, ਕੋਈ ਰਮਦਾਸੀਆ ਨਹੀਂ, ਕੋਈ ਰਾਮਗੜੀਆ ਨਹੀਂ, ਇੱਥੇ ਸਾਰੇ ਅਸੀਂ ਕੀ ਹਾਂ? ਇੱਕ ਪਿਤਾ ਇੱਕ ਸਕੇ ਹਮ ਬਾਗ, ਅਸੀਂ ਇੱਕੋ ਪਿਤਾ ਦੇ ਪੁੱਤਰ ਹਾਂ, ਸਾਰੇ ਅਸੀਂ ਜੁੜੇ ਹੋਏ ਹਾਂ, ਅਸੀਂ ਸਾਰੇ ਭੈਣ ਭਰਾ ਹਾਂ, ਏਦਾਂ ਅਸੀਂ ਅਟੈਚ ਹਾਂ। ਜਿਹੜੇ ਜੇ ਰੱਬ ਦਾ ਗੁਣ ਹੈ, ਇੱਕ ਓਅੰਕਾਰ ਇੱਕ ਹੈ, ਸਾਰੇ ਪਾਸੇ ਵਿਆਪਕ ਹੈ, ਆਪਣੀ ਜ਼ਿੰਦਗੀ 'ਚ ਵੀ ਇਸ ਇੱਕ ਓਅੰਕਾਰ ਗੁਣ ਨੂੰ ਪ੍ਰਗਟ ਕਰੋ। ਸਤਨਾਮ ਸੱਚੇ ਹੋਵੋ, ਕਰਤਾ ਪੁਰਖ ਆਪਣੀ ਜ਼ਿੰਦਗੀ 'ਚ ਕੁਝ ਕਰੋ, ਨਿਰਭਉ ਰੱਬ ਦਾ ਗੁਣ ਹੈ, ਅਸੀਂ ਵੀ ਡਰੀਏ ਨਾ ਰੱਬ ਤੋਂ ਬਿਨਾਂ, ਕਿਸੇ ਹੋਰ ਤੋਂ ਨਾ ਡਰੀਏ, ਨਿਰਭਉ ਨਿਰਵੈਰ ਵੈਰ ਨਾ ਰੱਖੀਏ ਕਿਸੇ ਨਾਲ। ਰੱਬ ਦਾ ਰੱਬ ਨਹੀਂ ਰੱਖਦਾ, ਰੱਬ ਸਾਡੇ ਵਿੱਚੋਂ ਪ੍ਰਗਟ ਹੋਏਗਾ। ਇਹ ਗੁਣ ਆਪਣੀ ਜ਼ਿੰਦਗੀ 'ਚ ਪ੍ਰਗਟ ਕਰੀਏ, ਦਿਸੇ ਰੱਬ ਤੇਰੀ ਜ਼ਿੰਦਗੀ 'ਚੋਂ ਦਿਸੇ, ਏਦਾਂ ਨਜ਼ਰ ਆਵੇ ਵੀ ਹਾਂ ਯਾਰ ਨਿਰਵੈਰ ਹੈ, ਨਿਰਭਉ ਹੈ, ਇਹਦੇ 'ਚ ਗੁਣ ਨੇ। ਨਿਰਭਉ ਨਿਰਵੈਰ ਹੈ, ਅਕਾਲ ਮੂਰਤ ਹੈ, ਇਹਦੇ 'ਤੇ ਸਮੇਂ ਦਾ ਕੋਈ ਅਸਰ ਨਹੀਂ ਵੀ ਅੱਜ ਬਾਬਾ ਬਣ ਕੇ ਬੈਠਾ, ਕੱਲ੍ਹ ਨੂੰ ਕਿਸੇ ਵਿਆਹ 'ਤੇ ਗਿਆ ਉੱਥੇ ਨਚਾਰ ਬਣ ਗਿਆ। ਲੈ ਇਹਦੇ 'ਤੇ ਸਮੇਂ ਦਾ ਕੋਈ ਅਸਰ ਨਹੀਂ, ਇੱਕ ਰਸ ਰਹਿੰਦਾ। ਜਿਵੇਂ ਅੱਜ ਤੇ ਆਪਾਂ ਇੱਥੇ ਬੈਠੇ ਹਾਂ ਤੇ ਇੱਦਾਂ ਲੱਗਦਾ ਨਾ ਵੀ ਸਾਰੇ ਹੀ ਜਥੇਦਾਰ, ਇੱਦਾਂ ਲੱਗਦਾ ਸਾਰੇ ਹੀ ਗੁਰਮੁਖ ਰੂਹਾਂ ਬੈਠੀਆਂ ਨੇ, ਇਹ ਨਹੀਂ ਲੱਗਦਾ ਵੀ ਕਿਤੇ ਭਲੇ ਮਾਨਸ ਜੀ ਨੇ ਸਾਰੇ ਹੀ, ਇੱਦਾਂ ਲੱਗਦਾ ਵੀ ਕੈਸੀਆਂ ਰੰਗੀਆਂ ਰੂਹਾਂ ਬੈਠੀਆਂ, ਐ ਚਿਹਰੇ ਤਿਉੜੀਆਂ ਲੈ ਗਈਆਂ ਨੇ, ਐ ਆਨੰਦ ਜੇ ਦੇ ਵਿੱਚ ਨੇ, ਕਿੰਨਾ ਕਿੰਨੇ ਸੋਹਣੇ ਜੀਵ ਬੈਠੇ। ਅੱਜ ਸਮਾਂ ਇਦਾਂ ਦਾ ਤੇ ਸਮੇਂ ਦਾ ਅਸਰ ਸਾਡੇ ਮਨ ਤੇ ਹੈ। ਕੱਲ ਆਪਾਂ ਕਿਸੇ ਗਾਉਣ ਵਾਲੇ ਦੇ ਚਲੇ ਗਏ, ਕਿਸੇ ਵਿਆਹ ਤੇ ਚਲੇ ਗਏ, ਉੱਥੇ ਨਚਾਰ ਬਣ ਗਏ। ਇਹਨੂੰ ਕੀ ਕਹਿੰਦੇ ਨੇ? ਅੱਜ ਵਾਲੇ ਸਮੇਂ ਦਾ ਅੱਜ ਅਸਰ ਹੋ ਗਿਆ, ਕੱਲ ਨੂੰ ਕੋਈ ਹੋਰ ਸਮਾਂ ਆਇਆ ਫਿਰ ਉਹਦਾ ਅਸਰ ਹੋ ਗਿਆ। ਪਰ ਜਿਹੜਾ ਬੰਦਾ ਹੁੰਦਾ ਅਕਾਲ ਮੂਰਤ, ਰੱਬ ਦਾ ਗੁਣ ਜਿਹੜੇ ਬੰਦੇ ਦੀ ਜ਼ਿੰਦਗੀ 'ਚੋਂ ਦਿਸਦਾ ਹੈ, ਉਹ ਅੱਜ ਵੀ ਆਨੰਦ 'ਚ ਹੈ ਤੇ ਕੱਲ ਵੀ ਆਨੰਦ 'ਚ ਹੈ, ਵਿਆਹ ਵੇਲੇ ਵੀ ਆਨੰਦ 'ਚ ਹੈ, ਜੇ ਮੌਤ ਹੋ ਜਾਏ ਤਾਂ ਵੀ, ਘਰ ਵਿੱਚ ਮੌਤ ਹੋਵੇ ਤਾਂ ਵੀ ਇੱਕ ਆਨੰਦ 'ਚ ਰਹਿੰਦਾ ਹੈ। ਉਹਨੂੰ ਪਤਾ ਮਾਲਕਾ ਤੇਰੇ ਭਾਣੇ ਵਿੱਚ ਹੀ ਹੈ ਸਾਰਾ ਕੁਛ, ਤੇਰੇ ਹੁਕਮ ਵਿੱਚ ਹੀ ਹੈ ਸਾਰਾ ਕੁਛ। ਅਕਾਲ ਮੂਰਤ ਇਹ ਰੱਬ ਦਾ ਗੁਣ ਹੈ, ਅਜੂਨੀ ਸਰੀਰ ਕਰਕੇ ਬੰਦਾ ਹੈ, ਮਨ ਕਰ ਅੰਦਰੋਂ ਵੀ ਇਨਸਾਨ ਰਹਿੰਦਾ ਹੈ, ਕੁੱਤਾ ਗਧਾ ਬਣਦਾ ਨਹੀਂ ਜ਼ਿੰਦਗੀ ਦੇ ਵਿੱਚ, ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲਾ ਕੰਮ ਨਹੀਂ, ਬੰਦਾ ਹੈ ਤੇ ਬੰਦਾ ਬਣ ਕੇ ਰਹਿੰਦਾ ਹੈ। ਅਜੂਨੀ ਰੱਬ ਦਾ ਗੁਣ ਤੇਰੇ 'ਚੋਂ ਦਿਸੇ ਵੀ ਬੰਦਾ ਹੀ ਰਹਿੰਦਾ ਹਰ ਵੇਲੇ, ਇਹ ਥੋੜ੍ਹਾ ਵੀ ਸਵੇਰੇ ਬੰਦਾ ਦਿਸਦਾ ਸ਼ਾਮ ਨੂੰ ਪਸ਼ੂ ਬਣ ਜਾਂਦਾ ਪੀ ਕੇ, ਸਵੇਰੇ ਵੀ ਬੰਦਾ ਸ਼ਾਮ ਨੂੰ ਵੀ ਬੰਦਾ ਹੀ ਹੈ, ਇਨਸਾਨ ਹੈ। ਇਹ ਨਹੀਂ ਵੀ ਕਦੇ ਕਦੇ ਇਹਦੇ ਅੰਦਰ ਇਨਸਾਨੀਅਤ ਜੰਮਦੀ ਹੈ, ਹਰ ਵੇਲੇ ਇਨਸਾਨ ਹੈ। ਇਹਨੂੰ ਕਹਿੰਦੇ ਨੇ ਅਜੂਨੀ ਰੱਬ ਤੇਰੇ 'ਚੋਂ ਦਿਸੇ ਵੀ ਜੂਨਾਂ 'ਚ ਨਹੀਂ ਪੈਂਦਾ, ਰੱਬ ਜੂਨਾਂ 'ਚ ਨਹੀਂ ਪੈਂਦਾ, ਬੰਦੇ ਦੇ ਵਿੱਚ ਹੀ ਰੱਬ ਹੈ। ਪਰਮਾਤਮਾ ਦੱਸੋ ਪਿਆਰਿਓ ਉੱਤੇ ਕਿਤੇ ਦਰਗਾਹ 'ਚ ਰਹਿੰਦਾ ਕਿ ਹਰ ਥਾਂ 'ਤੇ ਰਹਿੰਦਾ? ਬੋਲੋ, ਸਾਡੇ ਵਿੱਚ ਵੀ ਰਹਿੰਦਾ ਨਾ? ਫਿਰ ਇਹਦਾ ਅਰਥ ਇਹ ਹੈ ਸਾਡੇ ਵਿੱਚੋਂ ਦਿਸੇ ਵੀ ਰੱਬ ਜੂਨਾਂ 'ਚ ਨਹੀਂ ਪੈਂਦਾ, ਯਾਰ ਆਹ ਬੰਦਾ ਸਦਾ ਹੀ ਇੱਕੋ ਜਿਹਾ ਰਹਿੰਦਾ, ਇਹ ਨਹੀਂ ਕਦੇ ਕੁੱਤਾ ਗਧਾ ਬਣਦਾ, ਸਰੀਰ ਕਰਕੇ ਵੀ ਬੰਦਾ ਹੈ ਤੇ ਅੰਦਰੋਂ ਵੀ, ਬਾਹਰੋਂ ਵੀ ਇਨਸਾਨ ਹੈ ਤੇ ਅੰਦਰੋਂ ਵੀ ਇਨਸਾਨ ਹੈ। ਇਹਨੂੰ ਕਹਿੰਦੇ ਨੇ ਅਜੂਨੀ ਤੇਰੇ ਵਿੱਚੋਂ ਰੱਬ ਦਿਸੇ, ਇਹ ਰੱਬ ਦਾ ਗੁਣ ਹੈ, ਆਪਣੀ ਜ਼ਿੰਦਗੀ 'ਚ ਦਿਖਾ। ਗੁਣ ਨਜ਼ਰ ਆਉਣੇ ਚਾਹੀਦੇ ਨੇ, ਪਰ ਗੁਣ ਤੇ ਦਿਸਦੇ ਨਹੀਂ, ਕੁੱਤੇ ਗਧੇ ਦਿਸਦੇ ਨੇ ਵੀ ਕਾਂ ਕਾਂ ਕਰਦਾ ਰਹਿੰਦਾ ਸਾਰਾ ਦਿਨ। ਆਮ ਹੀ ਆਪਾਂ ਕਹਿੰਦੇ ਨੇ ਬੰਦਾ ਬਣ ਕੁੱਤਿਆਂ ਵਾਂਗੂ ਲਿਟਦਾ ਰਹਿੰਦਾ, ਗਧੇ ਵਾਂਗੂ ਲਿਟਦਾ ਰਹਿੰਦਾ, ਕੀ ਤੂੰ ਸੂਰ ਵਾਂਗੂ ਗੰਦ ਹੀ ਖਾਂਦਾ ਰਹਿੰਦਾ। ਇਦਾਂ ਹੀ ਕਹਿੰਦੇ ਨਾ ਆਪਾਂ, ਕਿਉਂਕਿ ਬੰਦਾ ਬੰਦਾ ਨਹੀਂ ਨਾ, ਇਨਸਾਨੀਅਤ ਦੇ ਤਲ ਤੋਂ ਗਿਰਿਆ ਹੋਇਆ, ਜੂਨਾਂ ਵਿੱਚ ਪਿਆ ਹੋਇਆ, ਅਜੂਨੀ ਨਹੀਂ ਹੈ ਸਰੀਰ ਬੰਦੇ ਦਾ, ਅੰਦਰੋਂ ਜੂਨਾਂ ਵਿੱਚ ਪਿਆ ਹੋਇਆ। ਇਹਨੇ ਮਰ ਕੇ ਕੁੱਤਾ ਗਧਾ ਕੀ ਬਣਨਾ, ਅੱਜ ਬਣਦਾ ਹੈ, ਅੱਜ ਬਣ ਰਿਹਾ, ਅਜੂਨੀ ਬਣ ਜਾ। ਦਿਸੇ ਇਹ 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 ਗੁਣ ਨਜ਼ਰ ਆਉਣ ਸਾਡੇ ਵਿੱਚੋਂ ਇਨਸਾਨੀਅਤ ਵਾਲੇ। ਤੇ ਅਗਲਾ ਗੁਣ ਕਿਹੜਾ ਹੈ? ਸੈ ਭੰ, ਆਪਣੇ ਪੈਰਾਂ ਤੇ ਰੱਬ ਆਪ ਖੜਾ ਹੈ। ਰੱਬ ਨਾਲ, ਰੱਬ ਕਿਸੇ ਦੇ ਸਹਾਰੇ ਨਹੀਂ, ਅਸੀਂ ਵੀ ਕਿਸੇ ਦੇ ਸਹਾਰੇ ਨਹੀਂ, ਆਪਣੀ ਜ਼ਿੰਦਗੀ 'ਚ ਆਪਣੇ ਪੈਰਾਂ ਤੇ ਖੜੇ ਹੋਈਏ। ਅਸੀਂ ਕਿਸੇ ਦੇ ਸਹਾਰੇ ਹੀ ਉੱਪਰ ਨਹੀਂ ਜਾਣਾ, ਆਪਣੀ ਜ਼ਿੰਦਗੀ 'ਚ ਆਪਣਾ ਨਾਮ ਬਣਾਓ, ਭਾਵ ਕਹਿਣ ਦਾ ਆਪਣੇ ਆਪ ਨੂੰ ਕਾਇਮ ਕਰੋ, ਆਪਣੇ ਪੈਰਾਂ ਤੇ ਖੜੇ ਹੋਵੋ। ਜਿਵੇਂ ਵਿਦੇਸ਼ਾਂ 'ਚ ਬੱਚੇ ਜਾਂਦੇ ਨੇ, ਪੜ੍ਹਾਈ ਕਰਦੇ ਨੇ, ਆਪਣੇ ਘਰ ਆਪ ਖਰੀਦਦੇ ਨੇ, ਗੱਡੀਆਂ ਆਪਣੇ ਪੈਸੇ ਨਾਲ ਖਰੀਦੀਆਂ, ਕਮਾਈ ਕਰ ਕਰਕੇ ਸਾਰਾ ਕੁਝ ਬਣਾਉਂਦੇ ਆ। ਤੁਹਾਡੇ 'ਚ ਕਈ ਬੰਦੇ ਇਦਾਂ ਦੇ ਨੇ, 100 ਰੁਪਈਆ ਲੈ ਕੇ ਤੁਰੇ ਸੀ, ਅੱਜ ਲੱਖਾਂ ਕਰੋੜਾਂ ਦੇ ਮਾਲਕ ਨੇ, ਅਰਬਾਂ ਪਤੀ ਬਣ ਗਏ। ਆਪਣੇ ਪੈਰਾਂ ਤੇ ਖੜੇ ਹੋਵੋ, ਰੱਬ ਤੁਹਾਡੇ 'ਚੋਂ ਦਿਸੇ, ਇਹ ਰੱਬੀ ਗੁਣ ਨੇ। ਗੁਰੂ ਨਾਨਕ ਇਹਨੂੰ ਰੱਬ ਕਹਿੰਦੇ ਆ, ਜਿਹਦੇ 'ਚੋਂ ਗੁਰੂ ਨਾਨਕ ਨੂੰ ਇਹ ਦਿਸਦਾ ਹੋਏਗਾ, ਉਹਦੇ 'ਚੋਂ ਗੁਰੂ ਨਾਨਕ ਨੂੰ ਕੀ ਦਿਸਦਾ ਹੋਣਾ? ਬੋਲੋ, ਕੀ ਦਿਸਦਾ? ਰੱਬ। ਜਿਹਦੇ 'ਚੋਂ ਇਹ ਗੁਣ, ਤਾਂ ਹੀ ਤੇ ਲਾਲੋ ਦੇ ਘਰ ਬਹਿ ਗਏ ਜਾ ਕੇ। ਹੋਰ ਲਾਲੋ ਕੋਲ ਕੀ ਸੀ? ਗਰੀਬ ਬੰਦਾ ਸੀ, ਗਰੀਬ ਬੰਦਾ ਸੀ, ਹੈ ਕੀ ਸੀ? ਲਾਲੋ ਕੋਲ ਗੁਣ ਸੀ। ਮਹਾਰਾਜ ਕਹਿੰਦੇ, ਲਾਲੋ ਕਹਿੰਦਾ, ਮਹਾਰਾਜ ਮੇਰੀ ਕੋਧਰੇ ਦੀ ਰੋਟੀ ਖਾਈ ਜਾਂਦੇ ਹੋ। ਕਹਿੰਦੇ, ਲਾਲੋ ਤੇਰੇ 'ਚੋਂ ਮੈਨੂੰ ਕੀ ਦਿਸਦਾ? ਰੱਬ, ਰੱਬ। ਹੋਰ ਬੰਦੇ ਦੇ ਵਿੱਚੋਂ ਕੁਝ ਦਿਸਦਾ ਹੁੰਦਾ, ਕੋਈ ਚਾਨਣ ਦਿਸਦਾ, ਕੋਈ ਸ਼ਕਤੀ ਦਿਸਦੀ ਹੈ, ਕੀ ਦਿਸਦਾ? ਉਹਦੇ ਗੁਣ ਦਿਸਦੇ ਆ ਯਾਰ। ਐਡਾ ਸੰਤੋਖੀ ਬੰਦਾ, ਇਹ ਲਾਲਚ ਕਰਦਾ ਹੀ ਨਹੀਂ, ਕਿੰਨੀ ਸ਼ਾਂਤ ਰੂਹ ਹੈ। ਉਹ ਰੱਬੀ ਗੁਣ ਸਾਡੀ ਜ਼ਿੰਦਗੀ 'ਚ ਨਜ਼ਰ ਆਉਣੇ ਆ, ਉਹਨਾਂ ਨੂੰ ਗੁਰੂ ਨਾਨਕ ਰੱਬ ਕਹਿੰਦੇ ਆ। ਗੁਰੂ ਨਾਨਕ ਦਾ ਰੱਬ ਮੂਲ ਮੰਤਰ, ਮੂਲ ਮੂਲ ਮਤਲਬ ਜੜ, ਹਰੇਕ ਰਾਗ ਦੇ ਉੱਤੇ ਪਹਿਲਾਂ ਮੂਲ ਮੰਤਰ ਲਿਖਿਆ ਹੈ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ। ਇਹ ਫਾਰਮੂਲਾ ਹੈ ਗੁਰੂ ਗ੍ਰੰਥ ਸਾਹਿਬ ਦਾ, ਫਾਰਮੂਲਾ। ਗੁਰੂ ਨਾਨਕ ਇਹਨੂੰ ਰੱਬ ਕਹਿੰਦੇ ਹੈ, ਗੁਣਾਂ ਨੂੰ। ਜਿਹਦੇ 'ਚੋਂ ਦਿਸਣਗੇ ਰੱਬ ਦਿਸੇਗਾ। ਹੁਣ ਅਸੀਂ ਕਹਿੰਦੇ, ਬਾਬਾ ਮੇਰਿਆ ਮੇਰੀ ਦਾੜੀ ਵੇਖ, ਮੇਰੇ ਕੇਸ ਵੇਖ, ਮੇਰਾ ਗਾਤਰਾ ਵੇਖ, ਮੇਰਾ ਕਿਰਪਾ, ਮੇਰੀ ਕਿਰਪਾਨ ਵੇਖ। ਤੇ ਬਾਬਾ ਕਹਿੰਦਾ, ਹੁਣ ਤੇਰੇ 'ਚ ਗੁਣ ਤੇ ਕੋਈ ਦੇਖਦਾ ਹੀ ਨਹੀਂ ਮੈਨੂੰ, ਮੈਨੂੰ ਮੈਂ ਜਿਹਨੂੰ ਰੱਬ ਕਹਿੰਦਾ ਮੈਨੂੰ ਤੇ ਦੇਖਦਾ ਨਹੀਂ ਤੇਰੇ 'ਚ। ਮੇਰਾ ਰੱਬ, ਚੇਤਾ ਰੱਖਿਓ ਆ ਗੱਲ, ਚੇਤਾ ਰੱਖਿਓ, ਗੁਰੂ ਗ੍ਰੰਥ ਸਾਹਿਬ ਦਾ ਰੱਬ ਗੁਣ ਹੈ। ਹਰੇਕ ਸ਼ਬਦ ਵਿੱਚ ਗੁਣਾਂ ਦੀ ਗੱਲ ਕੀਤੀ ਹੈ। ਭੁਲੇਖਾ ਐਡਾ ਵੱਡਾ ਹੈ, ਜੇ ਕਿਤੇ ਆਹ ਫਾਰਮੂਲਾ ਤੁਸੀਂ ਲਾਓ, ਹਰੇਕ ਬੰਦੇ ਨੂੰ ਤੁਸੀਂ ਜਦੋਂ ਨੋਟ ਕਰੋਗੇ, ਤੁਹਾਨੂੰ ਹਰੇਕ 'ਚੋਂ ਦਿਸੇਗਾ ਰੱਬ। ਜਿਹਦੇ 'ਚ ਹੋਇਆ, ਦਿਲ ਤੇ ਸਭ 'ਚ ਧੜਕਦਾ, ਨਜ਼ਰ ਤੇ ਆਉਂਦਾ ਹੀ ਹੈ, ਪਰ ਆਹ ਰੱਬੀ ਗੁਣ ਵੀ ਕਿਸੇ ਕਿਸੇ 'ਚ ਦਿਸਣਗੇ ਵੀ ਮੇਰਿਆ ਮਾਲਕਾ ਇਹਦੇ 'ਚ ਬਹੁਤ ਪ੍ਰਗਟ ਹੈ। ਤਾਂ ਹੀ ਤੇ ਲਾਲੋ ਦੇ ਘਰ ਬਹਿ ਗਏ, ਕਿਉਂਕਿ ਲਾਲੋ ਵਿੱਚ ਪ੍ਰਗਟ ਸੀ, ਰੱਬ ਦਿਸਦਾ ਸੀ। ਤੇ ਜਿੰਨਾ 'ਚ ਰੱਬ ਦਿਸਦਾ ਹੋਵੇ, ਉਹਨਾਂ ਕੋਲ ਬਹਿਣ ਨੂੰ ਜੀ ਕਰਦਾ ਹੈ, ਉਹ ਬੜੇ ਪਿਆਰੇ ਲੱਗਦੇ ਹੈ। ਉਹ ਸਾਡੀ ਰਿਸ਼ਤੇਦਾਰੀ 'ਚ ਵੀ ਕੋਈ ਹੋ ਸਕਦਾ ਹੈ, ਸਾਡੇ ਘਰ 'ਚ ਵੀ ਕੋਈ ਹੋ ਸਕਦਾ ਹੈ, ਸਾਡੇ ਪਿੰਡ 'ਚ ਕੋਈ ਹੋ ਸਕਦਾ ਹੈ। ਰੱਬੀ ਗੁਣਾਂ ਵਾਲਾ, ਤਰਸ ਕਰਨ ਵਾਲੀ ਰੂਹ ਹੈ ਜਿਹੜੀ, ਦਇਆ ਕਰਨ ਵਾਲੀ ਰੂਹ ਹੈ। ਆ ਜਿਹੜੇ ਬਾਬਾ ਜੰਗ ਸਿੰਘ ਹੋਣਾ ਦੇ ਸ਼ਹੀਦੀ ਦਿਹਾੜੇ ਤੇ ਤੁਸੀਂ ਆਏ ਹੋ ਨਾ, ਉਹਨਾਂ ਨੇ ਦਇਆ ਕੀਤੀ ਹੈ। ਇਹ ਦਇਆ ਕਿਹਦਾ ਗੁਣ ਹੈ? ਰੱਬ ਦਾ। ਜਦੋਂ ਬੰਦਾ ਵਿਖਾਂਦਾ ਹੈ ਨਾ ਦਇਆ, ਉਦੋਂ ਫਿਰ ਰੱਬ ਦਿਸਦਾ ਬੰਦੇ 'ਚੋਂ ਵੀ ਯਾਰ ਇੱਦਾਂ ਕਿਵੇਂ ਬੰਦਾ ਮਰ ਸਕਦਾ। ਪਾਣੀ ਪਿਆਉਣ ਵਾਲੇ ਗੋਲੀ ਲੱਗੇ ਉਹਨਾਂ ਨੂੰ ਮਾਰਨ, ਤੇ ਬਾਬਾ ਕਿਵੇਂ ਖੜ ਗਿਆ ਭਾਈ ਅੱਗੇ ਚੋਲਾ ਪਾੜ ਕੇ ਵੀ ਮਾਰ ਮੇਰੇ ਛਾਤੀ? ਇਹ ਅੱਗੇ ਕਿਵੇਂ ਖੜ ਗਿਆ ਜਾ ਕੇ? ਇੱਥੇ ਕੋਈ ਪ੍ਰੋਬਲਮ ਪੈ ਜੇ, ਕੋਈ ਇਦਾਂ ਦਾ ਹਾਦਸਾ ਵਾਪਰ ਜਾਏ, ਤੁਹਾਡੇ 'ਚੋਂ ਕੋਈ ਬੰਦਾ ਖੂਹ 'ਚ ਡਿੱਗੇ ਬੱਚੇ ਲਈ ਛਾਲ ਮਾਰ ਜਾਏ ਵੀ ਮੈਂ ਕੱਢ ਕੇ ਲਿਆਉਣਾ, ਪਾਣੀ 'ਚ ਵੜ ਜਾਏ, ਆਪ ਨੂੰ ਤੈਰਨਾ ਨਾ ਆਉਂਦਾ ਹੋਵੇ, ਉਦੋਂ ਵੇਖਿਆ ਕਰੋ ਇਹਦੇ 'ਚ ਦੇ ਆਹ ਰੱਬ ਦਾ ਗੁਣ। 5 ਲੱਖ ਰੁਪਈਆ ਬਾਹਰ ਡਿੱਗਿਆ ਪਿਆ ਵਿਚਾਰਾ ਤਰਲੇ ਲੈਂਦਾ ਉਦਾਂ ਗਰੀਬ ਬੰਦਾ ਜੇਬ ਚ ਦਵਾਨੀ ਨਹੀਂ ਪਰ 5 ਲੱਖ ਰੁਪਈਆ ਜਦੋਂ ਕਿਸੇ ਦਾ ਮਿਲ ਗਿਆ ਲੱਭਦਾ ਫਿਰਦਾ ਯਾਰ ਮੈਨੂੰ ਪਤਾ ਲੱਗ ਜੇ ਉਹਦੇ ਘਰ ਪਹੁੰਚਾਈਏ 5 ਲੱਖ ਆਪ ਗਰੀਬ ਹੈ ਭੁੱਖਾ ਮਰਦਾ ਹੈ ਸੰਤੋਖ ਜਦੋਂ ਕਿਸੇ 'ਚ ਦਿਸੇ ਫਿਰ ਵੇਖੋ ਵੀ ਇਹਦੇ 'ਚ ਦਿਸਦਾ ਰੱਬ ਇਹ ਰੱਬੀ ਗੁਣ ਨੇ ਇਹ ਪਿੰਡੂ ਬੰਦਿਆਂ 'ਚ ਵੀ ਹੋ ਸਕਦੇ ਨੇ ਇਹ ਮੇਰੀ ਕਿਸੇ ਭੈਣ 'ਚ ਵੀ ਹੋ ਸਕਦੇ ਨੇ ਅਨਪੜ੍ਹ ਮੇਰੀ ਮਾਂ 'ਚ ਵੀ ਹੋ ਸਕਦਾ ਹੈ ਅਨਪੜ੍ਹ ਇਹਦੇ 'ਚ ਇਹਨੂੰ ਕਹਿੰਦੇ ਨੇ ਜੋ ਪ੍ਰਾਨੀ ਗੋਬਿੰਦ ਧਿਆਵੈ ਗੁਣਾਂ ਨੂੰ ਧਿਆਨ 'ਚ ਰੱਖਦਾ ਜਿਹੜਾ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ ਇੱਥੇ ਪੜ੍ਹੇ ਜਾਂ ਅਨਪੜ੍ਹ ਦੀ ਗੱਲ ਨਹੀਂ ਭਾਈ ਗੱਲ ਤੇ ਇਹਨਾਂ ਗੁਣਾਂ ਦੀ ਹੈ ਜਿਹੜੇ ਬੰਦੇ 'ਚ ਗੁਣ ਨਹੀਂ ਨੇ ਉਹਨੂੰ ਤੁਸੀਂ ਪੜ੍ਹਾ ਲਓ ਫਿਰ ਸੋ ਇੱਕ ਗੱਲ ਸੁਣੋ ਔਗਣ ਹੈ ਸੰਤੋਖ ਨਹੀਂ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਲਓ ਸੁਣੋ ਸੰਤੋਖ ਨਹੀਂ ਲਾਲਚੀ ਸੁਭਾਅ ਦਾ ਹੈ ਉਸ ਬੰਦੇ ਨੂੰ ਨਾ ਤੁਸੀਂ ਪੜ੍ਹਾ ਪੜ੍ਹਾ ਕੇ ਡਾਕਟਰ ਬਣਾ ਦਿਓ ਤੇ ਜੇ ਉਹਦੇ 'ਚ ਗੁਣ ਨਹੀਂ ਫਿਰ ਪੜ੍ਹ ਲਿਖ ਕੇ ਕੀ ਕਰੇਗਾ ਉਦੋਂ ਵੱਡਾ ਲਾਲਚੀ ਹੋ ਜਾਏਗਾ ਪਹਿਲਾਂ 100 ਦਾ ਲਾਲਚ ਕਰਦਾ ਸੀ ਹੁਣ ਲੱਖਾਂ ਦਾ ਕਰਦਾ ਹੈ ਭਰੂਣ ਹੱਤਿਆ ਢਿੱਡ ਵਿੱਚ ਟੁਕੜੇ ਟੁਕੜੇ ਕਰਕੇ ਬੱਚੀਆਂ ਨੂੰ ਮਾਰਨ ਲੱਗ ਪਏਗਾ ਪੜ੍ਹਾ ਕੇ ਕੀ ਕਰ ਲਿਆ ਅੰਦਰੋਂ ਵਿਗੜਿਆ ਹੋਇਆ ਅੰਦਰੋਂ ਵਿਗੜਿਆ ਹੋਇਆ ਪੜ੍ਹ ਕੇ ਕੀ ਕਰੇਗਾ ਇਹੋ ਜਿਹੇ ਬੰਦੇ ਨੂੰ ਤੁਸੀਂ ਆ ਜਾ ਤੈਨੂੰ ਪਾਠ ਸਿਖਾਈਏ ਇਹ ਨਹੀਂ ਪਤਾ ਉਹ ਇੱਧਰ ਵਾਲੇ ਪਾਸੇ ਆ ਕੇ ਵੀ ਇਦਾਂ ਦਾ ਹੀ ਬਣ ਜਾਏ ਇੱਥੇ ਵੀ ਉਹ ਲਾਲਚੀ ਕਰੇ ਕੀਰਤਨੀਆਂ ਬਣਾ ਦਿਓ ਉਹ ਆਖੇਗਾ ਮੈਨੂੰ 50,000 ਦਿਓ ਮੈਂ ਤਾਂ ਘੰਟਾ ਕੀਰਤਨ ਕਰਾਂਗਾ ਰੱਬ ਨਹੀਂ ਦੇਖਦਾ ਫਿਰ ਇਹੋ ਜਿਹੇ ਕੀਰਤਨੀਆਂ ਇਹ ਤੇ ਗੁਣ ਹੈ ਰੱਬ ਨਜ਼ਰ ਆਉਣਾ ਚਾਹੀਦਾ ਇਹਨੂੰ ਪ੍ਰਗਟ ਕਰ ਲਓ ਆਪਣੀ ਜ਼ਿੰਦਗੀ ਵਿੱਚ ਪ੍ਰਗਟ ਕਰੋ ਬਸ ਇਹਨੂੰ ਜਿਹੜੇ ਬੰਦੇ ਨੇ ਪ੍ਰਗਟ ਕਰ ਲਿਆ ਰੱਬ ਪ੍ਰਗਟ ਕਰ ਲਿਆ ਜਾਨ ਜਿਵੇਂ ਬਾਬੇ ਜੰਗ ਸਿੰਘ ਨੇ ਜਾਨ ਵਾਰੀ ਹੈ ਨਾ ਜਿਹੜੀ ਇਹ ਗੱਲ ਬਹੁਤ ਛੋਟੀ ਨਹੀਂ ਕਿਸੇ ਬੰਦੇ ਲਈ ਇਦਾਂ ਖੜ ਜਾਣਾ ਜਾ ਕੇ ਯਾਰ ਬਈ ਲੈ ਮੇਰੇ ਮਾਰੋ ਗੋਲੀ ਇਹ ਸੌਖੀ ਗੱਲ ਹੈ ਕਿਤੇ ਇਹਨੂੰ ਕਹਿੰਦੇ ਆ ਗੁਣ ਗਾਵਾਂ ਦਿਨ ਰਾਤ ਤੇਰੇ ਗੁਣਾਂ ਨੂੰ ਮੈਂ ਜਿਉਵਾਂ ਗਾਵਾਂ ਦਾ ਮਤਲਬ ਮਨ ਮੇਰਾ ਗਾਵੇ ਮਨ ਤਨ ਨਹੀਂ ਜੀਵ ਨਹੀਂ ਮੇਰਾ ਮਨ ਤੇਰੇ ਗੁਣਾਂ ਨੂੰ ਗਾਵੇ ਤੇਰੇ ਭਾਣੇ 'ਚ ਚੱਲਾਂ ਆ ਮੈਂ ਪਿੱਛੇ ਜੇ ਬੜਾ ਰੌਲਾ ਇਹਨਾਂ ਨੇ ਪਾਇਆ ਕਹਿੰਦੇ ਅਖੇ ਕਹਿੰਦੇ ਸਿਮਰਨ ਦੇ ਵਿਰੁੱਧ ਨੇ ਮੈਂ ਇੱਕ ਗੱਲ ਕੀਤੀ ਸੀ ਬਈ ਗੁਰਬਾਣੀ ਚਾਹੁੰਦਾ ਮਾਤ ਗਰਭ ਮਹਿ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਰ ਕਈ ਬੰਦੇ ਬੜੇ ਪਸ਼ੂ ਬਿਰਤੀ ਦੇ ਹੁੰਦੇ ਨੇ ਅੱਧ ਪਚੱਧੀ ਗੱਲ ਸੁਣ ਕੇ ਉਸੇ ਨੂੰ ਮੰਨੀ ਜਾਣਗੇ ਮੇਰੀਆਂ ਵੀਡੀਓ ਬਹੁਤ ਕੱਟ ਕੱਟ ਕੇ ਪਾਣਗੇ ਹੁਣ ਆਹ ਗੱਲ ਤੇ ਮੈਂ ਕੀਤੀ ਹੈ ਵੇਖੋ 15-20 ਮਿੰਟ ਲਾ ਕੇ ਤੇ ਜੇ ਪੂਰੀ ਗੱਲ ਨਾ ਪਾਓਗੇ ਇਹਨੂੰ ਅੱਧੀ ਕੁ ਕੱਟ ਦਿਓ ਫਿਰ ਕੀ ਬਣੇਗਾ ਜੇ ਇਹ ਸਾਰੀ ਮੇਰੀ ਗੱਲ 20 ਮਿੰਟ ਦੀ ਚੋਂ 2 ਮਿੰਟ ਦਾ ਕਲਿੱਪ ਕੱਟ ਦਿਓ ਫਿਰ ਅਗਲਾ ਤੇ ਕਹੇਗਾ ਵੀ ਆਹ ਕੀ ਕਿਉਂਕਿ ਗੱਲ ਤੇ 20 ਮਿੰਟ 'ਚ ਸਮਝ ਆਉਣੀ ਹੈ ਪੂਰੀ 2 ਮਿੰਟ ਵਿੱਚ ਕਿਵੇਂ ਆ ਜਾਏਗੀ ਹੁਣ ਵੇਖਿਓ ਗੁਰਬਾਣੀ ਚਾਹੁੰਦਾ ਮਾਤਾ ਦੇ ਉਦਰ ਵਿੱਚ ਬੱਚਾ ਸਿਮਰਨ ਕਰਦਾ ਸੀ ਜਰਾ ਸੋਚ ਕੇ ਦੱਸੋ ਪਿਆਰਿਓ ਬਈ ਮਾਂ ਦੇ ਢਿੱਡ 'ਚ ਬੱਚਾ ਵਾਹਿਗੁਰੂ ਕਰਦਾ ਸੀ ਹਿੰਦੂਆਂ ਦਾ ਬੱਚਾ ਕੀ ਕਰਦਾ ਹੁਣ ਬੋਲੋ ਪਿਆਰਿਓ ਰਾਮ ਰਾਮ ਮੁਸਲਮਾਨਾਂ ਦਾ ਬੱਚਾ ਯਾਰ ਬੱਚਿਆਂ ਦੇ ਵੀ ਥੋਪੀ ਜਾਂਦੇ ਸਾਰਾ ਕੁਝ ਬੱਚਾ ਉਹਦੇ ਅੰਦਰ ਹੈ ਜੇ ਵੀ ਜੇ ਹਿੰਦੂ ਮਾਂ ਦੇ ਢਿੱਡ 'ਚ ਬੱਚਾ ਤਾਂ ਮਤਲਬ ਹਿੰਦੂ ਹੈ ਤੇ ਉਹ ਅੰਦਰ ਹੀ ਹਿੰਦੂ ਬਣ ਗਿਆ ਉਹ ਇਹਦੇ ਬਾਹਰ ਆ ਕੇ ਪਾਉਂਦੇ ਹਾਂ ਅਸੀਂ ਵੀ ਤੂੰ ਹਿੰਦੂ ਹੈ ਤੇ ਤੂੰ ਮੁਸਲਮਾਨ ਹੈ ਉਹਨੂੰ ਵਿਚਾਰੇ ਨੂੰ ਕੀ ਪਤਾ ਅੰਦਰ ਮਾਂ ਦੇ ਢਿੱਡ ਵਿੱਚ ਸਿਮਰਨ ਬਾਣੀ 'ਚ ਲਿਖਿਆ ਕਰਦਾ ਹੈ ਭਲਾ ਕਿਹੜਾ ਸਿਮਰਨ ਕਰਦਾ ਹੈ ਜ਼ਬਾਨ ਤੇ ਉਹਦੀ ਹੁੰਦੀ ਨਹੀਂ ਬੋਲਣਾ ਤੇ ਆਉਂਦਾ ਨਹੀਂ ਉਦੋਂ ਸਿਮਰਨ ਕਿਹੜਾ ਕਰਦਾ ਹੈ ਮਾਤਾ ਦੇ ਉਦਰ ਵਿੱਚ ਸਿਮਰਨ ਦਾ ਮਤਲਬ ਹੈ ਰੱਬ ਦੇ ਨਿਯਮਾਂ ਵਿੱਚ ਚੱਲਦਾ ਹੈ ਰੱਬ ਨੇ ਜਿੱਥੇ ਰੱਖਿਆ ਉੱਥੇ ਹੀ ਰਹਿੰਦਾ ਉਲਟ ਚੱਲ ਹੀ ਨਹੀਂ ਸਕਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮਾਂ ਦੇ ਢਿੱਡ 'ਚ ਬੱਚਾ ਉਲਟ ਚੱਲ ਹੀ ਨਹੀਂ ਸਕਦਾ ਮਾਂ ਦੇ ਢਿੱਡ 'ਚ ਹੈ ਨਿਯਮਾਂ ਦੇ ਵਿੱਚ ਬੱਝਿਆ ਹੋਇਆ 9 ਮਹੀਨੇ ਕੱਟਦਾ ਹੈ ਤੇ ਰੱਬ ਦੇ ਨਿਯਮਾਂ ਵਿੱਚ ਬੱਝ ਜਾਣ ਨੂੰ ਹੀ ਰੱਬ ਦਾ ਸਿਮਰਨ ਕਹਿੰਦੇ ਐ ਜਿਹੜਾ ਰੱਬ ਦੇ ਨਿਯਮ ਮੰਨਦਾ ਹੈ ਰੱਬ ਦਾ ਕਾਨੂੰਨ ਮੰਨਦਾ ਹੈ ਜਿਹੜਾ ਹੁਣ ਆਪਾਂ ਇੱਥੇ ਇੰਡੀਆ 'ਚ ਰਹਿੰਦੇ ਆ ਇੰਡੀਆ ਦਾ ਕਾਨੂੰਨ ਜਿਹੜਾ ਮੰਨੇ ਆਪਾਂ ਕਹਿ ਸਕਦੇ ਨਾ ਵੀ ਇੰਡੀਆ ਦਾ ਕਿੰਨਾ ਚੰਗਾ ਨਾਗਰਿਕ ਹੈ ਅਮਰੀਕਾ ਜਾ ਕੇ ਅਮਰੀਕਾ ਦਾ ਕਾਨੂੰਨ ਮੰਨੇ ਆਪਾਂ ਕਹਾਂਗੇ ਅਮਰੀਕਾ ਦਾ ਕੈਨੇਡਾ ਦਾ ਕਿੰਨਾ ਚੰਗਾ ਨਾਗਰਿਕ ਹੈ ਕਦੇ ਕਾਨੂੰਨ ਨਹੀਂ ਤੋੜਦਾ ਜਿਹੜਾ ਬੰਦਾ ਜ਼ਿੰਦਗੀ ਵਿੱਚ ਆਪਣੇ ਜ਼ਿੰਦਗੀ ਵਿੱਚ ਕਾਨੂੰਨ ਨਹੀਂ ਤੋੜਦਾ ਆਪਾਂ ਕਹਿੰਦੇ ਆ ਇਸ ਦੇਸ਼ ਦਾ ਕਿੰਨਾ ਚੰਗਾ ਨਾਗਰਿਕ ਹੈ ਜਿਹੜਾ ਬੰਦਾ ਭਾਰਤ ਵਿੱਚ ਰਹਿ ਕੇ ਭਾਰਤ ਦਾ ਕਾਨੂੰਨ ਮੰਨਦਾ ਹੈ ਉਹਦੇ ਅੰਡਰ ਚੱਲਦਾ ਹੈ ਇਹ ਹੈ ਕਾਨੂੰਨ ਦੇ ਅੰਡਰ ਚੱਲਣਾ ਮਤਲਬ ਨਿਯਮਾਂ ਦੇ ਵਿੱਚ ਰਹਿਣਾ ਰੱਬ ਦੇ ਨਿਯਮਾਂ ਦੇ ਵਿੱਚ ਰਹਿਣ ਵਾਲੇ ਬੰਦੇ ਰੱਬ ਦੇ ਨਿਯਮਾਂ ਵਿੱਚ ਰਹਿੰਦੇ ਨੇ ਜਿਹੜੇ ਉਹ ਸਮਝ ਲਓ ਰੱਬ ਦਾ ਸਿਮਰਨ ਕਰਦੇ ਆ ਪਰਮਾਤਮਾ ਦਾ ਸਿਮਰਨ ਮੰਨ ਕਰਕੇ ਹੁਣ ਉਦਾਂ ਕਹੇ ਵੇਖਿਓ ਉਦਾਂ ਕਹੇ ਵਾਹਿਗੁਰੂ 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 ਤੇ ਉਦਾਂ ਉਦਾਂ ਮੰਨ ਕੀ ਗਈ ਜਾਏ ਯਾਰ ਬੁੱਢੇ ਹੋ ਚੱਲਿਆ ਦਾੜੀ ਚਿੱਟੀ ਹੋ ਚੱਲੀ ਹੈ ਛੇਤੀਓ ਹੀ ਹੋ ਚੱਲਿਆ ਛੇਤੀਓ ਹੀ ਝੁਰੜੀਆਂ ਪੈ ਗਈਆਂ ਨੇ ਨਿਯਮ ਤੇ ਮੰਨਦਾ ਨਹੀਂ ਰੱਬ ਦੇ ਨਿਯਮ ਕਹਿੰਦੇ ਨੇ ਵੀ ਇੱਕ ਨਾ ਇੱਕ ਦਿਨ ਬੱਚਾ ਜੰਮਦਾ ਹੈ ਜਵਾਨ ਹੁੰਦਾ ਹੈ ਹੌਲੀ ਹੌਲੀ ਬੁੱਢਾ ਹੋ ਜਾਂਦਾ ਹੈ ਇਹ ਨਿਯਮ ਨੇ ਇੱਕ ਬੰਦਾ ਜੀਵ ਤੋਂ ਵੀ ਵਾਹਿਗੁਰੂ ਕਹਿੰਦਾ ਹੈ ਤੇ ਮਨ ਕਰਕੇ ਵੀ ਰੱਬ ਦੇ ਨਿਯਮਾਂ ਨੂੰ ਮੰਨਣਾ ਜਿਵੇਂ ਹੁਣ ਮੰਨ ਲਓ ਨਾ ਇਹ ਇਹ ਸ਼ਬਦ ਗੁਰਬਾਣੀ ਇਦਾਂ ਵੀ ਨਿਯਮ ਮੰਨੋ ਪਰਮਾਤਮਾ ਦੇ ਅਸੂਲ ਮੰਨੋ ਨਿਯਮਾਂ ਦੇ ਵਿੱਚ ਬੱਚਾ ਵੀ ਹੁੰਦਾ ਹੈ ਕਈ ਵਾਰੀ ਰੱਬ ਦੇ ਨਿਯਮਾਂ ਦੇ ਵਿੱਚ ਨਹੀਂ ਵੀ ਹੁੰਦਾ ਪਰ ਭਾਣੇ ਨੂੰ ਮੰਨਣਾ ਇਹੀ ਰੱਬ ਦਾ ਸਿਮਰਨ ਹੈ ਰੱਬ ਦੇ ਰੱਬ ਮਾਲਕ ਦਾ ਅਸੂਲ ਨੇ ਜਿਹੜੇ ਬਣਾਏ ਹੋਏ ਨਿਯਮ ਨੇ ਜਿਵੇਂ ਹੁਣ ਮਰੋ ਜਿਵੇਂ ਹੁਣ ਬਚਨ ਪੜ੍ਹਦੇ ਆ ਲਾਜ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਵਾਰ ਲਓ ਸ਼ਬਦ ਪੂਰਾ ਸੁਣ ਵੇਖਿਓ ਐਦਾਂ ਨਿਯਮਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਇੱਕ ਨਾ ਇੱਕ ਦਿਨ ਇਹ ਘਰ ਛੱਡ ਕੇ ਜਾਣਾ ਇਹ ਸਾਰਾ ਕੁਝ ਛੱਡ ਕੇ ਤੁਰਨਾ ਹੈ ਇਹ ਨਿਯਮ ਨੇ ਇਹਨਾਂ ਨਿਯਮਾਂ ਨੂੰ ਫੋਲੋ ਕਰੀਏ ਸਮਝੀਏ ਫਿਰ ਸੁਣੋ ਪਿਆਰਿਓ ਜਿਹੜਾ ਭਾਰਤ ਵਿੱਚ ਰਹਿ ਕੇ ਭਾਰਤ ਦਾ ਕਾਨੂੰਨ ਮੰਨਦਾ ਹੈ ਉਦਾਂ ਕਹੀ ਜਾਂਦਾ ਹੈ ਅਮਰੀਕਾ ਦਾ ਕਾਨੂੰਨ ਬਹੁਤ ਵਧੀਆ ਹੈ ਅਮਰੀਕਾ ਦਾ ਕਾਨੂੰਨ ਬਹੁਤ ਵਧੀਆ ਹੈ ਤੇ ਥਾਂ ਥਾਂ ਉੱਤੇ ਬੱਤੀਆਂ ਲੰਘੀ ਜਾਂਦਾ ਨਿਯਮ ਸਾਰੇ ਤੋੜੀ ਜਾਂਦਾ ਗੰਦ ਵੀ ਪਾਈ ਜਾਂਦਾ ਸੜਕ ਤੇ ਖਲਾਰਾ ਵੀ ਪਾਈ ਜਾਂਦਾ ਇਹਦਾ ਮਤਲਬ ਉਹ ਫਿਰ ਜੀਵ ਤੋਂ ਤੇ ਚੰਗਾ ਕਹੀ ਜਾਂਦਾ ਮੰਨਦਾ ਕੋਈ ਹੈ ਨਹੀਂ ਜੀਵ ਤੋਂ ਕਹੀ ਜਾਂਦਾ ਵਾਹਿਗੁਰੂ 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 ਦਾ ਕਾਨੂੰਨ ਤੇ ਮੰਨਦਾ ਨਹੀਂ ਨਿਯਮ ਤੇ ਮੰਨਦਾ ਨਹੀਂ ਰੱਬ ਦੇ ਨਿਯਮਾਂ ਨੂੰ ਮੰਨਣਾ ਸਿਮਰਨ ਹੈ ਬੱਚਾ ਮਾਂ ਦੇ ਢਿੱਡ ਵਿੱਚ ਰੱਬ ਦੇ ਨਿਯਮਾਂ ਤੋਂ ਬਾਹਰ ਨਹੀਂ ਜਾਂਦਾ ਇਹੀ ਸਿਮਰਨ ਆਪਾਂ ਜੰਮ ਪਏ ਰੱਬ ਦੇ ਨਿਯਮਾਂ ਨੂੰ ਸਮਝ ਕੇ ਨਿਯਮਾਂ ਤੋਂ ਬਾਹਰ ਨਾ ਜਾਇਓ ਮਨ ਕਰਕੇ ਇਹੀ ਰੱਬ ਦਾ ਸਿਮਰਨ ਨਿਯਮ ਨਹੀਂ ਤੋੜਨਾ ਰੱਬ ਦਾ ਨਿਯਮ ਹੈ ਬੁੱਢੇ ਹੋ ਰਹੇ ਹਾਂ ਚਲੋ ਫਿਰ ਹੋਈਏ ਹੋਣਾ ਹੀ ਹੈ ਮੰਨ ਲਈਏ ਖੁਸ਼ੀ ਖੁਸ਼ੀ ਇੱਕ ਨਾ ਇੱਕ ਦਿਨ ਦੰਦ ਟੁੱਟਣਗੇ ਇੱਕ ਨਾ ਇੱਕ ਦਿਨ ਅੱਖਾਂ ਜਾਣਗੀਆਂ ਇੱਕ ਨਾ ਇੱਕ ਦਿਨ ਕੰਨ ਜਾਣਗੇ ਮੰਨੀਏ ਨਿਯਮਾਂ 'ਚ ਰਹਿਣਾ ਹੀ ਪਰਮਾਤਮਾ ਦਾ ਸਿਮਰਨ ਹੈ ਰਜਾ 'ਚ ਰਹਿਣਾ ਲੋ ਸੁਣੋ ਆਸ਼ਕ
ਲਾਜ ਨਾ
ਭੈਣਾਂ ਨੂੰ ਬੇਨਤੀ ਹੈ ਬੈਠੀਆਂ ਰਹੋ ਪਿੱਛੇ ਪਿੱਛੇ ਜਿਹੜੇ ਆ ਰਹੇ ਨਾ ਉੱਥੇ ਪਿੱਛੇ ਬਹਿ ਜਾ ਕਰੋ ਰਾਹ 'ਚ ਰਾਹ 'ਚ ਹੀ ਬੈਠੇ ਜੋ ਤੁਹਾਨੂੰ ਵੀ ਬੇਨਤੀ ਹੈ ਸਿੰਘੋ ਹੁਣ ਟਕਾ ਬਣਾ ਕੇ ਰੱਖਿਓ ਹੁਣ ਇਹ ਨਾ ਹੋਵੇ ਲੰਘ ਗਿਆ ਨਾ ਅੱਧਾ ਘੰਟਾ ਇੰਨਾ ਕੁ ਟਾਈਮ ਹੀ ਸੁਣਦੇ ਹੁੰਦੇ ਨੇ ਇੱਥੇ ਇੰਨਾ ਕੁ ਟਾਈਮ ਬਸ ਇਦੋਂ ਬਾਅਦ ਸਟਾਰਟ ਹੋ ਜਾਂਦੇ ਨੇ ਫਿਰ ਹਿੱਲਣ ਵਾਲੇ ਕਿਰਪਾ ਕਰਕੇ ਧਿਆਨ ਨਾਲ ਸੁਣੋ ਲੋ ਸੁਣੋ
ਲਾਜ ਨਾ ਮਰ ਹੋ ਕਹੋ ਘਰ ਮੇਰਾ ਲਾਜ ਨਾ ਮਰ ਹੋ ਕਹੋ ਘਰ ਮੇਰਾ
ਪੜੋ ਜੀ
ਲਾਜ ਨਾ ਮਰ ਹੋ अंत की बार नहीं कछ तेरा, अंत की बार नहीं कछ तेरा।
ये है नियम, आ है नियम, जेड़ा मन लवे क्यों चीका मारेगा, ये नियम है रब दे नियम। रब दा कानून की है, गुरु ग्रंथ साहिब चो पढ़ लो, रब किवें काम करदा, रब दे नियम की ने गुरु ग्रंथ। जे इंडिया च रहना है, इथों कनेडा जाएगा ते कनेडा दा कानून पढ़ी ओदे मुताबक चली। जे रब नाल प्यार करना, रब दा कानून की है गुरु ग्रंथ साहिब च लिखिया है नियम। हुण आ सुनियो, आ नियम ना तोड़ियो, मन करके पढ़ो।
उपजे निपुज समाई नैनह देख तुए जग जाई, नैनह देख तुए जग जाई, अंत की बार नहीं कछ तेरा, अंत की बार नहीं कछ तेरा। लाज न मर हो कहो कर मेरा, लाज न मर हो कहो कर मेरा, लाज न मर
हो
अनक जतन कर काया पाली, मरती बार अगन संग जारी, मरती बार अगन संग जारी, जो चंदन मर्दन अंगा सोपन जले काठ के संगा, सोपन जले काठ के संगा, अंत की बार नहीं कछ तेरा, अंत की बार नहीं कछ तेरा। लाज न मर हो कहो हो कर मेरा, लाज न मर हो कहो हो कर मेरा,
पढ़ो जी लाज न मर हो कहो कर मेरा।
कहो कबीर सुनो रे गुनिया, बिन सै गो रूप देखे सब दुनिया, बिन सै गो रूप देखे सब दुनिया, अंत की बार नहीं कछ तेरा, अंत की बार नहीं कछ तेरा। लाज न मर हो कहो हो कर मेरा, लाज न मर हो कहो हो कर मेरा, पढ़ो जी लाज न मर हो कर मेरा,
रज के भाई
लाज न मर हो कर मेरा, अंत की बार नहीं का। काठ तेरा अंत दीवार नहीं काठ तेरा लाज न मर हो कहो हो कर मेरा लाज न मर हो कहो हो कर मेरा
बड़ो बड़ो बड़ो
लाज न मर हो कहो हो कर मेरा लाज न मर हो
मरदा नहीं भाई शर्म नाल जदों ए कहना भी मेरा घर जदों ए कहने भी मेरा घर उपजे निपजे निपज समाई नैने देख आ साडा साडे सामने लो पढ़ो सारी पंक्ति आ संसार तुरिया जांदा पढ़ो
उपजे निपजे निपुज समाई नैन है देख तू एह जग जाई नैन है देख तू एह जग जाई
बंदा पैदा हुंदा है उपजता है वड्डा हुंदा है फिर एक दिन खत्म हो जाता ये है नियम ये नियम दे विच चल मन करके भी जे मेरा प्यो चलिया तो उन्हें जाना ही सी जे मां चली है तो जाना ही सी नियम ही एदा दे बने हुए हैं अगे की
लाज ना मर हो कहो हो कर मेरा अंत की बार नहीं कछ तेरा
केंदे उदो शर्म नाल मरदा नहीं जदों कहिंदा मेरा घर नियम एक केंदे ने भी एक ना एक दिन छड्ड के जाना ए नियम पर नियम नु मन चेता रख रब दा कानून
अनक जतन कर काया पाली मरती बारे अगन संग जाली
एक ना एक दिन फिर अग दे विच साड़ दिता जाए किन्ने तरीकियां नाल बंदा अपनी काया नू पालदा है साम साम रख अगे
चोआ चंदन मर्दन अंगा सोतन जले काठ कैसन
किन्ना कुछ असी शरीर ते लाने हां किन्ना कुछ इनू सांभ सांभ के रख दे हां पर एक दिन लकड़ियां दे उत्ते पा दिता जाना सड़ जाना है इन्हें ये नियम है ये नियम ना भुलिए भाई गुणवानो सुनो सियाणो सूझवानो सुनो लास्ट पंक्ति
कहो कबीर सुनो रे गुनिया बिन से गोरूप देखे सब दुनिया
एक ना एक दिन ये रूप खत्म हो जाना ये चिता रखिए ये ने नियम ते जेड़ा इना नियमानू मन करके याद रखता है इदा मतलब ओ बंदा मां दे ढिड चो बाहर आके भी सिमरन कर रहा है जिवें मां दे ढिड च नियम नहीं सी तोड़ दे सिमरन आप ही हो गया ਆਪਾਂ ਬਾਹਰ ਆ ਕੇ ਵੀ ਨਿਯਮ ਨਾ ਤੋੜੀਏ ਬਾਹਰ ਆ ਕੇ ਵੀ ਰੱਬ ਦੇ ਅਸੂਲ ਨਾ ਤੋੜੀਏ ਬਸ ਇਹ ਗੁਣ ਸਾਡੀ ਜ਼ਿੰਦਗੀ ਵਿੱਚੋਂ ਪ੍ਰਗਟ ਹੋ ਗਏ ਰੱਬ ਪ੍ਰਗਟ ਹੋ ਗਿਆ ਦਿਸਣਾ ਚਾਹੀਦਾ ਕਿਸੇ ਵਾਸਤੇ ਆਪਾਂ ਕੁਰਬਾਨ ਕਰਨ ਦਾ ਜਜ਼ਬਾ ਹੋਵੇ ਗੁਰੂ ਗੋਬਿੰਦ ਸਿੰਘ ਵਿੱਚ ਕਿੰਨੀ ਦਇਆ ਹੋਏਗੀ ਸਾਡੇ ਵਾਸਤੇ ਆਪਣਾ ਪਰਿਵਾਰ ਵਾਰਿਆ ਸਭ ਕੁਛ ਕੁਰਬਾਨ ਕਰ ਦਿੱਤਾ ਕਿੰਨੀ ਦਇਆ ਭਰੀ ਪਈ ਅੰਦਰ ਦਿਸਦਾ ਹੈ ਰੱਬ ਸੱਤ ਹੈ ਉਹਨਾਂ ਦੀ ਜ਼ਿੰਦਗੀ ਵਿੱਚ, ਸੰਤੋਖ ਹੈ, ਕਿਤੇ ਲਾਲਚ ਨਹੀਂ, ਕਿਤੇ ਲੋਭ ਨਹੀਂ, ਕੋਈ ਔਗਣ ਨਹੀਂ ਦਿਸਦਾ, ਗੁਣੀ ਗੁਣ ਦਿਸਦੇ ਹੈ। ਇਹਨੂੰ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਚੋਂ ਰੱਬ ਦਿਸਦਾ। ਤੇ ਚੇਤਾ ਰੱਖਿਓ, ਜਿਹੜੇ ਬੰਦੇ ਵਿੱਚੋਂ ਰੱਬ ਦਿਸਦਾ ਨਾ, ਰੱਬੀ ਗੁਣੀ ਗੁਣ ਦਿਸਦੇ ਹੋਣ, ਉਹਦੇ ਤੋਂ ਜਾਨਵਾਰ ਨੂੰ ਜੀ ਕਰਦਾ, ਰੱਬੀ ਗੁਣ ਜਿਹਦੇ ਚ ਪ੍ਰਗਟ ਹੋ ਜਾਣ, ਆਪਾਂ ਕੁਰਬਾਨ ਕਰਨ ਨੂੰ ਜੀ ਕਰਦਾ। ਇਹ ਜਜ਼ਬਾ ਹੁੰਦਾ ਹੈ ਜਦੋਂ ਬੰਦਾ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਦਾ, ਆਪਣੇ ਮਨ ਨੂੰ ਪੜ੍ਹਦਾ ਹੈ, ਫਿਰ ਉਹ ਰੱਬੀ ਗੁਣ ਸਾਡੀ ਜ਼ਿੰਦਗੀ ਵਿੱਚੋਂ ਪ੍ਰਗਟ ਹੁੰਦੇ ਹੈ, ਦਿਸਦੇ ਹੈ। ਮੈਂ ਬਾਬਾ ਜੀ ਨੂੰ ਪੁੱਛਦਾ ਸੀ ਇੱਥੇ ਅੰਦਰ ਬੈਠਾ ਕਿ ਬਾਬਾ ਜੰਗ ਸਿੰਘ ਜੀ, ਉਹ ਕਹਿੰਦੇ ਜਦੋਂ ਤਰਨ ਤਾਰਨ ਦੇ ਇਲਾਕੇ ਵਿੱਚ ਕਾਨਫਰੰਸ ਰੱਖੀ ਹੋਈ ਸੀ ਤੇ ਬੱਸ ਜਦੋਂ ਰੇਲਵੇ ਸਟੇਸ਼ਨ ਕ੍ਰੋਸ ਕਰਨ ਲੱਗੀ, ਵਾਹਿਗੁਰੂ ਰੇਲਵੇ ਫਾਟਕ ਤੇ ਟ੍ਰੇਨ ਇੱਕਦਮ ਆ ਗਈ, ਟ੍ਰੇਨ ਦੀ ਲਪੇਟ ਵਿੱਚ ਆ ਕੇ ਤਕਰੀਬਨ 40 ਸਿੰਘ 40 ਸਿੰਘ ਟ੍ਰੇਨ ਦੀ ਲਪੇਟ ਚ ਆ ਕੇ ਤੇ ਸ਼ਹੀਦ ਹੋ ਗਏ, ਕੁਰਬਾਨ ਹੋ ਗਏ। ਜਿਹੜੇ ਚੰਗੇ ਕੰਮ ਵਾਸਤੇ ਜਾ ਰਹੇ ਸੀ, ਚਲੋ ਕੁਦਰਤੀ ਇਦਾਂ ਦਾ ਸਮਾਂ ਬਣ ਗਿਆ, ਉਹ 40 ਸਿੰਘ ਚੜ੍ਹਾਈ ਕਰ ਗਏ। ਉਹ ਕਾਨਫਰੰਸ ਰੱਖੀ ਸੀ, ਉਹਦਾ ਰੋਸ ਵੱਧਦਾ ਜਾ ਰਿਹਾ ਸੀ, ਉਦੋਂ ਧਰਮ ਯੁੱਧ ਮੋਰਚਾ ਚੱਲਦਾ ਸੀ, ਬਾਬਾ ਜਰਨੈਲ ਸਿੰਘ ਜੀ ਖਾਲਸਾ ਢਿੰਡਰਾਂ ਵਾਲਿਆਂ ਨੇ ਤੇ ਹੋਰ ਵੀ ਕਈ ਅਕਾਲੀ ਲੀਡਰ ਉਹਨਾਂ ਨਾਲ ਜਿਹੜੇ ਲੱਗੇ ਹੋਏ ਸੀ, ਇਹ ਧਰਮ ਯੁੱਧ ਮੋਰਚਾ ਲੱਗਿਆ ਹੋਇਆ। ਧਰਮ ਯੁੱਧ ਮੋਰਚਾ ਭਾਵੇਂ ਕਿ ਅਕਾਲੀ ਲੀਡਰਾਂ ਨੇ ਲਾਇਆ ਸੀ, ਬਾਬਾ ਜਰਨੈਲ ਸਿੰਘ ਤੇ ਇਹਨਾਂ ਦੇ ਲਾਏ ਹੋਏ ਮੋਰਚੇ ਵਿੱਚ ਸ਼ਾਮਲ ਹੋਏ ਸੀ। ਮੋਰਚਾ ਕਿਹਨੇ ਲਾਇਆ ਸੀ? 17 ਮਤੇ ਜਿਹੜੇ ਸੀ ਇਹ ਅਕਾਲੀਆਂ ਦਾ ਮੋਰਚਾ ਸੀ, ਬਾਬਾ ਜਰਨੈਲ ਸਿੰਘ ਹੋ ਗਏ ਸ਼ਾਮਲ ਉਹਦੇ ਵਿੱਚ ਮੋਰਚੇ 'ਚ। ਹੁਣ ਉਹ ਤੇ ਹੁਣ ਮਨ ਨੂੰ ਇੱਕ ਵੇਖੋ, ਧਿਆਨ ਨਾਲ ਸੁਣਿਓ, ਵੀ ਲੀਡਰ ਇੱਥੋਂ ਦੇ ਇਕੱਠੇ ਹੋਣ, ਲੀਡਰ ਨਾ ਇੱਥੇ ਇੱਥੇ ਜਿਹੜਾ ਚੌਂਕ ਹੈ ਕੋਈ ਮਸਲਾ ਲੈ ਕੇ ਤੇ ਇਲਾਕੇ ਦੇ ਲੀਡਰ ਧਰਨਾ ਲਾ ਦੇਣ। ਹੁਣ ਜਿਹੜੇ ਲੀਡਰ ਧਰਨਾ ਲਾਣ, ਲੀਡਰਾਂ ਨੇ ਤੇ ਲੀਡਰੀ ਚਮਕਾਉਣੀ ਹੈ, ਤੇ ਲੀਡਰਾਂ ਨੂੰ ਤੇ ਇਹ ਹੁੰਦਾ ਵੀ ਚਲੋ ਜਿੱਦਣ ਮੰਗਾਂ ਮੁੰਗਾਂ ਮੰਨ ਲੈਣਗੇ, ਮਾੜੀਆਂ ਮੋਟੀਆਂ ਮੰਗ ਲੈਣਗੇ, ਬਾਕੀ ਚਲੋ ਕੋਈ ਨਹੀਂ ਤੇ ਆਪੇ ਉੱਠ ਜਾਵਾਂਗੇ। ਵਿੱਚ ਕੋਈ ਜਜ਼ਬਾਤੀ ਬੰਦਾ ਚਲਿਆ ਜਾਵੇ, ਅੰਦਰੋਂ ਪਿਆਰ ਕਰਨ ਵਾਲਾ, ਹੁਣ ਲੀਡਰ ਤੇ ਨਕਲੀ ਆ, ਉਹ ਤਾਂ ਨਕਲੀ ਜਿਹਾ ਕਰਦੇ ਸਾਰਾ ਆਰਟੀਫਿਸ਼ਲ। ਜਿਹੜੇ ਅਕਾਲੀਆਂ ਨੇ ਮੋਰਚਾ ਲਾਇਆ ਸੀ ਉਹਨਾਂ ਨੂੰ ਤੇ ਸੀ ਥੋੜਾ ਚਿਰ ਹੀ ਮੋਰਚਾ ਚੱਲਣਾ, ਉਹਨਾਂ ਦੇ ਵਿੱਚ ਬਾਬਾ ਜਰਨੈਲ ਸਿੰਘ ਜਦੋਂ ਸ਼ਾਮਲ ਹੋ ਗਏ, ਉਹ ਫਿਰ ਕਹਿੰਦੇ ਵੀ ਨਾ ਹੁਣ ਮੈਂ ਭੱਜਣਾ ਤੇ ਨਾ ਤੁਹਾਨੂੰ ਭੱਜਣ ਦੇਣਾ। ਮੋਰਚਾ ਇਦਾਂ ਬਣ ਗਿਆ ਨਾ ਫਿਰ। ਹੁਣ ਲੀਡਰਾਂ ਦੇ ਤੇ ਕੱਚੇ ਜੇ ਮੋਰਚੇ ਹੁੰਦੇ ਨੇ ਤੇ ਕਹਿ ਦਿੰਦੇ ਨੇ ਬਸ, ਚਲੋ ਭੁੱਖ ਹੜਤਾਲਾਂ ਕਰਾਂਗੇ ਅਸੀਂ, ਐਂ ਕਰਾਂਗੇ ਅਸੀਂ, ਆਹ ਕਰਾਂਗੇ। ਉਹ ਜਦੋਂ ਵਿੱਚ ਆ ਗਏ, ਇਹ ਤੇ ਪੰਗਾ ਲੈ ਲਿਆ, ਕਹਿੰਦੇ ਇਹ ਕਿੱਥੋਂ ਆ ਗਏ। ਤਾਂ ਹੀ ਜਿਹੜੇ ਲੀਡਰ ਸੀ ਨਾ ਉਸ ਵੇਲੇ, ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਵਿੱਚੇ ਵਿੱਚ ਮਰਵਾਉਣ ਦੀਆਂ ਪਲੈਨਿੰਗਾਂ ਕਰਦੇ ਰਹੇ, ਵਿੱਚੇ ਵਿੱਚ ਸੁਪਾਰੀਆਂ ਦਿੰਦੇ ਰਹੇ। ਕਈ ਵਾਰੀ ਬਾਬਾ ਜਰਨੈਲ ਸਿੰਘ ਖਾਲਸਾ ਤੇ ਅਟੈਕ ਕਰਵਾਇਆ ਵਿੱਚੇ ਵਿੱਚ, ਉੱਤੋਂ ਉੱਤੋਂ ਕਹਿੰਦੇ ਸੀ ਬਾਬਾ ਤੇਰੇ ਨਾਲ ਆ, ਅਸੀਂ ਇਕੱਠੇ ਆ ਆਪਾਂ ਸਾਰੇ, ਤੇ ਵਿੱਚੇ ਵਿੱਚ ਅਟੈਕ ਕਰਵਾਉਂਦੇ ਸੀ। ਉਹਨਾਂ ਨੂੰ ਇਹ ਸੀ ਵੀ ਕਿੱਥੋਂ ਆ ਗਿਆ ਇਹ, ਨਾ ਇਹਨੇ ਮੋਰਚਾ ਆਪ ਛੱਡਣਾ ਤੇ ਨਾ ਸਾਨੂੰ ਛੱਡਣ ਦੇਣਾ। ਇਹ ਜਜ਼ਬਾਤੀ ਹੁੰਦੇ ਨੇ ਜੀ ਪਿਆਰਿਓ ਕੁਛ ਬੰਦੇ। ਬਾਬਾ ਜਰਨੈਲ ਸਿੰਘ ਜੀ ਖਾਲਸਾ, ਐਸੇ ਜਜ਼ਬਾਤ ਉਹਨਾਂ ਦੇ ਵਿੱਚ ਭਰੇ ਹੋਏ ਸੀ, ਇਹ ਪਿਆਰ ਸੀ ਉਹਨਾਂ ਦੇ ਵਿੱਚ, ਜਜ਼ਬਾ ਸੀ ਉਹਨਾਂ ਦੇ ਵਿੱਚ। ਠੀਕ ਹੈ, ਬਾਅਦ ਵਿੱਚ ਸਮਾਂ ਬਦਲ ਜਾਂਦਾ ਹੁੰਦਾ ਹੈ, ਜਥੇਬੰਦੀਆਂ ਦੇ ਵਿੱਚ ਘਾਟਾਂ ਆ ਜਾਂਦੀਆਂ ਨੇ, ਪਰ ਵਿੱਚ ਵਿੱਚ ਜਥੇਬੰਦੀਆਂ ਦੇ ਕੋਈ ਕੋਈ ਸੂਰਮਾ ਪੈਦਾ ਹੁੰਦਾ ਹੈ, ਦਿਲੋਂ ਪਿਆਰ ਕਰਨ ਵਾਲਾ ਪੈਦਾ ਹੁੰਦਾ। ਸਦਾ ਠੀਕ ਹੈ, ਉਹ ਇੱਕੋ ਜਿਹਾ ਸਮਾਂ ਨਹੀਂ ਚੱਲਦਾ ਹੁੰਦਾ, ਉਹ ਗੱਲ ਵੱਖ ਹੈ, ਪਰ ਕਿਤੇ ਕਿਤੇ ਜਥੇਬੰਦੀ ਦੇ ਵਿੱਚ ਇਦਾਂ ਦੇ ਯੋਧੇ ਪੈਦਾ ਹੋ ਜਾਂਦੇ ਨੇ। ਹੁਣ ਹੋਇਆ ਕੀ ਹੈ ਸੁਣਿਓ, ਉਧਰ ਧਰਮ ਯੁੱਧ ਮੋਰਚਾ ਚੱਲਦਾ ਰਿਹਾ, ਇਧਰ ਫਿਰ ਰੋਸ ਵਜੋਂ ਨਾ, ਰੋਸ ਵਜੋਂ ਸਾਡੀਆਂ ਮੰਗਾਂ ਜਿਹੜੀਆਂ ਨੇ ਪੂਰੀਆਂ ਕੀਤੀਆਂ ਜਾਣ, ਧਰਮ ਯੁੱਧ ਮੋਰਚੇ ਦੀਆਂ ਮੰਗਾਂ ਨੇ, ਉਹ ਫਿਰ ਇੱਕ ਨਗਰ ਕੀਰਤਨ ਕੀਤਾ। ਉਹ ਜਿਹੜਾ ਨਗਰ ਕੀਰਤਨ ਗਿਆ ਰੋਸ ਵਜੋਂ ਅੰਮ੍ਰਿਤਸਰ ਤੋਂ 4 ਅਕਤੂਬਰ ਨੂੰ ਚੱਲਿਆ ਹੌਲੀ ਹੌਲੀ ਰਾਹ ਦੇ ਵਿੱਚ ਪੜਾ ਕਰਦਾ ਕਰਦਾ ਫਗਵਾੜੇ ਲੁਧਿਆਣੇ ਪੜਾ ਕਰਦਾ ਕਰਦਾ ਕੁਰਸ਼ੇਤਰ ਤੇ ਇੱਥੇ ਉਹ ਨਗਰ ਕੀਰਤਨ ਆਇਆ ਤੁਹਾਡੇ ਕਰਨਾਲ ਵਿੱਚ 8 ਤਰੀਕ ਜਦੋਂ 8 ਤਰੀਕ ਨੂੰ ਨਗਰ ਕੀਰਤਨ ਆਉਣਾ ਸੀ ਇਸ ਇਲਾਕੇ ਦੇ ਲੀਡਰ ਜਿਹੜੇ ਸੀ ਬਾਬਾ ਜੰਗ ਸਿੰਘ ਜੀ ਕੋਲ ਗਏ ਬਾਬਾ ਜੰਗ ਸਿੰਘ ਉਦੋਂ ਸਿੰਘੜੇ ਰਹਿੰਦੇ ਸੀ ਉਹਨਾਂ ਨੇ ਜਾ ਕੇ ਕਿਹਾ ਸਾਰੇ ਲੀਡਰਾਂ ਨੇ ਇਕੱਠੇ ਹੋ ਕੇ ਕਿ ਬਾਬਾ ਜੀ ਲੰਗਰ ਦੀ ਸੇਵਾ ਕਰੋ ਨਗਰ ਕੀਰਤਨ ਆਉਣਾ ਹੈ ਤੇ ਲੰਗਰ ਲਾਓ ਲੰਗਰ ਦੀ ਸੇਵਾ ਕਰੋ ਹੁਣ ਬਾਬਾ ਜੰਗ ਸਿੰਘ ਜੀ ਨੇ ਲੰਗਰ ਦੀ ਸੇਵਾ ਦੀ ਹਾਮੀ ਭਰ ਦਿੱਤੀ ਪਹਿਲਾਂ ਤੇ ਕਹਿੰਦੇ ਵੀ ਭਾਈ ਰਾਸ਼ਨ ਜਿੰਨਾ ਚਾਹੀਦਾ ਤੁਸੀਂ ਲੈ ਜਾਓ ਉਹ ਕਹਿੰਦੇ ਅਗਲੇ ਦਿਨ ਫੇਰ ਗਏ ਕਹਿੰਦੇ ਨਹੀਂ ਜੀ ਸਾਡਾ ਤੇ ਲੰਗਰ ਤੁਹਾਨੂੰ ਆਪ ਪ੍ਰਬੰਧ ਕਰਨਾ ਪੈਣਾ ਫੇਰ ਇੱਥੇ ਉਹਨਾਂ ਨੇ ਆ ਕੇ ਜਿਹੜਾ ਬਾਹਰ ਬਾਈਪਾਸ ਤੇ ਗੁਰਦੁਆਰਾ ਬਣਿਆ ਹੈ ਇੱਥੇ ਫਿਰ ਬਣ ਰਿਹਾ ਸੀ ਕਹਿੰਦੇ ਅਸਥਾਨ ਉਦੋਂ ਸ਼ੁਰੂ ਹੋਇਆ ਸੀ ਅਰਜਨ ਨਗਰ ਦੇ ਵਿੱਚ ਇੱਕ ਗਰਾਊਂਡ ਸੀ ਅਰਜਨ ਨਗਰ ਇੱਥੇ ਤੁਹਾਡੇ ਸ਼ਹਿਰ ਵਿੱਚ ਉਸ ਗਰਾਊਂਡ ਦੇ ਵਿੱਚ ਨਗਰ ਕੀਰਤਨ ਰੁਕਵਾਇਆ ਸੀ ਰਾਤ ਰਹੇ ਰਾਤ ਵੇਲੇ ਵੀ ਪ੍ਰਸ਼ਾਦਾ ਬਾਬਾ ਜੰਗ ਸਿੰਘ ਹੋਣਾ ਨੇ ਸੇਵਾ ਕੀਤੀ ਪਕਾ ਕੇ ਭੇਜਿਆ ਤੇ ਸਵੇਰ ਵੇਲੇ ਫਿਰ ਤਾਜ਼ਾ ਪ੍ਰਸ਼ਾਦਾ 9 ਤਰੀਕ ਨੂੰ ਅੱਜ ਕਿੰਨੀ ਤਰੀਕ ਹੈ ਅਕਤੂਬਰ ਕਿੰਨਾ ਅੱਜ 9 ਅੱਜ ਵਾਲੇ ਦਿਨ 1982 ਕਿੰਨੇ ਸਾਲ ਬਣ ਗਏ ਕਿੰਨੇ ਹੋ 35 ਸਾਲ ਹੋ ਗਏ 35 ਸਾਲ ਪਹਿਲਾਂ ਅੱਜ ਵਾਲੇ ਦਿਨ 9 ਤਰੀਕ ਨੂੰ ਸਵੇਰੇ ਨਗਰ ਕੀਰਤਨ ਤੁਰਨਾ ਹੈ ਤੇ ਬਾਬਾ ਜੀ ਕਹਿੰਦੇ ਚਲੋ ਫੇਰ ਆਪਾਂ ਸੰਗਤ ਦੀ ਸੇਵਾ ਸਵੇਰ ਦਾ ਪ੍ਰਸ਼ਾਦਾ ਵੀ ਛਕਾਈਏ ਜਦੋਂ ਸਵੇਰ ਦਾ ਪ੍ਰਸ਼ਾਦਾ ਜਾ ਕੇ ਸੰਗਤਾਂ ਨੂੰ ਛਕਾਇਆ ਤੇ ਉੱਥੇ ਫਿਰ ਜਿਹੜੇ ਲੀਡਰ ਕਈ ਕਹਿੰਦੇ ਬਾਬਾ ਜੀ ਚੱਲੋ ਨਾਲ ਤੁਸੀਂ ਵੀ ਚੱਲੋ ਕਹਿੰਦੇ ਬਾਬਾ ਜੰਗ ਸਿੰਘ ਦਾ ਪ੍ਰੋਗਰਾਮ ਨਹੀਂ ਸੀ ਜਾਣਦਾ ਉਹਨਾਂ ਨੇ ਜਾਣਾ ਸੀ ਚੰਡੀਗੜ੍ਹ ਉਹ ਕਹਿੰਦੇ ਚਲੋ ਭਾਈ ਜੇ ਸੰਗਤ ਕਹਿੰਦੀ ਏ ਤੇ ਆਪਾਂ ਵੀ ਨਾਲ ਚਲੇ ਚੱਲਦੇ ਖੁੱਲੀ ਜੀ ਜੀਪ ਦੇ ਉੱਤੇ ਉਦੋਂ ਜਿੱਦਾਂ ਦੀਆਂ ਗੱਡੀਆਂ ਹੁੰਦੀਆਂ ਸੀ ਗੱਡੀ ਦੇ ਵਿੱਚ ਬਹਿ ਗਏ ਨਾਲ ਵਾਲੀ ਸੰਗਤ ਨੂੰ ਟਰੱਕਾਂ ਤੇ ਚਾੜ ਦਿੱਤਾ ਇੱਥੋਂ ਫਿਰ ਉਹ ਅੱਗੇ ਗਏ ਪ੍ਰਸ਼ਾਦਾ ਛਕਾਉਣ ਦੀ ਸੇਵਾ ਉਹਨਾਂ ਨੇ ਕੀਤੀ ਜਿਵੇਂ ਸਾਡੇ ਵਿੱਚ ਤੇ ਬੜਾ ਮਸ਼ਹੂਰ ਹੈ ਦੋ ਸਾਕੇ ਤੁਹਾਨੂੰ ਚੇਤਾ ਇੱਕ ਸਾਕਾ ਨਨਕਾਣਾ ਤੇ ਇੱਕ ਸਾਕਾ ਪੰਜਾ ਸਾਹਿਬ ਦੋ ਸਾਕਾ ਇੱਕ ਸਾਕਾ ਪੰਜਾ ਸਾਹਿਬ ਦਾ ਇੱਕ ਨਨਕਾਣੇ ਦਾ ਸਾਕਾ ਨਨਕਾਣੇ ਦੇ ਸਾਕੇ ਵਿੱਚ ਸਿੰਘਾਂ ਨੂੰ ਸ਼ਹੀਦ ਕਰਾਉਣ ਵਾਲਾ ਕੌਣ ਹੈ ਨਰੈਣੂ ਮਹੰਤ ਮਹੰਤ ਤੇ ਪੰਜਾ ਸਾਹਿਬ ਦੇ ਸਾਕੇ ਵਿੱਚ ਸਾਰਿਆਂ ਤੋਂ ਅੱਗੇ ਸ਼ਹੀਦ ਹੋਣ ਵਾਲਾ ਉਹ ਕੌਣ ਹੈ ਉਹ ਵੀ ਮਹੰਤ ਮਹੰਤ ਕਰਮ ਸਿੰਘ ਇੱਕ ਭਾਈ ਪ੍ਰਤਾਪ ਸਿੰਘ ਇਹ ਸ਼ਹੀਦ ਹੋਏ ਸੀ ਪੰਜਾ ਸਾਹਿਬ ਦੇ ਸਾਕੇ 'ਚ ਉਹ ਵੀ ਮਹੰਤ ਤੇ ਉਹ ਵੀ ਮਹੰਤ ਫਰਕ ਬੜਾ ਹੈ ਸੁਭਾਅ ਦਾ ਜੇ ਬਾਬਾ ਜਰਨੈਲ ਸਿੰਘ ਸੰਤ ਹੈ ਤੇ ਅੱਜ ਕੱਲ੍ਹ ਵਾਲੇ ਵੀ ਉਹਨਾਂ ਦੇ ਨਾਂ ਤੇ ਰੋਟੀਆਂ ਖਾਣ ਵਾਲੇ ਸੰਤੀ ਕਹਾਉਂਦੇ ਆ ਉਹ ਵੀ ਨੇ ਸੰਤ ਪਰ ਫਰਕ ਹੈ ਬੜਾ ਸੁਭਾਅ ਦਾ ਉਹਨਾਂ ਵਿੱਚੋਂ ਰੱਬ ਦਿਸਦਾ ਸੀ ਗੁਣ ਦਿਸਦੇ ਸੀ ਭਗਵਾਨ ਦਿਸਦਾ ਸੀ ਇਹਨਾਂ ਚੋਂ ਸ਼ੈਤਾਨ ਦਿਸਦਾ ਹੈ ਜਿਹਦੇ ਚ ਔਗਣ ਹੋਣ ਲੋਭੀ ਬੰਦਾ ਹੋਵੇ ਲਾਲਚੀ ਹੋਵੇ ਕਾਮੀ ਹੋਵੇ ਕ੍ਰੋਧੀ ਹੋਵੇ ਹੰਕਾਰੀ ਹੋਵੇ ਸਮਝ ਲਓ ਇਹਦੇ ਵਿੱਚੋਂ ਭਗਵਾਨ ਨਹੀਂ ਦਿਸਦਾ ਔਗਣ ਦਿਸਦੇ ਨੇ ਇਹਦੇ ਵਿੱਚੋਂ ਕੀ ਦਿਸਦਾ ਸ਼ੈਤਾਨ ਰੱਬ ਥੋੜਾ ਦਿਸਦਾ ਔਗਣ ਪ੍ਰਗਟ ਹੋਣ ਜਿਹਦੇ ਵਿੱਚ ਤੇ ਜਿਹਦੇ ਵਿੱਚ ਗੁਣ ਪ੍ਰਗਟ ਹੋਣ ਗੁਣ ਨਜ਼ਰ ਆਉਂਦੇ ਹੋਣ ਇਹਦਾ ਮਤਲਬ ਇਹ ਰੱਬ ਦਾ ਰੂਪ ਹੈ ਕੁਦਰਤੀ ਕਿਸੇ ਕਿਸੇ ਬੰਦੇ 'ਚ ਮਹੰਤ ਹੈ ਉਹ ਇੱਕ ਮਹੰਤ ਕਰਮ ਸਿੰਘ ਇੱਕ ਪ੍ਰਤਾਪ ਸਿੰਘ ਅਟਕ ਦਰਿਆ ਅਟਕ ਜੇਲ੍ਹ ਵਿੱਚ ਜਾਣਾ ਸਿੰਘਾਂ ਨੇ ਗੁਰੂ ਕੇ ਬਾਗ ਤੋਂ ਗ੍ਰਿਫਤਾਰ ਕੀਤੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਕੇ ਅਟਕ ਜੇਲ੍ਹ ਵਿੱਚ ਲੈ ਕੇ ਚੱਲੇ ਐ ਸਿੰਘਾਂ ਨੂੰ ਲੱਗ ਗਿਆ ਪਤਾ ਬਾਬਾ ਕਰਮ ਮਹੰਤ ਕਰਮ ਸਿੰਘ ਭਾਈ ਪ੍ਰਤਾਪ ਸਿੰਘ ਇਹ ਕਹਿੰਦੇ ਭਾਈ ਇੱਥੋਂ ਜਾਣੀ ਹੈ ਟ੍ਰੇਨ ਪੰਜਾ ਸਾਹਿਬ ਹਸਨ ਅਬਦਾਲ ਸ਼ਹਿਰ ਦਾ ਨਾਂ ਹੈ ਕਹਿੰਦੇ ਇੱਥੋਂ ਜਾਣੀ ਹੈ ਟ੍ਰੇਨ ਤੇ ਆਪਾਂ ਜਾਣ ਵਾਲੀ ਸੰਗਤ ਨੂੰ ਛਕਾਈਏ ਪ੍ਰਸ਼ਾਦਾ ਪ੍ਰਸ਼ਾਦੇ ਤਿਆਰ ਕੀਤੇ ਪ੍ਰਬੰਧ ਕੀਤਾ ਚਾਹ ਪਾਣੀ ਦੁੱਧ ਤਿਆਰ ਕੀਤਾ ਮੇਵਿਆਂ ਦੇ ਟੋਕਰੇ ਭਰ ਕੇ ਗੁਰਦੁਆਰਾ ਪੰਜਾ ਸਾਹਿਬ ਤੋਂ ਹਸਨ ਅਬਦਾਲ ਦੇ ਸਟੇਸ਼ਨ ਤੇ ਲੈ ਕੇ ਗਏ ਪ੍ਰਸ਼ਾਦਾ ਤਿਆਰ ਕਰਕੇ ਤੇ ਸਟੇਸ਼ਨ ਮਾਸਟਰ ਨੂੰ ਕਹਿੰਦੇ ਸਟੇਸ਼ਨ ਮਾਸਟਰਾ ਟ੍ਰੇਨ ਰੋਕੋ ਤੇ ਸਟੇਸ਼ਨ ਮਾਸਟਰ ਕਹਿਣ ਲੱਗਾ ਭਾਈ ਟ੍ਰੇਨ ਨਹੀਂ ਰੁਕਣੀ ਇਹ ਕਹਿੰਦੇ ਟ੍ਰੇਨ ਰੋਕੋ ਅਸੀਂ ਜਾਣ ਵਾਲੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣਾ ਟ੍ਰੇਨ ਰੋਕੋ ਉਹ ਕਹਿਣ ਲੱਗਾ ਟ੍ਰੇਨ ਨਹੀਂ ਰੋਕੀ ਜਾਏਗੀ ਸਿੱਧੀ ਅਟਕ ਜਾਏਗੀ ਉੱਥੇ ਰੁਕੇਗੀ ਟ੍ਰੇਨ ਭਾਈ ਪ੍ਰਤਾਪ ਸਿੰਘ ਤੇ ਕਰਮ ਸਿੰਘ ਕਹਿਣ ਲੱਗੇ ਟ੍ਰੇਨ ਤੇ ਰੁਕਣੀ ਹੈ ਅਸੀਂ ਪ੍ਰਸ਼ਾਦਾ ਛਕਾਉਣਾ ਹੈ ਅਰਦਾਸ ਕਰਕੇ ਆਏ ਹਾਂ ਸਾਨੂੰ ਸੇਵਾ ਕਰ ਲੈਣ ਦੇ ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਬਸ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰ ਲੈਣ ਦੇ ਸੇਵਾ ਭਾਵਨਾ ਇਦਾਂ ਅੰਦਰ ਭਰੀ ਪਈ ਸਟੇਸ਼ਨ ਮਾਸਟਰ ਨਾ ਮੰਨਿਆ ਆਖਿਰਕਾਰ ਫਿਰ ਕਹਿੰਦੇ ਠੀਕ ਹੈ ਜੇ ਨਹੀਂ ਮੰਨਦਾ ਅਸੀਂ ਤੇ ਪ੍ਰਸ਼ਾਦਾ ਲੈ ਕੇ ਆਏ ਹਾਂ ਛਕਾਵਾਂਗੇ ਫਿਰ ਵੇਖਿਓ ਉਹ ਟ੍ਰੇਨ ਦੀ ਜਿਹੜੀ ਪਟੜੀ ਸੀ ਪਟੜੀ ਦੇ ਉੱਤੇ ਮਹੰਤ ਕਰਮ ਸਿੰਘ ਵੀ ਅੱਗੇ ਤੇ ਭਾਈ ਪ੍ਰਤਾਪ ਜਥੇਦਾਰ ਐਦਾਂ ਦੇ ਚਾਹੀਦੇ ਆ ਕਹਿੰਦੇ ਆ ਜਾਓ ਸੰਗਤੇ ਅੱਗੇ ਪੈ ਗਏ ਸਾਰਿਆਂ ਦੇ ਟ੍ਰੇਨ ਦੇ ਸਾਰਿਆਂ ਤੋਂ ਅੱਗੇ ਜਾ ਕੇ ਪਏ ਕਹਿੰਦੇ ਆ ਜਾਓ ਇਹਨੂੰ ਕਹਿੰਦੇ ਆ ਜੀ ਜਜ਼ਬਾ ਭਰਨਾ ਅੱਜ ਕੱਲ੍ਹ ਵਾਲੇ ਆਗੂ ਇਦਾਂ ਦੇ ਹੈ ਲੋਕਾਂ ਦੇ ਪੁੱਤ ਮਰ ਜਾਂਦੇ ਆ ਇਹ ਕੁਰਸੀਆਂ ਜਥੇਦਾਰੀਆਂ ਚੌੜੇ ਹੋ ਕੇ ਬਹਿ ਜਾਂਦੇ ਆ ਲੀਡਰ ਹੀ ਇਹੀ ਕਰਦੇ ਲੀਡਰ ਜਿਹੜੇ ਆ ਲੀਡਰ ਹੋਵੇ ਜਿਵੇਂ ਚੰਗੇ ਭਲੇ ਤੁਰੇ ਫਿਰਦੇ ਬੰਦੇ ਪਤਾ ਨਹੀਂ ਕਿੰਨੇ ਕੁ ਮਰ ਚੁੱਕੇ ਨੇ ਅੱਜ ਤੱਕ ਅਗਲਾ ਮਰ ਜਾਂਦਾ ਹੈ ਇਹ ਸਿਆਸੀ ਰੋਟੀਆਂ ਆਪਣੀਆਂ ਸੇਕ ਕੇ ਪਰਾਂ ਜਾਂਦੇ ਮਰਦੇ ਲੋਕਾਂ ਦੇ ਪੁੱਤ ਨੇ ਮਾਵਾਂ ਦੇ ਪੁੱਤ ਮਰ ਜਾਂਦੇ ਆ ਇਹ ਹੱਲਾ ਸ਼ੇਰੀਆਂ ਦਿੰਦੇ ਆ ਆਪ ਨਹੀਂ ਮਰਦੇ ਇਹ ਗੁਰੂ ਗੋਬਿੰਦ ਸਿੰਘ ਵਰਗਾ ਲੀਡਰ ਆਗੂ ਕਿਹੜਾ ਹੈ ਜਿਹੜਾ ਕਵੇ ਸਰਸਾ 'ਚ ਪਹਿਲਾਂ ਮੈਂ ਘੋੜਾ ਪਾੜਾਂਗਾ ਸਰਸਾ ਦੇ ਵਿੱਚ ਆਪ ਸਭ ਤੋਂ ਅੱਗੇ ਲੱਗੇ ਸਾਰੇ ਕੰਮ ਆਪ ਕਰਦੇ ਰਹੇ ਗੱਲਾਂ ਵਿੱਚ ਤੇ ਕਰਨ ਵਿੱਚ ਬੜਾ ਫਰਕ ਹੁੰਦਾ ਹੈ ਗੁਰੂ ਸਾਹਿਬ ਆਪ ਕਰਦੇ ਰਹੇ ਮਹੰਤ ਕਰਮ ਸਿੰਘ ਤੇ ਪ੍ਰਤਾਪ ਸਿੰਘ ਇਹ ਦੋਵੇਂ ਜਣੇ ਵੇਖਿਓ ਸਾਰੇ ਹੀ ਉੱਧਰ ਮੂੰਹ ਕਰ ਲੈਂਦੇ ਹੋ ਯਾਰ ਸਾਰਿਆਂ ਨੇ ਗਰਦਨਾਂ ਉੱਧਰ ਨੂੰ ਘੁਮਾ ਲੈਂਦੇ ਕੋਈ ਤਾਂ ਹੀ ਮੈਂ ਕਹਿੰਦਾ ਵੀ ਟਕਾ ਚਾਹੀਦਾ ਬਿਠਾ ਦਿਓ ਵੀ ਸਾਰੇ ਕਿਰਪਾ ਕਰਕੇ ਜਿਹੜੇ ਪਿੱਛੇ ਵੀ ਆਉਣ ਵਾਲੇ ਸਿੰਘੋ ਬਹਿ ਜਾਓ ਇੱਥੇ ਤੁਸੀਂ ਆ ਤੇ ਰਹੋ ਤੁਹਾਡੇ ਵਾਲੇ ਇੱਦਾਂ ਵਹਿੰਦੇ ਨੇ ਜਿਵੇਂ ਵਿਆਹ ਵਾਲਿਆਂ ਨੂੰ ਨਹੀਂ ਵਹਿੰਦੇ ਹੁੰਦੇ ਜੁੱਲੋ ਲਾੜਾ ਲਾੜੀ ਪਰਕਰਮਾ ਕਰਦੇ ਹੁੰਦੇ ਆ ਤੇ ਸਾਰੇ ਇੱਦਾਂ ਵੇਖਦੇ ਇੱਦਾਂ ਵਹਿੰਦੇ ਲੋਕ ਸਾਰਿਆਂ ਇੱਥੇ ਜਿੱਥੇ ਖੜੇ ਹੋ ਇੱਥੇ ਹੀ ਮੱਥਾ ਟੇਕ ਲਓ ਦੂਰੋਂ ਉੱਥੇ ਹੀ ਬਹਿ ਜਾਓ ਇੱਧਰ ਇੱਧਰ ਜਿਹੜੀ ਗੱਲ ਚੱਲਦੀ ਹੈ ਇਹਨਾਂ ਨੇ ਇੱਧਰ ਨਹੀਂ ਸੁਣਨੀ ਉੱਧਰ ਜ਼ਿਆਦਾ ਖਿੱਚ ਪੈ ਜਾਂਦੀ ਹੈ ਧਿਆਨ ਇੱਧਰ ਰੱਖਿਓ ਪਿਆਰ ਧਿਆਨ ਇੱਧਰ ਬਸ ਥੋੜ੍ਹੇ ਮਿੰਟ ਬਹੁਤਾ ਹੀ ਧੰਨਵਾਦ ਹੈ ਇੰਨਾ ਟਾਈਮ ਪਤਾ ਨਹੀਂ ਕਿਵੇਂ ਲੰਘ ਗਿਆ 10 ਵੱਜ ਗਏ ਇੰਨਾ ਟਾਈਮ ਤੇ ਲੰਘਦਾ ਨਹੀਂ ਹੁੰਦਾ ਅੱਗੇ ਡੇਢ ਘੰਟਾ ਹੋ ਗਿਆ ਮੈਨੂੰ ਸ਼ੁਰੂ ਕੀਤੇ ਇੰਨਾ ਟਾਈਮ ਤੇ ਲੰਘਦਾ ਨਹੀਂ ਬਸ ਥੋੜ੍ਹਾ ਟਾਈਮ ਹੋਰ ਲੰਘਾ ਦਿਓ ਵੱਧ ਤੋਂ ਵੱਧ ਅੱਧਾ ਘੰਟਾ ਇਦੋਂ ਜ਼ਿਆਦਾ ਕਿਰਪਾ ਕਰਕੇ ਇੱਧੇ ਟਿਕੇ ਅੱਧਾ ਘੰਟਾ ਬਸ ਹੋਰ ਮੈਨੂੰ ਇਹ ਬੜੀ ਭੈੜੀ ਬਿਮਾਰੀ ਹੈ ਮੈਂ ਰੌਲੇ ਰੱਪੇ 'ਚ ਹਿੱਲ ਜੁੱਲ ਵਿੱਚ ਮੇਰੇ ਤੋਂ ਗੱਲ ਨਹੀਂ ਹੁੰਦੀ ਮੈਨੂੰ ਇਹ ਹੁੰਦਾ ਵੀ ਟਿਕ ਕੇ ਸਾਰੇ ਜਿੱਡੀ ਜ਼ਿਆਦਾ ਜਿੰਨਾ ਮਰਜ਼ੀ ਇਕੱਠ ਹੋਵੇ ਮੈਂ ਹਿੱਲ ਜੁੱਲ ਵਿੱਚ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਇੱਦਾਂ ਜਦੋਂ ਐਂ ਟਕਾਵ ਹੁੰਦਾ ਨਾ ਫਿਰ ਪਿਕਚਰ ਬਣ ਜਾਂਦੀ ਦਿਮਾਗ 'ਚ ਇਤਿਹਾਸ ਸੁਣਾਉਣ ਵੇਲੇ ਤੇ ਬਿਲਕੁਲ ਦਿਮਾਗ 'ਚ ਪਿਕਚਰ ਬਣ ਇੱਦਾਂ ਲੱਗੇ ਵੀ ਫਿਲਮ ਚੱਲ ਰਹੀ ਸਾਡੇ ਸਾਹਮਣੇ ਜੇ ਇੱਦਾਂ ਸਾਹਮਣੇ ਨਾ ਨਾ ਆਵੇ ਜੇ ਸੁਰਤ ਦਰਸ਼ਨ ਨਾ ਕਰੇ ਤੇ ਫਾਇਦਾ ਕੀ ਹੋਇਆ ਫਿਰ ਐਂ ਲੱਗੇ ਵੀ ਉਹੀ ਹੋ ਰਿਹਾ ਸਾਡੇ ਸਾਹਮਣੇ ਹੋ ਰਿਹਾ ਇੱਦਾਂ ਹੋਵੇ ਤਾਂ ਸਵਾਦ ਹੁਣ ਵੇਖਿਓ ਇਹ ਦੋ ਜਣਿਆਂ ਨੇ ਜਾ ਕੇ ਕਿਹਾ ਅਸੀਂ ਜੀ ਪ੍ਰਸ਼ਾਦਾ ਛਕਾਉਣਾ ਹੈ ਸੇਵਾ ਕਰਨੀ ਹੈ ਸਟੇਸ਼ਨ ਮਾਸਟਰ ਕਹਿਣ ਲੱਗਾ ਟ੍ਰੇਨ ਨਹੀਂ ਰੁਕਣੀ ਇਹ ਤੇ ਅਟਕ ਜਾ ਕੇ ਹੀ ਰੁਕੇਗੀ ਤੇ ਭਾਈ ਕਰਮ ਸਿੰਘ ਮਹੰਤ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਸਾਰਿਆਂ ਤੋਂ ਅੱਗੇ ਕਹਿੰਦੇ ਸੰਗਤੇ ਆ ਜਾਓ ਫਿਰ ਟ੍ਰੇਨ ਦੀ ਪਟੜੀ ਦੇ ਉੱਤੇ ਪੈ ਜਾਂਦੇ ਆ ਵਹਿੰਦੇ ਆ ਫਿਰ ਕਿਵੇਂ ਲੰਘਦੀ ਹੈ ਸਾਡੇ ਉੱਤੋਂ ਫਿਰ ਟ੍ਰੇਨ ਦੀ ਪਟੜੀ ਦੇ ਉੱਤੇ ਅੱਗੇ ਲੱਗੇ ਜਥੇਦਾਰ ਆ ਹੁੰਦੀ ਹੈ ਗੱਲ ਜਥੇਦਾਰ ਐਦਾਂ ਦੇ ਹੁੰਦੇ ਆ ਪਿਓ ਦੱਸਿਓ ਪਿਆਰਿਓ ਕੋਈ ਅਹੁਦਾ ਹੈ ਕਿ ਜ਼ਿੰਮੇਵਾਰੀ ਬੋਲੋ ਅਹੁਦਾ ਹੈ ਕਿ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਟੀਚਰ ਕੋਈ ਅਹੁਦਾ ਹੈ ਕਿ ਜ਼ਿੰਮੇਵਾਰੀ ਹੈ ਜਿਹੜਾ ਜ਼ਿੰਮੇਵਾਰੀ ਨਾ ਨਿਭਾਵੇ ਉਹ ਟੀਚਰ ਕਾਹਦਾ ਜਿਹੜਾ ਪਿਓ ਦੀ ਜ਼ਿੰਮੇਵਾਰੀ ਨਾ ਨਿਭਾਵੇ ਉਹ ਪਿਓ ਕਾਹਦਾ ਅਗਲਾ ਕਹਿੰਦਾ ਤੈਨੂੰ ਪਿਓ ਬਣਨ ਦਾ ਹੀ ਸ਼ੌਂਕ ਚੜਿਆ ਸੀ ਨਿਆਣੇ ਪਾਲਣੇ ਕਿੰਨੇ ਨੇ ਇਹਨਾਂ ਦੀ ਪੜ੍ਹਾਈ ਦਾ ਖਰਚਾ ਕੌਣ ਦੇਗਾ ਇਹਨਾਂ ਦੀ ਰੋਟੀ ਦਾ ਪ੍ਰਬੰਧ ਕਿੰਨੇ ਕਰਨਾ ਹੈ ਇਹਨਾਂ ਦੇ ਕੱਪੜੇ ਲੀੜੇ ਦਾ ਪ੍ਰਬੰਧ ਕਿੰਨੇ ਕਰਨਾ ਹੈ ਇਸੇ ਤਰ੍ਹਾਂ ਤੁਹਾਨੂੰ ਜਥੇਦਾਰ ਬੰਦੇ ਹੀ ਚਾ ਚੜਿਆ ਹੈ ਜਥੇਦਾਰ ਦੱਸੋ ਕੋਈ ਅਹੁਦਾ ਹੈ ਕਿ ਜ਼ਿੰਮੇਵਾਰੀ ਬੋਲੋ ਸਿੰਘੋ ਡਟ ਕੇ ਦੱਸੋ ਜ਼ਿੰਮੇਵਾਰੀ ਹੈ ਕਿ ਅਹੁਦਾ ਹੈ ਤੇ ਨਿਭਾ ਰਹੇ ਨੇ ਨਹੀਂ ਤਾਂ ਹੀ ਤੇ ਰੌਲਾ ਹੈ ਹੋਰ ਕਾਹਦਾ ਮੇਰੇ ਵਰਗੇ ਕਹਿ ਦਿੰਦੇ ਨੇ ਬਾਕੀ ਚੁੱਪ ਨੇ ਬਾਕੀ ਤੇ ਇਹਨਾਂ ਨੂੰ ਡੇਰਿਆਂ 'ਚ ਸੱਦ ਕੇ ਲਿਫਾਫੇ ਦਿੰਦੇ ਆ ਉਹਨਾਂ ਨੂੰ ਕਿਉਂ ਕਹਿਣਗੇ ਇਹ ਜ਼ਿੰਮੇਵਾਰੀਆਂ ਨੇ ਕਿਤੇ ਛੋਟੀ ਛੋਟੀ ਗੱਲ ਕਿਤੇ ਜ਼ਿੰਮੇਵਾਰੀਆਂ ਨਹੀਂ ਨਿਭਾਉਂਦੇ ਤਾਂ ਰੌਲਾ ਪੈਂਦਾ ਹੈ ਇਹ ਜ਼ਿੰਮੇਵਾਰੀਆਂ ਨੇ ਜੇ ਜ਼ਿੰਮੇਵਾਰੀ ਨਹੀਂ ਨਿਭਾਈ ਤੇ ਫਿਰ ਚਾਹ ਕਾਹਦਾ ਹੈ ਤੁਹਾਨੂੰ ਕਿਉਂ ਜਗ੍ਹਾ ਮੱਲ ਕੇ ਬੈਠੇ ਆ ਅਸੀਂ ਕਾਹਦਾ ਸ਼ੌਂਕ ਚੜਿਆ ਜ਼ਿੰਮੇਵਾਰੀ ਜਿਹੜਾ ਅਹੁਦਾ ਹੋਵੇ ਉਹ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਕੋਈ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਾ ਜ਼ਿੰਮੇਵਾਰੀ ਨਿਭਾਵੇ ਕੋਈ MLA ਦੇ ਅਹੁਦੇ ਤੇ ਬੈਠਾ ਜ਼ਿੰਮੇਵਾਰੀ ਨਿਭਾਵੇ ਸਰਪੰਚੀ ਲੈਣੀ ਹੈ ਜਿੰਨੇ ਜ਼ਿੰਮੇਵਾਰੀ ਨਿਭਾਵੇ ਜਿਸ ਅਹੁਦੇ ਤੇ ਹੋਈਏ ਕਈ ਸਿੱਖ ਹੋ ਨਾ ਜੇ ਆਪਾਂ ਨਾਂ ਕਰਕੇ ਕੀ ਆ ਆਪਣੇ ਨਾਂ ਨਾਲ ਕੀ ਲੱਗਿਆ ਸਿੱਖ ਸਿੰਘ ਲੱਗਿਆ ਖਾਲਸਾ ਇਹ ਵੀ ਕੋਈ ਅਹੁਦਾ ਹੈ ਕਿ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਤੇ ਇੱਕ ਮੈਨੂੰ ਕਹਿੰਦਾ ਸਿੱਖ ਦੀ ਜ਼ਿੰਮੇਵਾਰੀ ਕੀ ਹੈ ਮਾੜਾ ਜਿਹਾ ਸਮਝਾ ਦੇਣਾ ਸੀ ਮੈਂ ਉਹਨੂੰ ਕਿਹਾ ਮੈਂ ਇੱਕ ਵਾਰ ਸ਼ਨੀਵਾਰ ਇਹ ਗੱਲ ਕੀਤੀ ਸੀ ਤੇ ਮੈਨੂੰ ਉਹ ਬੰਦਾ ਕਹਿੰਦਾ ਸਿੱਖ ਦੀ ਜ਼ਿੰਮੇਵਾਰੀ ਦੱਸ ਦੇਣੀ ਸੀ ਚੰਗੀ ਤਰ੍ਹਾਂ ਮੈਂ ਕਿਹਾ ਪਿਆਰਿਆ ਪਿਓ ਨੂੰ ਦੱਸਣਾ ਪੈਂਦਾ ਵੀ ਤੇਰੀ ਜ਼ਿੰਮੇਵਾਰੀ ਕੀ ਹੈ ਜਿੱਦਣ ਬੱਚਾ ਜੰਮਦਾ ਹੈ ਮੈਂ ਕਹਿੰਦਾ ਜੰਮਣ ਤੋਂ ਪਹਿਲਾਂ ਹੀ ਪ੍ਰੈਗਨੈਂਟ ਵੇਲੇ ਹੀ ਪਤਾ ਹੁੰਦਾ ਵੀ ਘਰ ਟੀਕਾ ਲਵਾ ਕੇ ਲਿਆਓ ਘਰ ਵਾਲੀ ਨੂੰ ਲੈ ਕੇ ਜਾਣਾ ਇਹਦੀ ਖੁਰਾਕ ਦਾ ਖਿਆਲ ਰੱਖਣਾ ਆਪੇ ਹੀ ਪਤਾ ਜਿੱਦਣ ਜੰਮ ਪਿਆ ਦੱਸੋ ਉਹਨੂੰ ਦੁਨੀਆ ਦੱਸਣ ਆਉਂਦੀ ਹੈ ਵੀ ਆ ਤੈਨੂੰ ਦੱਸੀਏ ਜ਼ਿੰਮੇਵਾਰੀ ਤੇਰੀ ਕੀ ਹੈ ਲੈ ਤੇਰੀ ਕਲਾਸ ਲਾਈਏ ਪਿਓ ਦੀ ਆ ਜਾ ਤੇਰਾ ਸਤਸੰਗ ਕਰੀਏ ਵੀ ਤੈਨੂੰ ਸਮਝਾਈਏ ਵੀ ਇਹ ਤੇਰੇ ਬੱਚਾ ਹੋਇਆ ਹੈ ਇਹਦੇ ਲਈ ਤੈਨੂੰ ਕੱਪੜੇ ਲਿਆ ਕੇ ਦੇਣੇ ਪੈਣਗੇ ਇਹ ਜਦੋਂ ਵੱਡਾ ਹੋਏਗਾ ਤੈਨੂੰ ਪੜ੍ਹਾਉਣਾ ਪਏਗਾ ਇਹ ਫਿਰ ਤੈਨੂੰ ਵਿਆਹਣਾ ਪਏ ਉਹ ਉਹਨੂੰ ਆਪੇ ਹੀ ਪਤਾ ਹੈ ਯਾਰ ਇਹ ਤੇ ਪਸ਼ੂ ਪੰਛੀਆਂ ਨੂੰ ਵੀ ਪਤਾ ਹੈ ਵੀ ਬੱਚਾ ਜੇ ਮੈਂ ਜੰਮਿਆ ਤੇ ਮੈਂ ਮੇਰੀ ਜ਼ਿੰਮੇਵਾਰੀ ਕੀ ਜੇ ਅਸੀਂ ਇਨਸਾਨ ਹਾਂ ਤੇ ਸਾਨੂੰ ਇਹ ਜ਼ਿੰਮੇਵਾਰੀ ਦਾ ਪਤਾ ਹੋਣਾ ਚਾਹੀਦਾ ਜੇ ਸਿੱਖ ਹਾਂ ਤੇ ਸਿੱਖ ਦੀ ਜ਼ਿੰਮੇਵਾਰੀ ਕੀ ਹੈ ਜੇ ਸਾਡੇ ਨਾਂ ਨਾਲ ਗੁਰੂ ਗੋਬਿੰਦ ਸਿੰਘ ਦਾ ਨਾਂ ਜੁੜਦਾ ਹੈ ਤੇ ਉਹ ਜ਼ਿੰਮੇਵਾਰੀ ਕੀ ਹੈ ਸਾਡੀ ਉਹਦਾ ਪਤਾ ਹੋਣਾ ਚਾਹੀਦਾ ਆਪਣੇ ਆਪ ਜਿਹੜੀ ਜਗ੍ਹਾ ਤੇ ਜਿਹੜੇ ਥਾਂ ਤੇ ਹੋਈਏ ਉਹ ਜ਼ਿੰਮੇਵਾਰੀ ਨਿਭਾਣੀ ਪੈਂਦੀ ਹੈ ਆ ਸਟੇਜ ਤੇ ਜੇ ਅਸੀਂ ਬਹਿੰਦੇ ਹਾਂ ਤੇ ਸਾਨੂੰ ਲੋਕ ਕੀ ਕਹਿੰਦੇ ਹੈ ਇਹ ਕੀ ਨੇ ਜੀ ਕੌਮ ਦੇ ਪ੍ਰਚਾਰਕ ਕਹਿੰਦੇ ਲੋਕ ਤੇ ਪ੍ਰਚਾਰਕ ਅਹੁਦਾ ਹੈ ਕੋਈ ਇਹ ਕੀ ਹੈ ਜ਼ਿੰਮੇਵਾਰੀ ਤੇ ਜ਼ਿੰਮੇਵਾਰੀ ਕੀ ਹੈ ਜੋ ਗਲਤ ਹੋਵੇ ਉਹ ਵੀ ਦੱਸੋ ਜੋ ਸਹੀ ਹੋਵੇ ਉਹ ਵੀ ਦੱਸੋ ਤੇ ਜਿਹੜਾ ਕੰਮ ਗਲਤ ਹੋ ਰਿਹਾ ਜੇ ਪ੍ਰਚਾਰਕ ਸਟੇਜ ਤੇ ਦੱਸੇ ਤੇ ਫਿਰ ਕੀ ਹੁੰਦਾ ਫਿਰ ਵੇਖੋ ਕਿਵੇਂ ਵਿਰੋਧ ਹੋਣਾ ਕਿਵੇਂ ਰੌਲੇ ਪੈਣਗੇ ਪਰ ਤੁਹਾਨੂੰ ਦੱਸਣਾ ਪਏਗਾ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਣਗੀਆਂ ਤਾਂ ਗੱਲ ਅੱਗੇ ਤੁਰੇਗੀ ਪਿਆਰਿਓ ਇਹ ਅਹੁਦੇ ਨਹੀਂ ਇਹ ਜ਼ਿੰਮੇਵਾਰੀਆਂ ਨੇ ਤੇ ਮੇਰੇ ਵਰਗੇ ਅਸੀਂ ਸਾਰੇ ਇਹਨਾਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਾਂ ਅੱਜ ਅਸੀਂ ਸਾਰੇ ਇਹ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਾਂ ਜੀ ਜਿਹੜੀ ਪ੍ਰਚਾਰਕਾਂ ਤੇ ਜੋ ਸਾਨੂੰ ਦੱਸਣਾ ਚਾਹੀਦਾ ਉਹ ਜ਼ਿੰਮੇਵਾਰੀ ਅਸੀਂ ਬਿਲਕੁਲ ਨਹੀਂ ਨਿਭਾ ਰਹੇ ਜੇ ਬਾਬਿਆਂ ਨੇ ਕੌਮ ਦਾ ਧਾਨ ਖਾਧਾ ਹੈ ਤੇ ਪ੍ਰਚਾਰਕਾਂ ਨੇ ਵੀ ਖਾਧਾ ਜੇ ਪਰ ਬਾਬਿਆਂ ਨੇ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਤੇ ਨਿਭਾਈਆਂ ਸੀ ਅਸੀਂ ਆਪਣੀ ਗੱਲ ਕਰਦੇ ਹਾਂ ਅਸੀਂ ਪ੍ਰਚਾਰਕਾਂ ਨੇ ਵੀ ਨਹੀਂ ਨਿਭਾਈਆਂ ਜ਼ਿੰਮੇਵਾਰੀਆਂ ਹੁੰਦੀਆਂ ਵੀ ਹਰੇਕ ਚੀਜ਼ ਬਾਰੇ ਦੱਸੀਏ ਹਰ ਚੀਜ਼ ਟਾਈਮ ਦੇ ਉੱਤੇ ਸੱਚ ਬੋਲੀਏ ਜਿਹੜਾ ਸੱਚ ਬੋਲਣਾ ਜ਼ਰੂਰੀ ਹੈ ਉਹ ਸਮੇਂ ਉੱਤੇ ਦੱਸੀਏ ਅਗਵਾਈ ਕਰੀਏ ਵੀ ਆਹ ਗਲਤ ਹੈ ਆਹ ਠੀਕ ਹੈ ਏਦਾਂ ਨਾ ਤੁਰ ਪਿਓ ਕਿਤੇ ਨੌਜਵਾਨੋ ਤੁਹਾਨੂੰ ਲੁੱਟ ਕੇ ਲੈ ਜਾਏਗਾ ਬੰਦਾ ਆ ਗਲਤ ਬੰਦਾ ਤੁਹਾਨੂੰ ਖਰਾਬ ਕਰੇਗਾ, ਐਦਾਂ ਸਾਡਾ ਫਰਜ਼ ਬਣਦਾ। ਪਰ ਚਲੋ ਆਓ ਹੁਣ ਜੋ ਗੱਲ ਕਰਦੇ ਸੀ ਉਹ ਦੋਵੇਂ ਆਗੂ ਮਹੰਤ ਕਰਮ ਸਿੰਘ ਤੇ ਪ੍ਰਤਾਪ ਸਿੰਘ ਟ੍ਰੇਨ ਦੀ ਪਟੜੀ ਤੇ ਲੰਮੇ ਪੈ ਗਏ। ਕਹਿੰਦੇ ਜਦੋਂ ਪਟੜੀ ਤੇ ਲੰਮੇ ਪਏ ਬਾਕੀ ਸੰਗਤਾਂ ਤੇ ਚਾਹ ਨਾਲ ਹੀ ਫਿਰ ਉਹ ਤੇ ਚਾਹ ਚੜ ਗਿਆ। ਕਹਿੰਦੇ ਚਲੋ ਜਦੋਂ ਅੱਗੇ ਲੱਗਣ ਵਾਲੇ ਏਦਾਂ ਦੇ ਐ ਉਹਨਾਂ ਨੇ ਤਾਂ ਫਿਰ ਭੱਜਣਾ ਹੀ ਸੀ, ਸਾਰੇ ਹੀ ਦੌੜ ਲਏ। ਜੰਝ ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਗਾਣੇ, ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਗਾਣੇ,
ਜੰਝ ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਗਾਣੇ, ਜੰਝ ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਗਾਣੇ,
ਜੰਝ ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਗਾਣੇ,
ਜੰਝ ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਗਾਣੇ,
ਜੰਝ ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਗਾਣੇ, ਜੰਝ ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਗਾਣੇ,
ਜੰਝ ਚੜੀ ਸ਼ਹੀਦਾਂ ਦੀ ਪਿਆਰਿਓ ਬੰਨ ਕੇ ਮੌਤ ਦੇ ਗਾਣੇ,
ਜੰਝ ਚੜੀ ਸ਼ਹੀਦਾਂ ਦੀ
ਪਿਆਰਿਓ ਬੰਨ ਕੇ ਮੌਤ ਦੇ
ਗਾਣੇ,
ਜੰਝ ਚੜੀ ਸ਼ਹੀਦਾਂ ਦੀ ਬੰਨ ਕੇ ਮੌਤ ਦੇ ਗਾਣੇ। ਤਿਆਰੀ ਹੋਈ ਕਹਿੰਦੇ ਟ੍ਰੇਨ ਦੀ ਪਟੜੀ ਤੇ ਲੰਮੇ ਪੈ ਗਏ। ਅੱਗੇ ਮਹੰਤ ਕਰਮ ਸਿੰਘ ਫਿਰ ਪ੍ਰਤਾਪ ਸਿੰਘ ਅੱਗੇ ਇਹ ਲੱਗੇ। ਜਦੋਂ ਆਈ ਟ੍ਰੇਨ ਤੇ ਸਿਪਾਹੀ ਉੱਥੇ ਖੜੇ ਰੌਲਾ ਪਾਉਂਦੇ ਆ, ਸਟੇਸ਼ਨ ਮਾਸਟਰ ਰੌਲਾ ਪਾਉਂਦਾ, ਬੰਦੇ ਇਕੱਠੇ ਹੋ ਕਹਿੰਦੇ ਉੱਠ ਜਾਓ ਮਾਰੇ ਜਾਓਗੇ, ਟ੍ਰੇਨ ਆ ਰਹੀ ਹੈ, ਟੁਕੜੇ ਟੁਕੜੇ ਹੋ ਜਾਓਗੇ। ਕਹਿੰਦੇ ਹਿੱਲਣਾ ਨਹੀਂ। ਲੰਮੀ ਦੂਰ ਤੱਕ ਲਾਈਨ ਵਿੱਚ ਲੰਮੇ ਪੈ ਗਏ, ਕਤਾਰ ਬਣਾ ਕੇ। ਫਿਰ ਜਦੋਂ ਹੀ ਆਈ ਟ੍ਰੇਨ, ਗਿਆਨੀ ਸੋਹਣ ਸਿੰਘ ਨੇ ਲਿਖਿਆ ਕਹਿੰਦੇ ਲੱਗ ਗਈਆਂ ਸੀ ਬ੍ਰੇਕਾਂ ਆਪੇ, ਗਾੜੀ ਰੱਦ ਖਾਲਸੇ ਦੀ। ਕਹਿੰਦੇ
ਸ੍ਰੀ ਅਕਾਲ।
ਉੱਥੇ ਫਿਰ ਦੋ ਸਿੰਘ ਸ਼ਹੀਦ ਹੋਏ, ਚਾਰ ਹੋਏ ਜ਼ਖਮੀ, ਤੇ ਕਈ ਬੀਬੀਆਂ ਨਿੱਕੇ ਨਿੱਕੇ ਬੱਚੇ ਲੈ ਕੇ ਵੀ ਬੈਠੀਆਂ ਸੀ। ਉਸ ਵੇਲੇ ਫਟਾਫਟ ਕਹਿੰਦੇ ਵੀ ਵੇਖੋ ਵੇਖੋ, ਖੋਲੋ ਖੋਲੋ ਜਰਾ, ਟਾਕੀਆਂ ਖੋਲ ਦਿੱਤੀਆਂ। ਜਿਹੜੇ ਸਿਪਾਹੀ ਸੀ ਉਹਦੇ ਪਰੇ ਹੀ ਹਟ ਗਏ ਨਾ ਵੇਖ ਕੇ। ਉਹ ਕਹਿੰਦੇ ਸੀ ਵੀ ਇੱਦਾਂ ਹੋ ਨਹੀਂ ਸਕਦਾ, ਐਵੇਂ ਗੱਲਾਂ ਮਾਰਦੇ ਯਾਰ, ਮਰ ਸਕਦਾ ਕੋਈ, ਐਵੇਂ ਟ੍ਰੇਨ ਆਏਗੀ ਤੇ ਮਰ ਜਾਣਗੇ, ਇਹ ਗੱਲਾਂ ਹੀ ਮਾਰਦੇ ਆ। ਉਹ ਜਦੋਂ ਦੋ ਬੰਦਿਆਂ ਦੇ ਉੱਤੋਂ ਲੰਘ ਗਈ, ਚਾਰ ਜ਼ਖਮੀ ਹੋ ਗਏ। ਉਹ ਕਹਿੰਦੇ ਤੇ ਸੱਚ ਹੋ ਗਿਆ, ਇਦਾਂ ਵੀ ਹੋ ਸਕਦਾ ਵੀ ਬੰਦੇ ਰੋਟੀ ਖਵਾਉਣ ਵਾਸਤੇ ਵੀ ਇਦਾਂ ਦਾ ਜਜ਼ਬਾ ਵੀ ਹੈ ਇਹਨਾਂ ਲੋਕਾਂ 'ਚ। ਕਹਿੰਦੇ ਉਸ ਵੇਲੇ ਫਿਰ ਪਰੇ ਹਟ ਕੇ ਸਿਪਾਹੀ ਖੜ ਗਏ, ਭੱਜ ਭੱਜ ਕੇ ਜਿਹੜੇ ਮਰਦੇ 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 ਤੜਫਦਿਆਂ ਨੂੰ ਪੁੱਛਿਆ ਚੱਲ ਦੱਸੋ ਕੀ ਇੱਛਾ ਹੈ। ਕਹਿੰਦੇ ਉਹਨਾਂ ਸਿੰਘਾਂ ਦੇ ਦਰਸ਼ਨ ਕਰਾਓ ਜਿਹਨਾਂ ਨੂੰ ਲੈ ਕੇ ਚੱਲੇ ਆ ਮਰਦੇ ਮਰਦੇ, ਉਹਨਾਂ ਨੂੰ ਵੇਖ ਲਈਏ ਇੱਕ ਵਾਰ। ਭੱਜ ਭੱਜ ਕੇ ਜਦੋਂ ਸੇਵਾ ਕਰਦੇ ਤੇ ਖੜੇ ਸਿਪਾਹੀ ਨਾ ਉਹ ਖੜੇ ਸਿਪਾਹੀ ਵੇਖ ਵੇਖ ਕੇ ਹੈਰਾਨ ਹੁੰਦੇ, ਕਹਿੰਦੇ ਹੱਦ ਹੋ ਗਈ ਯਾਰ, ਇਦਾਂ ਵੀ ਹੋ ਸਕਦਾ।
ਸਿਰੇ ਆਪਣੇ ਆਪ ਝੁਕ ਜਾਵੇ,
ਆ ਕਿੱਥੇ ਕਿੱਥੇ ਜਾ ਜਾ ਕੇ ਸੇਵਾ ਕਰਦੇ ਆ।
ਖਾਲਸੇ ਦੀ ਸੇਵਾ ਵੇਖ ਸਿਰ ਆਪਣੇ ਆਪ ਝੁਕ ਜਾਵੇ, ਖਾਲਸੇ ਦੀ ਸੇਵਾ ਵੇਖ ਖਾਲਸੇ ਦੀ ਸੇਵਾ ਵੇਖ ਆਪਣੇ ਆਪ ਝੁਕ ਜਾਵੇ, ਖਾਲਸੇ ਦੀ ਸੇਵਾ ਕਰੇਗੀ ਫਿਰ ਆਪਣੇ ਆਪ ਝੁਕ ਜਾਵੇ, ਖਾਲਸੇ ਦੀ
ਖਾਲਸੇ ਦੀ ਸੇਵਾ ਵੇਖ ਕੇ ਬਾਬਾ ਬਾਬਾ ਖਾਲਸੇ ਦੀ ਸੇਵਾ ਵੇਖ ਕੇ
ਖਾਲਸੇ ਦੀ ਸੇਵਾ ਵੇਖ ਕੇ ਖਾਲਸੇ ਦੀ ਜੀ ਸੇਵਾ ਵੇਖ ਕੇ
ਖਾਲਸੇ ਦੀ ਸੇਵਾ ਵੇਖ ਕੇ ਖਾਲਸੇ ਦੀ ਜੀ ਸੇਵਾ ਵੇਖ
ਸਿਰ ਆਪਣੇ ਆਪ ਚੁੱਕ ਜਾਵੇ
ਖਾਲਸੇ ਦੀ ਸੇਵਾ
ਆਪਣੇ ਆਪ ਚੁੱਕ ਜਾਵੇ
ਖਾਲਸੇ ਦੀ ਸੇਵਾ ਵੇਖੇ
ਸਿਰ ਆਪਣੇ ਆਪ ਚੁੱਕ ਜਾਵੇ
ਖਾਲਸੇ ਦੀ ਸੇਵਾ ਵੇਖੇ
ਸਿਰ ਆਪਣੇ ਆਪ ਚੁੱਕ ਜਾਵੇ
ਖਾਲਸੇ ਦੀ ਸੇਵਾ ਵੇਖੇ
ਸਿਰ ਆਪਣੇ ਆਪ ਚੁੱਕ ਜਾਵੇ
ਖਾਲਸੇ ਦੀ ਸੇਵਾ ਵੇਖੇ
ਸਿਰ ਆਪਣੇ ਆਪ ਚੁੱਕ ਜਾਵੇ
ਖਾਲਸੇ ਦੀ ਸੇਵਾ ਵੇਖੇ
ਸਿਰ ਆਪਣੇ ਆਪ ਚੁੱਕ ਜਾਵੇ
ਖਾਲਸੇ ਦੀ ਸੇਵਾ ਵੇਖੇ
ਸਿਰ ਆਪਣੇ ਆਪ ਚੁੱਕ ਜਾਵੇ
ਖਾਲਸੇ ਦੀ ਸੇਵਾ ਵੇਖੇ
ਸਿਰ ਆਪਣੇ ਆਪ ਚੁੱਕ ਜਾਵੇ
ਖਾਲਸੇ ਦੀ ਸੇਵਾ ਵੇਖੇ
ਸਿਰ ਆਪਣੇ ਆਪ ਚੁੱਕ ਜਾਵੇ
ਖਾਲਸੇ ਦੀ ਸੇਵਾ ਵੇਖੇ
ਸਿਰ ਆਪਣੇ ਆਪ ਚੁੱਕ ਜਾਵੇ
ਖਾਲਸੇ ਦੀ ਸੇਵਾ ਵੇਖੇ
ਸਿਰ ਆਪਣੇ ਆਪ ਚੁੱਕ ਜਾਵੇ
ਖਾਲਸੇ ਦੀ ਸੇਵਾ ਵੇਖੇ
ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸਾਬਰ ਸਿਦਕ ਸਹੀ ਭਰਮ ਭਉ ਖੋਵਣਾ ਕੋਲਾ ਮੁੱਲ ਖਰੀਦ ਕਰੈ ਜੋਗਣਾ ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ ਇਦਾਂ ਦੀ ਸੇਵਾ ਹੈਰਾਨ ਹੋ ਗਏ ਵੇਖਣ ਵਾਲੇ ਕਹਿੰਦੇ ਯਾਰਾ ਤੇ ਹੱਦ ਹੋ ਗਈ ਇਹਨੂੰ ਕਹਿੰਦੇ ਜਜ਼ਬਾ ਭਰਨਾ ਦੂਜਿਆਂ ਚ ਗੱਲਾਂ ਨਾਲ ਜਜ਼ਬੇ ਨਹੀਂ ਭਰੇ ਜਾਂਦੇ ਹੁੰਦੇ ਅੱਜ ਕਿਉਂ ਨਹੀਂ ਬਦਲ ਰਿਹਾ ਸਾਰਾ ਕੁਝ ਕਿਉਂਕਿ ਗੱਲਾਂ ਵਾਲੇ ਆ ਗੱਲਾਂ ਵਾਲੇ ਤੇ ਇੰਨੇ ਜ਼ਿਆਦਾ ਹੈ ਕਿ ਫਿਰ ਇਹ ਹਨੇਰੇ ਕਰਹਿ ਗੱਲਾਂ ਗੱਲੀ ਜੇ ਬਾਬਾ ਜਰਨੈਲ ਸਿੰਘ ਤੋਂ ਲੋਕੀ ਬਹੁਤ ਪ੍ਰਭਾਵਿਤ ਹੋਏ ਇਸ ਕਰਕੇ ਹੋਏ ਕਿਉਂਕਿ ਆਪ ਸ਼ਹੀਦ ਹੋਏ ਅਗਲੇ ਜੇ ਭੱਜ ਜਾਂਦੇ ਫੇਰ ਬਈ ਫਿਰ ਥੋੜ੍ਹਾ ਪ੍ਰਭਾਵਿਤ ਹੋਣਾ ਸੀ ਜਦੋਂ ਅਗਲਾ ਆਪਣੇ ਆਪ ਨੂੰ ਕੁਰਬਾਨ ਕਰਦਾ ਤਾਂ ਉਹਦੇ ਉਹਦੀਆਂ ਗੱਲਾਂ ਚੰਗੀਆਂ ਲੱਗਣ ਲੱਗਦੀਆਂ ਉਹਨਾਂ ਚਿਰ ਕਿਉਂਕਿ ਜੋ ਕਹਿੰਦਾ ਹੈ ਉਹ ਕਰਕੇ ਵਿਖਾ ਦਿੱਤਾ ਜੋ ਕਿਹਾ ਉਹ ਕਰਕੇ ਵਿਖਾ ਦਿੱਤਾ ਭਾਵੇਂ ਅੱਜ ਤੱਕ ਉਹਨਾਂ ਨੂੰ ਬਦਨਾਮ ਕਰਨ ਵਾਲਿਆਂ ਨੇ ਤੇ ਅੱਜ ਤੱਕ ਵੀ ਕਹੀ ਜਾਂਦੇ ਵੀ ਬਾਬਾ ਜਰਨੈਲ ਸਿੰਘ ਸ਼ਹੀਦ ਹੀ ਨਹੀਂ ਹੋਏ ਅਜੇ ਵੀ ਕਹੀ ਜਾਂਦੇ ਮੰਨਦੇ ਥੋੜ੍ਹਾ ਆ ਕਿਤੇ ਅਖੰਡ ਪਾਠ ਸਾਹਿਬ ਕਰਾਉਂਦੇ ਆ ਉਹਨਾਂ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਾਉਂਦੇ ਆ ਵੀ ਜਿੱਥੇ ਕਿਤੇ ਹੈ ਨੇ ਚੜ੍ਹਦੀ ਕਲਾ 'ਚ ਰਹਿਣ ਸ਼ਹੀਦੀ ਨੂੰ ਆਪ ਹੀ ਰੋਲੀ ਜਾਂਦੀ ਉਹਨਾਂ ਦੇ ਨਾਂ ਤੇ ਸਾਰੀ ਜ਼ਿੰਦਗੀ ਖਾਧਾ ਹੈ ਉਹਨਾਂ ਦੀ ਸ਼ਹੀਦੀ ਨੂੰ ਰੋਲੀ ਜਾਂਦੇ ਉਹਨਾਂ ਕਰਕੇ ਤੇ ਸਤਿਕਾਰ ਹੈ ਤੁਹਾਡਾ ਸਤਿਕਾਰ ਉਹਨਾਂ ਕਰਕੇ ਉਹਨਾਂ ਦੀ ਸ਼ਹੀਦੀ ਰੋਲਦੇ ਆ ਵੇਖੋ ਇਦਾਂ ਦੀ ਸੇਵਾ ਗੁਰੂ ਦੇ ਸਿੱਖ ਕਰਦੇ ਰਹੇ ਆ ਜਜ਼ਬੇ ਵਾਲੇ ਐਦਾਂ ਅੰਦਰ ਇੱਕ ਸਪਿਰਿਟ ਭਰਿਆ ਜਾਂਦਾ ਜਦੋਂ ਕੋਈ ਕੁਰਬਾਨ ਹੋਣ ਤੁਰਦਾ ਫਿਰ ਉਹਦੇ ਉੱਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਫਿਰ ਹੁਣ ਜਦੋਂ ਇਧਰਲੇ ਪਾਸੇ ਗੱਲ ਕਰਦੇ ਆ ਜਦੋਂ ਬਾਬਾ ਜੰਗ ਸਿੰਘ ਹੋਣਾ ਨੇ ਇੱਥੋਂ ਨਾਲ ਨਗਰ ਕੀਰਤਨ ਚਲੇ ਗਏ ਚਲੋ ਜੀ ਉੱਥੇ ਨੇੜੇ ਮਜਨੂੰ ਟਿੱਲੇ ਦੇ ਇਲਾਕੇ ਦੇ ਵਿੱਚ ਸੰਗਤ ਰਹੀ ਸਾਰੀ ਉੱਥੇ ਫਿਰ ਰਕਾਬਗੰਜ ਗੁਰਦੁਆਰਾ ਸਾਹਿਬ ਉਹਦੇ ਨੇੜੇ ਹੀ ਪਾਰਲੀਮੈਂਟ ਹੈ ਉੱਥੇ ਜਾਣਾ ਸੀ ਨਗਰ ਕੀਰਤਨ ਰੋਸ ਜਿਹੜਾ ਮੁਜ਼ਾਹਰਾ ਸੀ ਉੱਥੇ ਕਰਨਾ ਸੀ ਬਾਬਾ ਜੰਗ ਸਿੰਘ ਜੀ ਰਾਤ ਦਿੱਲੀ ਪਹੁੰਚ ਗਏ ਉੱਥੇ ਨੇੜੇ ਹੀ ਸਥਾਨ ਸੀ ਉੱਥੇ ਬਾਬਾ ਜੀ ਰਹੇ ਸਾਰੀ ਸੰਗਤ ਰਹੀ ਜਿੱਥੇ ਜਿੱਥੇ ਅਲੱਗ ਅਲੱਗ ਆਪੋ ਆਪਣਾ ਪੜਾਅ ਕੀਤਾ ਸਾਰਿਆਂ ਨੇ ਸਵੇਰ ਹੋਈ ਤੇ ਬਾਬਾ ਜੀ ਗੁਰਦੁਆਰਾ ਸਾਹਿਬ ਚੋਂ ਚਲੋ ਚੱਲੀਏ ਵਾਪਸ ਕਰਨਾਲ ਇੱਧਰ ਨੂੰ ਆਉਣ ਲੱਗੇ ਉਹ ਕਹਿੰਦੇ ਬਈ ਆਪਾਂ ਨਗਰ ਕੀਰਤਨ ਦੇ ਜਾਂਦੀ ਵਾਰੀ ਦਰਸ਼ਨ ਕਰ ਚੱਲੀਏ ਨਗਰ ਕੀਰਤਨ ਜਦੋਂ ਆਏ ਤੇ ਮਜਨੂੰ ਟਿੱਲੇ ਵੱਲ ਤੇ ਸੰਗਤ ਸਾਰੀ ਅੱਧਾ ਕੁ ਨਗਰ ਕੀਰਤਨ ਤੁਰ ਗਿਆ ਅੱਧਾ ਕੁ ਰਹਿੰਦਾ ਹੈ ਤੇ ਬਾਬਾ ਜੀ ਕਹਿੰਦੇ ਚਲੋ ਭਾਈ ਸੰਗਤ ਕਹਿੰਦੀ ਚਲੋ ਬਾਬਾ ਜੀ ਨਾਲ ਹੀ ਚਲੋ ਨਗਰ ਕੀਰਤਨ ਨਾਲ ਹੀ ਚਲੇ ਗਏ ਜਦੋਂ ਫਿਰ ਬਾਬਾ ਜੰਗ ਸਿੰਘ ਹੋਣੀ ਨਗਰ ਕੀਰਤਨ ਵਿੱਚ ਨਾਲ ਹੀ ਗਏ ਤੇ ਉੱਥੇ ਅੱਗੇ ਨਗਰ ਕੀਰਤਨ ਦੇ ਵਿੱਚ ਉਹ ਜਦੋਂ ਅੰਦਰ ਰੋਸ ਮੁਜ਼ਾਹਰਾ ਕਰਨ ਲਈ ਅੰਦਰ ਨੂੰ ਗਏ ਅੱਗੇ ਫਿਰ ਤੁਹਾਨੂੰ ਪਤਾ ਬੈਰੀਗੇਟ ਲਾਏ ਸੀ ਪੁਲਿਸ ਵਾਲਿਆਂ ਨੇ ਆਪਣੇ ਬੈਰੀਗੇਟ ਲਾ ਕੇ ਖੜੇ ਆ ਵਿੱਚ ਕਈ ਸ਼ਰਾਰਤੀ ਬੰਦੇ ਹੁੰਦੇ ਕਈਆਂ ਨੇ ਬੈਰੀਗੇਟ ਟੱਪਣ ਦੀ ਕੋਸ਼ਿਸ਼ ਕੀਤੀ ਕੋਈ ਪਾਰਲੀਮੈਂਟ ਦੀਆਂ ਕੰਧਾਂ ਤੇ ਚੜ੍ਹਨ ਦੀ ਕੋਸ਼ਿਸ਼ ਕਰੇ ਉਸ ਵੇਲੇ ਫਿਰ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਜਿਹੜੇ ਅਥਰੂ ਗੈਸ ਦੇ ਗੋਲੇ ਸਿੱਟੇ ਸਾਰਿਆਂ ਦੀਆਂ ਅੱਖਾਂ ਮੱਚਣ ਲੱਗਦਾ ਤੰਗ ਹੋ ਗਏ ਸਾਰੇ ਪਿੱਛੇ ਨੂੰ ਹਟ ਗਏ ਜਿਵੇਂ ਤੜਥੱਲੀ ਮੱਚ ਗਈ ਰੌਲਾ ਪੈ ਗਿਆ ਹਫੜਾ ਦਫੜੀ ਪੈ ਗਈ ਉਸ ਵੇਲੇ ਫਿਰ ਕਹਿੰਦੇ ਐ ਕਿ ਬਾਬਾ ਜੰਗ ਸਿੰਘ ਜੀ ਇੱਕ ਦਰਖਤ ਦੇ ਥੱਲੇ ਇਦਾਂ ਬੈਠੇ ਐ ਦਿਨੇ ਗਰਮੀ ਹੁੰਦੀ ਹੈ ਰਾਤ ਨੂੰ ਜਿਵੇਂ ਅੱਜ ਕੱਲ੍ਹ ਠੰਡ ਹੋ ਜਾਂਦੀ ਅੱਜ ਜਿਹੜਾ 10 ਤਰੀਕ ਦਾ ਜੀ 9 ਨੂੰ ਨਗਰ ਕੀਰਤਨ ਇੱਥੋਂ ਗਿਆ ਸੀ ਕੱਲ੍ਹ ਨੂੰ ਜਿਹੜੀ 10 ਤਰੀਕ ਹੈ 10 ਤਰੀਕ ਨੂੰ ਸਵੇਰੇ ਉਹ ਫਿਰ ਜਦੋਂ ਇਦਾਂ ਦਿਨੇ ਅਥਰੂ ਗੈਸ ਦੇ ਗੋਲੇ ਸਿੱਟੇ ਕਈ ਅੱਖਾਂ ਮਲਦੇ ਐ ਮੂੰਹ ਸੁੱਕਦਾ ਹੈ ਤੇ ਕਈ ਸੇਵਾਦਾਰ ਉਸ ਵੇਲੇ ਨਾ ਕਈ ਬੀਬੀਆਂ ਤੇ ਕਈ ਸਿੰਘ ਸੰਗਤ ਨੂੰ ਪਾਣੀ ਦੀਆਂ ਪੱਟੀਆਂ ਵੀ ਅੱਖਾਂ ਪੂੰਝ ਲਓ ਅੱਖਾਂ ਗਿੱਲੀਆਂ ਕਰ ਲਓ ਪਾਣੀ ਦੀਆਂ ਪੱਟੀਆਂ ਦਿੰਦੇ ਨਮਕ ਦਿੰਦੇ ਆ ਕਿਉਂਕਿ ਮੂੰਹ ਜ਼ਿਆਦਾ ਸੁੱਕਦਾ ਨਮਕ ਨਾਲ ਥੋੜਾ ਠੀਕ ਫੀਲ ਕਰਦੇ ਆ ਪਾਣੀ ਦੇ ਰਹੇ ਆ ਨਮਕ ਦੇ ਰਹੇ ਆ ਗਿੱਲੀਆਂ ਪੱਟੀਆਂ ਅੱਖਾਂ ਤੇ ਬੰਨੋ ਲਪੇਟੋ ਮਾੜਾ ਜਿਹਾ ਇਹਨਾਂ ਨੂੰ ਸਾਫ਼ ਕਰੋ ਅੱਖਾਂ ਮੱਚਦੀਆਂ ਨੇ ਸਾਰੀ ਸੰਗਤ ਜਿਹੜੀ ਗਈ ਹੈ ਤੇ ਵਿੱਚ ਸੇਵਾਦਾਰ ਸੇਵਾ ਕਰਦੇ ਆ ਤੇ ਇੱਕ ਸੇਵਾਦਾਰ ਨੂੰ ਪੁਲਿਸ ਵਾਲੇ ਬੰਦੇ ਨੇ ਗੋਲੀ ਮਾਰੀ ਜਦੋਂ ਇੱਕ ਦੇ ਗੋਲੀ ਲੱਗੀ ਬੰਦਾ ਡਿੱਗ ਪਿਆ ਥੱਲੇ ਤੇ ਇੱਕ ਬੀਬੀ ਸੇਵਾ ਕਰਦੀ ਸੀ ਬੀਬੀ ਨੂੰ ਗੋਲੀ ਮਾਰੀ ਜਦੋਂ ਇੱਕ ਸੇਵਾਦਾਰ ਚੜ੍ਹਾਈ ਕਰ ਗਿਆ ਇੱਕ ਬੀਬੀ ਦੇ ਗੋਲੀ ਮਾਰੀ ਤੇ ਉਦੋਂ ਬਾਬਾ ਜਰਨੈਲ ਵਾਹਿਗੁਰੂ ਬਾਬਾ ਜੰਗ ਸਿੰਘ ਨੇ ਜਦੋਂ ਐ ਵੇਖਿਆ ਨਾ ਵੀ ਇੱਕ ਸੇਵਾਦਾਰ ਆ ਮਾਰ ਦਿੱਤਾ ਕੋਈ ਬੀਬੀ ਫੇਰ ਨਹੀਂ ਰਿਹਾ ਗਿਆ ਉਹ ਜਜ਼ਬਾ ਅੰਦਰ ਹੁੰਦਾ ਹੈ ਕਿਸੇ ਕਿਸੇ ਦੇ ਜੇ ਉਹਨੂੰ ਗਿਆਨ ਡਰਾਈਵ ਕਰੇ ਨਾ ਤੇ ਬੜਾ ਵਧੀਆ ਵਰਤੋਂ ਹੋ ਜਾਂਦੀ ਹੈ ਉਸ ਚੀਜ਼ ਦੀ ਵੇਖੋ ਨਾ ਪਿਆਰਿਓ ਜਿੰਨੇ ਬੰਦੇ ਜਰਾ ਸੋਚ ਕੇ ਦੱਸਿਓ ਜ਼ਿਮੀਂਦਾਰ ਜਿੰਨੇ ਬੰਦੇ ਵੱਟਾਂ ਤੇ ਵੱਟਾਂ ਪਿੱਛੇ ਜ਼ਮੀਨਾਂ ਪਿੱਛੇ ਭਲਾ ਜਿਹੜੇ ਬੰਦੇ ਜਿੰਨੇ ਮਰੇ ਐ ਕੀ ਇੰਨੇ ਕੌਮ ਲਈ ਸ਼ਹੀਦ ਹੋਏ ਐ ਵੱਟਾਂ ਤੇ ਜਿੰਨੇ ਬੰਦੇ ਮਰੇ ਲੜ ਲੜ ਕੇ ਇੱਕ ਦੂਜੇ ਨਾਲ ਤੁਸੀਂ ਹੈਰਾਨ ਹੋਵੋਗੇ ਜ਼ਿਆਦਾ ਗਿਣਤੀ ਹੈ ਵੱਟਾਂ ਤੇ ਜ਼ਮੀਨਾਂ ਪਿੱਛੇ ਮਰ ਜਾਂਦੇ ਐ ਬੰਦੇ ਜਿਹੜੇ ਜ਼ਮੀਨਾਂ ਪਿੱਛੇ ਮਰਨ ਵਾਲੇ ਪਿੰਡਾਂ ਦੇ ਵਿੱਚ ਬੰਦੇ ਨੇ ਇਹੋ ਜਿਹੇ ਬੰਦਿਆਂ ਨੂੰ ਜੇ ਕਿਤੇ ਕੋਈ ਇਹਨਾਂ ਦੇ ਬ੍ਰੇਨ ਨੂੰ ਡਰਾਈਵ ਕਰੇ ਇਹ ਬੰਦੇ ਕੌਮ ਲਈ ਮਰ ਸਕਦੇ ਨੇ ਸਮਝ ਜੇ ਇਹ ਜਜ਼ਬਾ ਹੈ ਅੰਦਰ ਦ੍ਰਿੜਤਾ ਹੈ ਇਹ ਭਰਿਆ ਨਹੀਂ ਜਾ ਸਕਦਾ ਜੇ ਤੁਸੀਂ ਕਹੋ ਨਾ ਵੀ ਬਾਹਰੋਂ ਭਰ ਦੇਵਾਂਗੇ ਬਾਹਰੋਂ ਨਹੀਂ ਭਰ ਸਕਦੇ ਤੁਸੀਂ ਵੱਡੇ ਤੋਂ ਵੱਡਾ ਗਿਆਨੀ ਬਾਲ ਉਸ ਸਟੇਜ ਤੇ ਉਹਨੂੰ ਕਹੋ ਵੀ ਇਹ ਬੰਦੇ ਦੇ ਅੰਦਰ ਮਰਨ ਦਾ ਜਜ਼ਬਾ ਭਰਦੇ ਨਹੀਂ ਭਰ ਸਕਦਾ ਜਿਹਦੇ 'ਚ ਹੋਇਆ ਉਹਨੂੰ ਡਾਇਰੈਕਸ਼ਨ ਦੇ ਸਕਦਾ ਹੈ ਵੀ ਵੱਟ ਪਿੱਛੇ ਵੀ ਮਰਦਾ ਹੀ ਹੈ ਆ ਜਾ ਦੇਸ਼ ਲਈ ਮਰ ਜਿਹੜਾ ਵੱਟ ਪਿੱਛੇ ਪਿੰਡ 'ਚ ਮਰ ਸਕਦਾ ਸੀ ਫੌਜੀ ਬਣਾਓ ਉਹੀ ਉੱਥੇ ਮਰੇਗਾ। ਵੱਟ ਪਿੱਛੇ ਮਰ ਸਕਦਾ ਸੀ, ਉੱਥੇ ਦੇਸ਼ ਲਈ ਮਰ ਜਾਂਦਾ। ਜਿਹੜਾ ਘਰ ਵੱਟ ਪਿੱਛੇ ਨਹੀਂ ਮਰ ਸਕਿਆ ਉਹ ਉੱਥੇ ਵੀ ਨਹੀਂ ਮਰ ਸਕਣਾ। ਜਜ਼ਬਾ ਅੰਦਰ ਹੋਵੇ, ਡਰਾਈਵ ਉਹਨੂੰ ਗਿਆਨ ਕਰੇ। ਜਜ਼ਬਾਤ ਅੰਦਰ ਹੁੰਦੇ ਐ, ਬਾਹਰੋਂ ਨਹੀਂ ਪਾਇਆ ਜਾ ਸਕਦਾ। ਇਹ ਚੀਜ਼ ਬਾਹਰੋਂ ਨਹੀਂ ਪਾਈ ਜਾ ਸਕਦੀ। ਜਿਹੜੇ ਬਾਬਾ ਜੰਗ ਸਿੰਘ ਸਨ ਨਾ ਭਾਈ, ਇਹ ਚੀਜ਼ ਅੰਦਰ ਹੈ ਸੀ। ਉਹ ਟਾਈਮ ਤੇ ਨਹੀਂ ਕੋਈ ਸਮਝਾ ਸਕਦਾ ਹੁੰਦਾ ਵੀ ਐ ਨਹੀਂ ਐ ਕਰ ਲੈ, ਐ ਨਹੀਂ ਐ ਕਰ ਲੈ। ਉਹ ਟਾਈਮ ਦੇ ਉੱਤੇ ਜਦੋਂ ਦੋ ਬੰਦਿਆਂ ਦੇ ਗੋਲੀ ਮਾਰਤੀ, ਏਦਾਂ ਹੀ ਉੱਠ ਕੇ ਵੀ ਕਹਿੰਦੇ ਓਏ ਆਹ ਹੱਦ ਕਰੀ ਜਾਂਦੇ ਤੁਸੀਂ, ਛਾਲ ਮਾਰ ਕੇ ਕਹਿੰਦੇ ਫੁੱਟਪਾਥ ਤੇ ਇੱਦਾਂ ਖੜ ਕੇ ਜਾ ਕੇ ਕਹਿੰਦੇ ਓਏ ਏਦਾਂ ਚੋਲਾ ਪਾੜਤਾ, ਇੱਦਾਂ ਬਟਨ ਖੋਲ ਕੇ ਐ ਪਾੜਿਆ ਚੋਲਾ। ਕਹਿੰਦੇ ਇਹਨਾਂ ਨੂੰ, ਇਹਨਾਂ ਵਿਚਾਰਿਆਂ ਨੂੰ ਮਾਰਦੇ ਹੋ, ਜੇ ਮਾਰਨੀ ਹੈ ਗੋਲੀ ਆ ਬੀਬੀਆਂ ਨੂੰ ਕੀ ਮਾਰਨ ਲੱਗੇ ਹੋ, ਇੱਥੇ ਮਾਰੋ ਮੇਰੇ। ਜੇ ਮਾਰਨਾ ਹੀ ਹੈ ਤੇ ਇੱਥੇ ਮਾਰੋ, ਇੱਥੇ ਮਾਰੋ ਗੋਲੀ। ਫਿਰ ਉਹਨਾਂ ਨੇ ਪੈਰਾਂ 'ਚ ਗੋਲੀਆਂ ਮਾਰੀਆਂ, ਦੋ ਦੋ ਗੋਲੀਆਂ ਪੈਰਾਂ 'ਚ ਮਾਰੀਆਂ। ਫਿਰ ਵੀ ਪਿੱਛੇ ਨਹੀਂ ਹਟੇ ਨਾ, ਜਦੋਂ ਵੀ ਲੱਤ 'ਚ ਵੱਜ ਗਈ ਫਿਰ ਵੀ ਕਾਇਮ ਰਹੇ। ਫਿਰ ਉਹਨਾਂ ਨੇ ਛਾਤੀ 'ਚ ਗੋਲੀ ਮਾਰੀ, ਫਿਰ ਦਿਲ ਦੇ ਉੱਤੇ ਵਾਰ ਕੀਤਾ। ਉੱਥੇ ਹੀ ਫਿਰ ਜਦੋਂ ਨਾਲ ਦੇ ਸੇਵਾਦਾਰ ਨੇ ਭੱਜ ਕੇ ਫੜਿਆ, ਫਿਰ ਬਾਬਾ ਜਰਨੈਲ ਸਿੰਘ ਵਰਗੇ ਉਹ ਤੇ ਆ ਨਹੀਂ ਸੀ ਸਕਦੇ। ਕਹਿੰਦੇ ਉਹਨਾਂ ਦਿਨਾਂ ਵਿੱਚ ਧਰਮ ਯੁੱਧ ਮੋਰਚੇ ਕਰਕੇ ਉਹਨਾਂ ਨੇ ਫਿਰ ਸੁਨੇਹਾ ਭੇਜਿਆ ਵੀ ਜਿਵੇਂ ਲੈ ਕੇ ਗਏ ਸੀ ਉਵੇਂ ਹੀ ਸਰੀਰ ਇਹਨਾਂ ਦਾ ਸਜਾ ਕੇ ਬੜੀ ਧੂਮਧਾਮ ਦੇ ਨਾਲ ਵਾਪਸ ਲੈ ਕੇ ਆ ਕੇ ਸੰਸਕਾਰ ਕਰਿਓ। ਫਿਰ ਇੱਥੇ ਜਿਹੜਾ ਸੰਸਕਾਰ ਉਹਨਾਂ ਦੇ ਸਰੀਰ ਦਾ ਕੀਤਾ, ਇਹ ਅੰਦਰ ਇੱਕ ਜਜ਼ਬਾ। ਹੁਣ ਵੇਖੋ ਆਹ ਜਿਹੜੀ ਚੀਜ਼ ਹੈ ਨਾ, ਜਦੋਂ ਬੰਦੇ 'ਚ ਦਿਸਦੀ ਹੈ ਉਦੋਂ ਫਿਰ ਰੱਬ ਦਿਸਦਾ ਹੁੰਦਾ ਵੀ ਆਹ ਕਿਵੇਂ ਹੋ ਸਕਦਾ। ਕਿਸੇ ਬੰਦੇ ਨਾਲ ਇੰਨਾ ਪਿਆਰ, ਲੋੜਵੰਦ ਲਈ ਉਹ ਵਿਚਾਰਿਆਂ ਤੇ ਤਰਸ ਕਰਕੇ ਇਦਾਂ ਖੜ ਜਾਣਾ, ਇਹ ਇੱਕ ਜਜ਼ਬਾ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਸੀ ਜਦੋਂ ਉਹਨਾਂ ਨੇ ਕਿਹਾ ਸੀ ਇਹਨਾਂ ਦੇ ਧੱਕੇ ਨਾਲ, ਧੱਕੇ ਨਾਲ ਮੈਂ ਕਦੇ ਜਨੇਊ ਨਾ ਪਾਇਆ ਨਾ ਮੈਂ ਪਾਉਣਾ, ਪਰ ਧੱਕੇ ਨਾਲ ਲਾਏ ਜਾ ਰਹੇ ਹੈ। ਉਹ ਕਹਿੰਦੇ ਮੈਂ ਕੁਰਬਾਨ ਹੋ ਸਕਦਾ ਇਹਦੇ ਲਈ ਵੀ ਬੰਦੇ ਨੂੰ ਆਜ਼ਾਦ ਕਰੋ। ਹਰ ਬੰਦਾ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ, ਧੱਕਾ ਨਾ ਕਰੋ, ਜ਼ਬਰਦਸਤੀ ਨਾ ਕਰੋ। ਇਸ ਕਰਕੇ ਇਹ ਅੰਦਰ ਜਜ਼ਬਾ ਮੇਰੇ ਸਤਿਗੁਰ ਦੇ ਵਿੱਚ ਸੀ, ਤਾਂ ਗੁਰੂ 'ਚੋਂ ਰੱਬ ਦਿਸਦਾ ਸੀ। ਸਾਡੇ ਵਿੱਚ ਜਿੱਦਣ ਇਹ ਗੁਣ ਨਜ਼ਰ ਆਉਣਗੇ ਉਦਣ ਸਾਡੇ 'ਚੋਂ ਰੱਬ ਦਿਸਣਾ ਹੈ। ਪਰ ਹੁਣ ਸਾਡੇ 'ਚ ਕੀ ਦਿਸਦਾ? ਲੋਭ ਦਿਸਦਾ, ਮੋਹ ਦਿਸਦਾ, ਸਾਡੇ 'ਚ ਹੰਕਾਰ ਦਿਸਦਾ, ਸਾਡੇ 'ਚ ਕਾਮ ਦਿਸਦਾ। ਇਹ ਚੀਜ਼ਾਂ ਸਾਡੇ 'ਚ ਦਿਸਦੀਆਂ, ਸ਼ੈਤਾਨ ਦਿਸਦਾ ਹੈ। ਪਰ ਜਦੋਂ ਸਾਡੇ 'ਚ ਇਹ ਰੱਬੀ ਗੁਣ ਦਿਸਣਗੇ ਫਿਰ ਸਮਝ ਲਓ ਸਾਡੇ 'ਚੋਂ ਰੱਬ ਦਿਸਦਾ ਹੈ। ਤੇ ਜਦੋਂ ਮਾਲਕ ਮਿਹਰ ਕਰਦਾ ਹੈ ਇਹ ਗੱਲਾਂ ਸਮਝ 'ਚ ਆ ਜਾਂਦੀਆਂ, ਗੁਰਬਾਣੀ ਤੋਂ ਗਿਆਨ ਮਿਲਦਾ ਹੈ, ਆਪਣੇ ਮਨ ਦੀ ਪੱਤਰੀ ਬੰਦਾ ਵਾਚਦਾ ਹੈ, ਵੇਖਦਾ ਹੈ ਮਨਾ ਕਿੱਥੇ ਖੜਾ ਹੈ, ਫਿਰ ਅੰਦਰ 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 ਉਹ ਮੈਲ ਉਹ ਨਜ਼ਰ ਆਉਂਦੀ ਹੈ। ਫਿਰ ਦੇਖਦਾ ਵੀ ਅਸੀਂ ਤੇ ਔਗਣਾਂ ਦੇ ਭਰੇ ਪਏ ਹਾਂ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਫਿਰ ਉਹ ਗੱਲ ਪਕੜ ਚਾਉਂਦੀ ਹੈ, ਫਿਰ ਬੰਦਾ ਅਰਦਾਸ ਕਰਦਾ ਸੱਚੇ ਪਾਤਸ਼ਾਹ ਹਮ ਮੈਲੇ, 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 ਹਮ ਹਮ ਮੈਲੇ, ਹਮ ਮੈਲੇ,
ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਹਮ ਮੂਰਖ ਤੁਮ ਚਤੁਰ ਸਿਆਣੇ, ਹਮ ਮੂਰਖ ਤੁਮ ਚਤੁਰ ਸਿਆਣੇ, ਹਮ ਮੂਰਖ ਤੁਮ ਚਤੁਰ ਸਿਆਣੇ,
ਸਰਬ ਕਲਾ ਕਾ ਗਿਆਤਾ, ਤੂੰ ਸਰਬ ਕਲਾ ਕਾ ਗਿਆਤਾ,
ਸਰਬ ਕਲਾ ਕਾ ਗਿਆਤਾ, ਤੂੰ ਸਰਬ ਕਲਾ ਕਾ ਗਿਆਤਾ,
ਹਮ ਮੈਲੇ, ਹਮ ਮੈਲੇ, ਹਮ ਮੈਲੇ ਜੀ, ਹਮ ਮੈਲੇ,
ਹਮ ਮੈਲੇ, ਹਮ ਮੈਲੇ, ਹਮ ਮੈਲੇ, ਹਮ ਮੈਲੇ, ਹਮ ਮੈਲੇ।
ਹਮ ਮੈਲੇ ਹਮ ਮੈਲੇ
ਇਹ ਅਰਦਾਸ ਆਪਾਂ ਕਰਨੀ ਹੈ ਮੈਲ ਦਾ ਮਤਲਬ ਹੈ ਔਗਣ ਮੇਰੇ ਵਿੱਚ ਮੈਲ ਭਰੀ ਪਈ ਹੈ ਮਤਲਬ ਔਗਣ ਔਗਣ ਗੁਣ ਨਹੀਂ ਦਿਸਦਾ ਕੋਈ ਹਮ ਮੈਲੇ ਤੂੰ ਉਜਲ ਕਰਤੇ ਹਮ ਨਿਰਗੁਣ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ
ਗਿਆਤਾ
ਮਾਧੋ ਹਮ ਐਸੇ
ਤੂੰ ਐਸਾ
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ
ਦੇਸਾ
ਤੁਮ ਸਭ ਸਾਜੇ
ਸਾਜ
ਨਿਵਾਜੇ ਜੀਓ ਪਿੰਡ ਦੇ ਪ੍ਰਾਣਾ ਨਿਰਗੁਣ ਆਰੇ
ਗੁਣ ਨਹੀਂ
ਗੁਣ ਦਿਓ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ
ਮਿਹਰਬਾਨ
ਤੁਮ ਕਰੋ ਹੋ ਭਲਾ ਹਮ ਭਲੋ ਨਾ ਜਾਣਾ ਹੈ ਤੂੰ ਸਦਾ ਸਦਾ ਦਇਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ
ਪਾਛੈ
ਪਿਆਰਿਓ ਗੁਣ ਮੰਗੋ ਗੁਣ ਸਤਿਗੁਰ ਕੋਲੋਂ ਆ ਕੇ ਗੁਣ ਮੰਗੋ ਇੱਥੇ ਕਈ ਸਵਾਹ ਦੀਆਂ ਕੁੜੀਆਂ ਦੇਈ ਜਾਂਦੇ ਆ ਕਈ ਧਾਗੇ ਬਣਾਈ ਜਾਂਦੇ ਆ ਬੜੇ ਇੱਥੇ ਬਾਬੇ ਧਾਗੇ ਬਣਾਉਂਦੇ ਬੜੇ ਗੁੱਟਾਂ ਤੇ ਸਿੱਖਾਂ ਦੇ ਕਾਲਿਆਂ ਰੰਗਾਂ ਦੇ ਧਾਗੇ ਬੰਨੀ ਫਿਰਦੇ ਕੋਈ ਸੱਤ ਰੰਗਾ ਧਾਗਾ ਬੰਨੀ ਫਿਰਦਾ ਤੇ ਜੇ ਕਈਆਂ ਨੂੰ ਪੁੱਛੀਦਾ ਵੀ ਇਹ ਕੀ ਹੈ ਕਹਿੰਦੇ ਕਿ ਬਾਬੇ ਨੇ ਰੱਖ ਦਿੱਤੀ ਹੈ ਰਕਸ਼ਾ ਕੌਣ ਕਰਦਾ ਜੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰਕਸ਼ਾ ਕਰਦਾ ਹੈ ਰੱਬ ਤੇ ਬਾਬਾ ਕਹਿੰਦਾ ਰਕਸ਼ਾ ਕਰੇਗਾ ਬੋਲੋ ਧਾਗਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਰਾਖਾ ਏਕ
ਹਮਾਰਾ ਸਵਾਮੀ
ਸਗਲ ਕਾ ਢਾਂਕਾ
ਅੰਦਰ ਜਾਮੀ
ਕੌਣ ਰਕਸ਼ਾ ਕਰਦਾ ਹੈ ਪਰਮਾਤਮਾ ਸਾਰਿਆਂ ਦੀ ਰਾਖੀ ਰੱਬ ਕਰਦਾ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ
ਸੋਈ
ਸੋਈ ਪਰ ਇੱਥੇ ਬਾਬੇ ਇਦਾਂ ਦੇ ਨੇ ਉਹ ਗੁੱਟ ਤੇ ਧਾਗਾ ਬੰਨ ਕੇ ਕਹਿਣਗੇ ਇਹ ਤੇਰੀ ਰਕਸ਼ਾ ਕਰਦਾ ਹੈ ਪਰ ਮਾਂ ਦੇ ਢਿੱਡ ਵਿੱਚ ਰਕਸ਼ਾ ਕਿਹਨੇ ਕੀਤੀ ਸੀ ਮਾਂ ਦੇ ਢਿੱਡ ਵਿੱਚ ਜਿੱਥੇ ਤੂੰ ਸਮਰੱਥ ਜਿੱਥੇ ਕੋਏ ਉੱਥੇ ਤੇਰੀ
ਰੱਖ
ਉੱਥੇ ਤੇਰੀ
ਰੱਖ
ਰੱਖ ਅਗਨੀ ਉਧਰ ਮਾਹੇ ਮਾਂ ਦੇ ਢਿੱਡ 'ਚ ਤੇਰੀ ਰਕਸ਼ਾ ਕੌਣ ਕਰਦਾ ਸੀ ਦੱਸੋ ਪਿਆਰਿਓ ਆਕਸੀਜਨ ਪੈਦਾ ਕੌਣ ਕਰਦਾ ਹੈ ਪਰਮਾਤਮਾ ਆ ਦਿਲ ਕੌਣ ਧੜਕਾਉਂਦਾ ਹੈ ਫਸ ਆ ਧਰਤੀ ਦੇ ਵਿੱਚ ਉਪਜਾਊ ਸ਼ਕਤੀ ਕਿੰਨੇ ਪੈਦਾ ਕੀਤੀ ਹੈ ਪਰਮਾਤਮਾ ਨੇ ਫਸਲ ਤਾਂ ਹੀ ਹੁੰਦੀ ਹੈ ਨਾ ਸਾਰਾ ਕੁਝ ਆ ਪਾਣੀ ਕਿੰਨੇ ਪੈਦਾ ਕੀਤਾ ਹੈ ਪਰਮਾਤਮਾ ਨੇ ਸੂਰਜ ਕਿਹਦੇ ਹੁਕਮ 'ਚ ਚੱਲਦਾ ਹੈ ਪਰਮਾਤਮਾ ਦੇ ਚੰਦਰਮਾ ਕਿਹਦੇ ਹੁਕਮ 'ਚ ਚੱਲਦਾ ਹੈ ਸਾਰਾ ਕੁਝ ਕੌਣ ਕਰਦਾ ਹੈ ਇਹ ਕਹਿੰਦੇ ਰੱਖ ਧਾਗਾ ਕਰੇਗਾ ਤੇਰੀ ਰਕਸ਼ਾ ਇਹ ਧਾਗਾ ਤੇਰੀ ਰਕਸ਼ਾ ਕਰੇਗਾ ਏਦਾਂ ਦੇ ਬਾਬੇ ਜਿਹੜੇ ਧਾਗੇ ਤੁਸੀਂ ਉਹਨਾਂ ਦੇ ਗਲ ਪਾਓ ਵੀ ਤੇਰਾ ਦਿਮਾਗ ਠੀਕ ਹੈ ਮੈਨੂੰ ਇੱਕ ਗੱਲ ਦੱਸੋ ਵੀ ਬਾਬੇ ਨੂੰ ਤੁਸੀਂ ਕਿਸੇ ਜਦੋਂ ਬਾਬਾ ਕਹੇ ਧਾਗਾ ਬੰਨਣਾ ਲਿਆ ਤੇਰੇ ਗੁੱਟ ਤੇ ਧਾਗਾ ਬੰਨੀਏ ਕਾਲੇ ਰੰਗ ਦਾ ਰਕਸ਼ਾ ਕਰੇਗਾ ਗੰਨਾ ਗੁੰਨਾ ਜੀਆਂ ਦੇ ਕੇ ਜਦੋਂ ਧਾਗਾ ਬੰਨਦਾ ਹੈ ਜਾਂ ਸਵਾਹ ਦੀ ਪੁੜੀ ਦਿੰਦਾ ਲੈ ਤੇਰੀ ਰਕਸ਼ਾ ਹੋਏਗੀ ਉਸ ਵੇਲੇ ਉਹਨੂੰ ਪੁੱਛੋ ਕਿ ਬਾਬਾ ਸਾਹ ਕੌਣ ਚਲਾਉਂਦਾ ਹੈ ਪਰਮਾਤਮਾ ਦਿਲ ਕੌਣ ਧੜਕਾਉਂਦਾ ਹੈ ਪਰਮਾਤਮਾ ਸੂਰਜ ਕਿਹਦੇ ਹੁਕਮ 'ਚ ਚੱਲਦਾ ਹੈ ਪਰਮਾਤਮਾ ਦੇ ਆ ਸਾਰਾ ਕੁਝ ਕੌਣ ਕਰ ਰਿਹਾ ਪਰਮਾਤਮਾ ਤੇ ਗੁੱਟ ਬਾਹ ਫੜ ਕੇ ਕਹੋ ਬਾਬਾ ਪਰਮਾਤਮਾ ਨਾਲ ਜੋੜ ਧਾਗਿਆਂ ਨਾਲ ਕਿਉਂ ਜੋੜੀ ਜਾਂਦਾ ਹੈ ਤੂੰ ਮੈਨੂੰ ਕਹੀ ਜਾਂਦਾ ਧਾਗਾ ਰਕਸ਼ਾ ਕਰੇਗਾ ਕਰਦਾ ਰਕਸ਼ਾ ਕੌਣ ਹੈ ਪਰਮਾਤਮਾ ਬਾਬੇ ਦਾ ਦਿਲ ਕੌਣ ਧੜਕਾਉਂਦਾ ਪਰਮਾਤਮਾ ਉਹ ਬਾਬੇ ਦਾ ਵੀ ਤੇ ਦਿਲ ਸਾਹ ਵੀ ਤੇ ਰੱਬ ਹੀ ਚਲਾਉਂਦਾ ਸਾਰਾ ਕੁਝ ਕਰਦਾ ਰੱਬ ਹੈ ਤੇ ਕ੍ਰੈਡਿਟ ਲਈ ਜਾਂਦੇ ਆ ਧਾਗੇ ਵਾਲਿਆਂ ਨੂੰ ਪਰਮਾਤਮਾ ਸਾਰਾ ਕੁਝ ਕਰਦਾ ਹੈ ਤੇ ਧਾਗੇ ਵਾਲੇ ਨੂੰ ਬਾਬਾ ਜੀ ਤੁਹਾਡੀ ਤੁਸੀਂ ਧਾਗਾ ਦਿੱਤਾ ਸੀ ਤਾਂ ਹੀ ਮੈਂ ਪਾਸ ਹੋ ਗਿਆ ਤੁਸੀਂ ਧਾਗਾ ਦਿੱਤਾ ਸੀ ਤਾਂ ਹੀ ਮੇਰਾ ਵੀਜ਼ਾ ਲੱਗ ਗਿਆ ਕੀਤਾ ਪਰਮਾਤਮਾ ਨੇ ਕ੍ਰੈਡਿਟ ਐ ਬੂਬਣਿਆਂ ਨੂੰ ਨਾ ਦਿਆ ਕਰੋ ਆਖੋ ਸਤਨਾਮ ਕਰਦਾ ਕੌਣ ਹੈ
ਪਰਮਾਤਮਾ
ਤੇਰਾ ਦਿਮਾਗ ਕਿੰਨੇ ਬਣਾਇਆ ਹੈ ਪਰਮਾਤਮਾ ਨੇ ਤੇਰੇ ਬੈਂਡ ਆਏ ਹੈ ਪਰਮਾਤਮਾ ਨੇ ਮਿਹਰ ਕੀਤੀ ਹੈ ਜੇ ਤੂੰ ਪਾਸ ਹੋਇਆ ਰੱਬ ਦੀ ਕਿਰਪਾ ਦਿਮਾਗ ਵਰਤਿਆ ਦਿਮਾਗ ਰੱਬ ਨੇ ਬਣਾਇਆ ਤੇਰਾ ਧੰਨਵਾਦ ਕਿਹਦਾ ਕਰਨਾ ਫਿਰ
ਪਰਮਾਤਮਾ ਦਾ
ਰੱਬ ਦਾ ਧੰਨਵਾਦ ਕਰੋ ਮਾਲਕ ਦਾ ਸ਼ੁਕਰ ਕਰੋ ਉਹਦੀ ਕਿਰਪਾ ਨਾਲ ਸਾਰਾ ਕੁਝ ਹੋ ਰਿਹਾ ਤਾਂ ਕਰਕੇ ਐਵੇਂ ਇਹਨਾਂ ਵਹਿਮਾਂ ਭਰਮਾਂ ਵਿੱਚ ਨਾ ਕੋਈ ਸਵਾਹ ਦੀਆਂ ਕੁੜੀਆਂ ਦੇਈ ਜਾਂਦਾ ਹੈ ਕੋਈ ਕੋਈ ਧੂਣੇ ਲਾਈ ਫਿਰਦਾ ਹੈ ਤੇ ਧੂਣੇ ਲਾਉਣ ਵਾਲਿਆਂ ਨੂੰ ਸਾਡੇ ਵਾਲੇ ਕਹਿਣਗੇ ਇਹ ਜੀ ਬੜੇ ਵੱਡੇ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਜਿਹੜੇ ਸਵਾਹ ਪਾਉਂਦੇ ਆ ਪੂਰਾ ਪੜੋ ਪਾਗੋ ਪਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸ਼ੁਰੂ ਤੋਂ ਪੜਿਓ ਜਿਹੜੇ ਇਦਾਂ ਦੇ ਬੰਦੇ ਐ ਇਹਨਾਂ ਨੂੰ ਗੁਰਬਾਣੀ ਮੂਰਖ ਕਹਿੰਦੀ ਹੈ। ਮੂਰਖ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਪਾਤਸ਼ਾਹ ਇਹਨਾਂ ਨੂੰ ਮੂਰਖ ਕਹਿੰਦੇ ਐ। ਜਿਹੜੇ ਗੁਰੂ ਨਾਨਕ ਦੇ ਨਾਮ ਦੇ ਉੱਤੇ ਅੱਜ ਕਿੰਨੀਆਂ ਕਿੰਨੀਆਂ ਦੁਕਾਨਾਂ ਚਲਾ ਰਹੇ ਐ, ਇੱਥੇ ਗੁਰੂ ਨਾਨਕ ਦੇ ਨਾਂ ਤੇ ਦੁਕਾਨਾਂ ਚਲਾਉਂਦੇ ਐ। ਗੁਰੂ ਸਾਹਿਬ ਕਹਿੰਦੇ ਜਿਹੜੇ ਸਿਰ 'ਚ ਸਵਾਹ ਪਾ ਲੈਣ, ਜੱਟਾਂ ਵਧਾ ਲੈਣ, ਨੰਗੇ ਤੁਰੇ ਫਿਰਨ, ਕੱਪੜੇ ਪਾਉਣ ਨਾ, ਕਹਿੰਦੇ ਮੂਰਖ ਹੁੰਦੇ ਐ। ਸੁਣਿਓ ਗੁਰੂ ਨਾਨਕ ਪਾਤਸ਼ਾਹ ਕੇ ਸੁਣਿਓ, ਪੜ੍ਹੋ।
ਲਿਖ ਲਿਖ ਪੜਿਆ ਤੇ ਤਾਕੜਿਆ, ਬਹੁ ਤੀਰਥ ਭਵਿਆ ਤੇ ਤੋਂ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸਹਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧੂ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੈ ਅਹਿਨਿਸ ਕਹਿਰੈ, ਮੌਨ ਬੇਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ, ਪਗ ਉਪਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਦੇ ਪਾਪੂ ਗਵਾਈ, ਵਿਣ ਨਾ ਵੇ ਕਿਛ ਥਾਏ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ, ਸਤਿਗੁਰ ਭੇਟੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸਿਆਂ ਦੇਸੇ ਤੇ ਨਹਿ ਕੇਵਲ, ਹਮੇ ਸ਼ਬਦ ਜਲਾਏ।
ਹੁਣ ਦੱਸਿਓ ਪਿਆਰਿਓ ਇੱਕ ਗੱਲ ਦਾ ਜਵਾਬ ਦਿਓ, ਗੁਰੂ ਨਾਨਕ ਦਾ ਪੁੱਤਰ ਬਾਬਾ ਸ਼੍ਰੀ ਚੰਦ ਕਹਿੰਦੇ ਜਿਹਨੂੰ, ਬਾਬਾ ਸ਼੍ਰੀ ਚੰਦ ਕੱਪੜੇ ਪਾਉਂਦਾ ਸੀ? ਬੋਲੋ। ਬਸਤਰ ਨਾ ਪਹਿਰੇ ਅਹਿਨਸ, ਦਿਨ ਰਾਤ ਦੁਖੀ ਹੁੰਦਾ ਕਹਿੰਦਾ ਜਿਹੜੇ ਕੱਪੜੇ ਨਹੀਂ ਪਾਉਂਦਾ। ਮੌਨ ਰੱਖਦਾ ਸੀ, ਮੌਨ ਬੇਗੁੱਤਾ ਕਿਉਂ ਜਾਗੈ ਗੁਰਬਿੰਦ, ਪੱਗ ਉਪਤਾਣਾ ਆਪਣਾ ਕੀਆ ਕਮਾਣਾ, ਨੰਗੇ ਪੈਰੀ ਫਿਰਦਾ ਹੈ, ਅਲ ਮਲ ਖਾਈ ਸਿਰ ਛਾਈ, ਧੂਣਾ ਲਾਉਂਦਾ ਸੀ ਜੀ, ਬੋਲੋ ਬੋਲੋ ਪਿਆਰਿਓ, ਲਾਉਂਦਾ ਸੀ ਧੂਣਾ, ਅਲ ਮਲ ਖਾਈ ਸਿਰ ਛਾਈ ਪਾਈ, ਮੂਰਖ ਅੰਧੇ ਪੱਤ ਗਵਾਈ। ਸਿਰ ਚ ਸਵਾਹ ਪਾਉਣ ਵਾਲੇ ਨੂੰ ਗੁਰੂ ਨਾਨਕ ਕੀ ਕਹਿੰਦੇ ਆ? ਮੂਰਖ। ਗੁਰੂ ਨਾਨਕ ਦਾ ਪੁੱਤਰ ਸੀ ਪਰ ਗੁਰੂ ਨਾਨਕ ਦੇ ਕਹਿੰਦੇ ਕਹਿਣੇ ਚ ਨਹੀਂ ਚੱਲਿਆ, ਸਾਰੇ ਕੰਮ ਉਲਟ ਕਰਦਾ ਰਿਹਾ, ਤਾਂ ਕਰਕੇ ਤੇ ਗੱਦੀ ਭਾਈ ਲੈਣਾ ਲੈ ਗਿਆ। ਆਖੋ ਸਤਨਾਮ। ਗੁਰੂ ਗ੍ਰੰਥ ਸਾਹਿਬ ਚ ਲਿਖਿਆ ਦਿਲ ਦਾ ਖੋਟਾ ਸੀ, ਦਿਲ ਵਿੱਚ ਖੋਟ ਰੱਖਦਾ ਸੀ, ਇਤਿਹਾਸ ਤੇ ਲਿਖਾਇਆ ਉਦਾਸੀਆਂ ਵਾਲਿਆਂ ਨੇ ਬੜਿਆਂ ਨੇ, ਇਹਨਾਂ ਨੇ ਇਦਾਂ ਦਾ ਇਤਿਹਾਸ ਲਿਖਾ ਦਿੱਤਾ, ਬਾਬੇ ਸ਼੍ਰੀ ਚੰਦ ਨੂੰ ਵੱਡਾ ਤੇ ਗੁਰੂ ਸਾਹਿਬ ਨੂੰ ਛੋਟਾ ਕਰਤਾ। ਗੁਰੂ ਅਰਜਨ ਦੇਵ ਜੀ ਦਾੜੇ ਨਾਲ ਚਰਨ ਝਾੜ ਰਹੇ ਹੈ, ਇਦਾਂ ਦੀਆਂ ਗੱਲਾਂ ਇਹਨਾਂ ਨੇ ਪ੍ਰਚਲਿਤ ਕੀਤੀਆਂ ਨੇ, ਇਦਾਂ ਦਾ ਇਤਿਹਾਸ ਬਣਾਇਆ ਮਹੰਤਾਂ ਨੇ ਜਿਨ੍ਹਾਂ ਨੇ ਵੱਡੇ ਵੱਡੇ ਡੇਰੇ ਬਣਾਏ, ਇਹ ਸਾਰੇ ਸ਼੍ਰੀ ਚੰਦ ਦੇ ਚੇਲੇ, ਗੁਰੂ ਨਾਨਕ ਦੀ ਗੱਲ ਨਹੀਂ ਮੰਨਣ ਵਾਲੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ? ਇਹਨਾਂ ਬਾਬੇ ਤੇ ਕਹਿੰਦੇ ਹੈ ਬਾਬਾ ਸ਼੍ਰੀ ਚੰਦ ਸਾਡਾ ਰੱਬ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜ੍ਹ ਕੇ ਵੇਖੋ ਵੀ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ। ਸ਼੍ਰੀ ਚੰਦ ਦਿਲ ਦਾ ਖੋਟਾ ਸੀ, ਕਹਿੰਦੇ ਬੱਚਿਆਂ ਨੇ ਆਖਾਂ ਨਹੀਂ ਮੰਨਿਆ, ਤਾਂ ਕਰਕੇ ਭਾਈ ਲਹਿਣਾ ਲੈ ਗਿਆ ਗੱਦੀ। ਆਖੋ ਸਤਨਾਮ।
ਸ਼੍ਰੀ ਵਾਹ।
ਪੁੱਤਰੀ ਕੋਲ ਨਾ ਪਾਲਿਓ,
ਮੰਨਿਆ ਨਹੀਂ ਆਖਾਂ ਜੀ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ
ਗੁਰੂ ਗ੍ਰੰਥ ਸਾਹਿਬ ਘਰ ਜਾ ਕੇ ਆ ਪੰਗਤੀਆਂ ਨੈੱਟ ਦੇ ਉੱਤੇ ਕੱਢਿਓ ਪੋਥੀ ਚੋਂ ਪੜਿਓ ਆਪ ਤਾਂ ਤੇ ਕਹਿੰਦਾ ਸਹਿਜ ਪਾਠ ਕਰਿਆ ਕਰੋ ਤੁਹਾਨੂੰ ਲੁੱਟ ਕੇ ਖਾ ਜਾਣਗੇ ਬੂਬਣੇ ਕੋਈ ਧੂਣਿਆਂ ਦੇ ਨਾਂ ਤੇ ਕੋਈ ਕਿਸੇ ਦੇ ਨਾਂ ਤੇ ਕੋਈ ਕਿਸੇ ਦੇ ਨਾਂ ਤੇ ਆਪ ਸਹਿਜ ਪਾਠ ਕਰੋ ਅੱਖਾਂ ਖੁੱਲ ਜਾਣਗੀਆਂ ਯਾਰ ਬਾਣੀ 'ਚ ਤੇ ਆਹ ਲਿਖਿਆ ਇਤਿਹਾਸ ਕਹਿੰਦਾ ਹੈ ਉਹ ਰੱਬ ਸੀ ਇਤਿਹਾਸ ਕਹਿੰਦਾ ਹੈ ਉਹ ਸ਼ਿਵਜੀ ਦਾ ਅਵਤਾਰ ਸੀ ਇਤਿਹਾਸ ਕੁਝ ਹੋਰ ਕਹਿੰਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਕੁਝ ਹੋਰ ਕਹਿੰਦੇ ਆ ਤਾਂ ਮੈਂ ਕਹਿੰਦਾ ਆਪ ਸਹਿਜ ਪਾਠ ਕਰੋ ਸਾਡੇ ਵਰਗਿਆਂ ਦੀਆਂ ਨਾ ਮੰਨਿਆ ਕਰੋ ਆਪ ਪੜ੍ਹੋ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਕਹਿੰਦੇ ਆਪਣੇ ਹੰਕਾਰ ਵਿੱਚ ਹੀ ਫਿਰਦੇ ਰਹੇ ਗੁਰੂ ਨਾਨਕ ਦਾ ਕਹਿਣਾ ਨਹੀਂ ਮੰਨਿਆ ਸੁਣੋ ਧਿਆਨ ਨਾਲ ਪੰਗਤੀ ਧਿਆਨ ਨਾਲ ਸੁਣਿਓ ਚੇਤਾ ਰੱਖਿਓ ਪੁੱਤਰੀ ਪੁੱਤਰੀ ਨਹੀਂ ਪੁੱਤਰੀ ਤੇ ਹੁੰਦੀ ਹੈ ਧੀ ਪੁੱਤਰੀ ਪੁੱਤਰਾਂ ਨੇ ਆਖਾਂ ਨਹੀਂ ਮੰਨਿਆ ਗੁਰੂ ਨਾਨਕ ਤਾਂ ਕਿਉਂਕਿ ਵੇਖੋ ਨਾ ਗੁਰਬਾਣੀ 'ਚ ਲਿਖਿਆ ਉਧਰੋਂ ਫਿਰ ਜਦੋਂ ਆਪਾਂ ਬਾਬੇ ਸ਼੍ਰੀ ਚੰਦ ਦਾ ਇਤਿਹਾਸ ਪੜ੍ਹਦੇ ਆ ਪਤਾ ਲੱਗਦਾ ਵੀ ਕੱਪੜੇ ਵੀ ਨਹੀਂ ਸੀ ਪਾਉਂਦਾ ਧੂਣਾ ਵੀ ਲਾਉਂਦਾ ਸੀ ਸਿਰ ਦੀ ਵਿੱਚ ਜਟਾਂ ਵੀ ਵਧਾ ਕੇ ਰੱਖੀਆਂ ਉਹਨੇ ਗੁਰੂ ਨਾਨਕ ਦਾ ਕਹਿਣਾ ਨਹੀਂ ਮੰਨਿਆ ਆਖੇ ਨਹੀਂ ਲੱਗਿਆ ਤੇ ਬ੍ਰਾਹਮਣ ਨੇ ਆਪਣਾ ਪ੍ਰਭਾਵ ਪਾ ਕੇ ਗੁਰੂ ਨਾਨਕ ਸਾਰੀ ਜ਼ਿੰਦਗੀ ਜੋਗੀਆਂ ਦੇ ਸਿਰ 'ਚੋਂ ਸਵਾਹ ਕੱਢਦੇ ਰਹੇ ਕਹਿੰਦੇ ਜੋਗੀਓ ਆ ਪਹਾੜਾਂ 'ਚ ਚੜ੍ਹ ਕੇ ਬਹਿ ਗਏ ਤੁਸੀਂ ਜੋਗੀਓ ਸਵਾਹ ਕੱਢੋ ਸਿਰ 'ਚੋਂ ਜੋਗੀਆਂ ਦੇ ਸਿਰਾਂ 'ਚੋਂ ਸਵਾਹ ਕੱਢਦੇ ਰਹੇ ਜਦੋਂ ਉਦਾਸੀਆਂ ਕਰਕੇ ਮੁੜ ਕੇ ਆਏ ਪੁੱਤਰ ਹੀ ਸਿਰ 'ਚ ਸਵਾਹ ਪਾ ਕੇ ਧੂਣਾ ਲਾ ਕੇ ਬੈਠਾ ਗੁਰੂ ਨਾਨਕ ਤੇ ਲੋਕਾਂ ਦੇ ਧੂਣੇ ਬੰਦ ਕਰਾਉਂਦੇ ਰਹੇ ਆਉਂਦਿਆਂ ਨੂੰ ਵੇਖਿਆ ਆਪਣਾ ਪੁੱਤਰ ਧੂਣਾ ਲਾ ਕੇ ਬੈਠਾ ਇਹ ਕਿਹਨੇ ਕੀਤਾ ਸੀ ਉਸ ਵੇਲੇ ਦੇ ਪੁਜਾਰੀ ਨੇ ਗੁਰੂ ਨਾਨਕ ਦੇ ਪੁੱਤਰ ਨੂੰ ਦੂਜੇ ਪਾਸੇ ਕਰਤਾ ਸੀ ਉਲਟ ਕਿਉਂ ਕਰਤਾ ਸੀ ਉਹ ਕਹਿੰਦਾ ਹੈ ਜਿਹੜਾ ਬੰਦਾ ਆਪਣੇ ਪੁੱਤਰ ਨੂੰ ਨਹੀਂ ਸੁਧਾਰ ਸਕਿਆ ਲੋਕਾਂ ਨੂੰ ਕੀ ਸੁਧਾਰ ਦੇਗਾ ਜਿਹਦਾ ਪੁੱਤਰ ਆਖੇ ਨਹੀਂ ਲੱਗਦਾ ਲੋਕੀ ਕੀ ਲੋਕਾਂ ਦੇ ਬੱਚੇ ਕੀ ਸੁਧਾਰ ਦੇਗਾ ਤਾਂ ਕਰਕੇ ਗੁਰੂ ਨਾਨਕ ਦੇ ਪੁੱਤਰ ਨੂੰ ਗੁਰੂ ਨਾਨਕ ਤੋਂ ਉਲਟ ਕਰ ਦਿੱਤਾ ਸੀ ਤੇ ਗੁਰੂ ਨਾਨਕ ਨੇ ਜੋ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਬੱਚਿਆਂ ਨੇ ਆਖਾ ਨਹੀਂ ਮੰਨਿਆ ਪਰ ਸਾਡੀ ਪ੍ਰੋਬਲਮ ਵੱਡੀ ਇਹ ਹੈ ਸਾਡੀ ਸਿੱਖਾਂ ਦੀ ਕਿ ਅਸੀਂ ਖੁਦ ਗੁਰਬਾਣੀ ਨਹੀਂ ਪੜ੍ਹੀ ਇਤਿਹਾਸ ਮੰਨਿਆ ਇਤਿਹਾਸ ਸੁਣਾਇਆ ਬਾਬਿਆਂ ਨੇ ਮੇਰੇ ਵਰਗਾ ਇੱਥੇ ਬੈਠਾ ਸੁਣਾਈ ਜਾਂਦਾ ਹੈ ਬਾਬਾ ਸ਼੍ਰੀ ਚੰਦ ਨੇ ਫਿਰ ਐਂ ਕਿਰਪਾ ਕਰਤੀ ਉਹਦੇ ਤੇ ਫਿਰ ਬਾਬਾ ਸ਼੍ਰੀ ਚੰਦ ਨੇ ਐਂ ਕਰਤਾ ਆਪਣੇ ਵਰਗਾ ਵਾਹਿਗੁਰੂ 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 ਦਿਮਾਗ 'ਚ ਸ਼੍ਰੀ ਚੰਦ ਬਹਿ ਗਿਆ ਗੁਰੂ ਨਾਨਕ ਨਿਕਲ ਗਿਆ ਗੁਰੂ ਨਾਨਕ ਗੁਰੂ ਦੇ ਬਚਨ ਤੇ ਨਿਕਲ ਗਏ ਸਾਡੇ ਦਿਮਾਗ 'ਚੋਂ ਆਹ ਤੇ ਦਿਮਾਗ 'ਚ ਹੀ ਨਹੀਂ ਆ ਰਹੀ ਆਈ ਵੀ ਅਲਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੇ ਜੇ ਬਾਣੀ ਤੁਹਾਨੂੰ ਚੇਤਾ ਹੋਵੇ ਬਾਣੀ ਆਪ ਪੜ੍ਹਦੇ ਹੋਵੋ ਸਹਿਜ ਪਾਠ ਕਰਦੇ ਹੋਵੋ ਜਦੋਂ ਮੇਰੇ ਵਰਗਾ ਬੰਦਾ ਇੱਥੇ ਬਹਿ ਕੇ ਕਹੇਗਾ ਨਾ ਬਈ ਬਾਬਾ ਸ਼੍ਰੀ ਚੰਦ ਨੇ ਧੂਣਾ ਲਾ ਲਿਆ ਬਾਬਾ ਜੀ ਸਾਹਿਬ ਨੇ ਤੇ ਤੁਹਾਡੇ ਦਿਮਾਗ 'ਚ ਆ ਜਾਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧੂਣੇ ਵਾਲਿਆਂ ਨੂੰ ਕੀ ਲਿਖਿਆ ਤੁਹਾਡੇ ਦਿਮਾਗ 'ਚ ਆਪੇ ਆ ਜਾਣੀਆਂ ਨੇ ਗੱਲਾਂ ਤਾਂ ਕਹਿੰਦਾ ਸਿੰਘੋ ਸਾਰੇ ਸਹਿਜ ਪਾਠ ਕਰੋ ਸਾਨੂੰ ਕੋਈ ਬੰਦਾ ਲੁੱਟ ਨਾ ਸਕੇ ਕਿਸੇ ਦੀ ਸਵਾਹ ਵਿੱਚ ਕੋਈ ਤਾਕਤ ਨਹੀਂ ਲਓ ਇਹਨਾਂ ਬਾਬਿਆਂ ਤੋਂ ਧੂਣੇ ਵਾਲਾ ਆ ਲਿਆਓ ਕਹੇ ਬਾਬਾ ਲਿਆ ਧੂਣਾ ਦੱਸ ਕਿਹੜਾ 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 ਧੂਣਾ ਇੰਨੀ ਦੁਨੀਆ ਇੱਥੇ ਦੁਖੀ ਤੁਰੀ ਫਿਰਦੀ ਹੈ ਲਿਆ ਦਈਏ ਸਾਰਿਆਂ ਨੂੰ ਸਵਾਹ ਦੀ ਪੁੜੀ ਸਾਰੇ ਅਮੀਰ ਹੋ ਜਾਣ ਵੱਡੇ ਵੱਡੇ ਬੰਦੇ ਜਗਤਾਰ ਸਿੰਘ ਹਵਾਰੇ ਵਰਗੇ ਅੰਦਰ ਜੇਲ੍ਹਾਂ ਵਿੱਚ ਬੰਦ ਨੇ ਲਿਆ ਪੁੜੀ ਤੇਰੀ ਉਹਨੂੰ ਖਵਾ ਕੇ ਆਈਏ ਬਾਹਰ ਨਿਕਲੇ ਸੁਣਿਓ ਇਹ ਸਭ ਬਕਵਾਸ ਕਰਦੇ ਐ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਐ ਸਿੱਧੇ ਸਾਧੇ ਬੰਦੇ ਵਿਚਾਰੇ ਫਸ ਜਾਂਦੇ ਐ ਇਦਾਂ ਦੇ ਕਰਨ ਵਾਲੇ ਬੜੇ ਤੁਰੇ ਫਿਰਦੇ ਐ ਤੁਹਾਡੀ ਬੇਨਤ ਨੇ ਰੰਗ ਲਿਆਉਣਾ ਹੈ ਤੁਹਾਡੀਆਂ ਪੜ੍ਹਾਈਆਂ ਨੇ ਰੰਗ ਲਿਆਉਣਾ ਹੈ ਪੜ੍ਹਾਈ ਕਰੋ ਬੈਂਡ ਲੈ ਕੇ ਆਓ ਵਿਦੇਸ਼ਾਂ ਨੂੰ ਅਮਰੀਕਾ ਕੈਨੇਡਾ ਪੜ੍ਹਨ ਜਾਓ ਆਸਟ੍ਰੇਲੀਆ ਜਾਓ ਨੌਜਵਾਨੋ ਆਪ ਬਾਣੀ ਪੜ੍ਹ ਕੇ ਸਮਝ ਕੇ ਆਪਣੀ ਐਜੂਕੇਸ਼ਨ ਵੱਲ ਧਿਆਨ ਦਿਓ ਤੁਹਾਨੂੰ ਜੋ ਮਿਲੇਗਾ ਰੱਬ ਦੀ ਕਿਰਪਾ ਨਾਲ ਮਿਲੇਗਾ ਰੱਬ ਨੇ ਤੈਨੂੰ ਦਿਮਾਗ ਦਿੱਤਾ ਹੈ ਦਿਲ ਦਿੱਤਾ ਹੈ ਆਕਸੀਜਨ ਦੇ ਰਿਹਾ ਚੰਦਰਮਾ ਸੂਰਜ ਐਡਾ ਵੱਡਾ ਉਹਦਾ ਸਿਸਟਮ ਹੈ ਉਹਨੇ ਤੈਨੂੰ ਪੈਦਾ ਕੀਤਾ ਹੈ ਉਹਦੀ ਪਦਾਇਸ਼ ਹੈ ਤੂੰ ਮਾਂ ਪਿਓ ਦੇ ਜ਼ਰੀਏ ਦੁਨੀਆ 'ਚ ਆਇਆ ਹੈ ਇਹੋ ਜਿਹੇ ਬੰਦਿਆਂ ਕਰਕੇ ਨਹੀਂ ਕਿੱਥੋਂ ਵਿੱਚ ਲੈ ਆਏ ਇਹਨੂੰ ਆਹ ਹੁਣ ਆ ਪੰਗਤੀ ਦਿਮਾਗ 'ਚ ਰੱਖਿਓ ਭੁੱਲਿਓ ਨਾ ਚੇਤਾ ਰੱਖਿਓ ਬਹੁਤ ਬੰਦੇ ਇਦਾਂ ਦੇ ਠੱਗ ਨੇ ਜਿਹੜੇ ਧੂਣੇ ਲਾ ਕੇ ਠੱਗਦੇ ਫਿਰਦੇ ਆ ਪਰ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕਹਿੰਦੇ ਦਿਲ ਦਾ ਖੋਟਾ ਹੀ ਰਿਹਾ ਹੁਣ ਮੈਨੂੰ ਇੱਕ ਗੱਲ ਹੋਰ ਦੱਸੋ ਗੁਰੂ ਗ੍ਰੰਥ ਸਾਹਿਬ ਦੀ ਮੰਨੋਗੇ ਕਿ ਪਖੰਡੀ ਬਾਬਿਆਂ ਦੀ ਬੋਲੋ ਸਿੱਖ ਕਿਹਦੇ ਆ ਮੰਨਾਂਗੇ ਕਿਹਦੀ
ਤੇ ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸ਼੍ਰੀ ਚੰਦ ਦਿਲ ਦਾ ਖੋਟਾ ਹੈ ਤੇ ਦਿਲ ਦਾ ਖੋਟਾ ਹੈ ਇਤਿਹਾਸ ਟੀਕੇ ਜਿੰਨੇ ਮਰਜ਼ੀ ਪੜ੍ਹ ਲਿਓ 10 ਟੀਕੇ ਪੜ੍ਹ ਲਿਓ ਮੈਂ ਆਪਣੇ ਕੋਲੋਂ ਨਹੀਂ ਕਿਹਾ ਅਰਥ ਪੜ੍ਹਿਓ ਗੁਰਬਾਣੀ ਦੇ ਇੱਕ ਟੀਕਾ ਦੋ ਟੀਕੇ ਤਿੰਨ ਟੀਕੇ ਪੰਜ ਟੀਕੇ 10 ਟੀਕੇ ਪੜ੍ਹਿਓ ਦਸਾਂ ਦੇ ਵਿੱਚ ਇਹੋ ਹੀ ਅਰਥ ਹੋਣਗੇ ਵੀ ਦਿਲ ਦਾ ਖੋਟਾ ਸੀ ਗੁਰੂ ਨਾਨਕ ਦੇ ਕਹਿਣੇ ਵਿੱਚ ਨਹੀਂ ਚੱਲਿਆ ਮਨ ਵਿੱਚ ਜੈਲਸ ਰੱਖੀ ਈਰਖਾ ਰੱਖੀ ਲੈਣੇ ਨਾਲ ਈਰਖਾ ਕਰਦਾ ਰਿਹਾ ਗੁਰੂ ਨਾਨਕ ਤੋਂ ਉਲਟ ਚੱਲਿਆ ਗੁਰੂ ਨਾਨਕ ਕੁਝ ਹੋਰ ਕਹਿੰਦੇ ਸੀ ਤੇ ਗੁਰੂ ਨਾਨਕ ਦਾ ਪੁੱਤ ਕਹਿਣੇ ਕਰ ਕਹਿਣੇ ਵਿੱਚ ਨਹੀਂ ਸੀ ਆਗਿਆ ਵਿੱਚ ਨਹੀਂ ਸੀ ਸਾਡੇ 'ਚ ਫਿਰ ਕਈ ਬੰਦੇ ਕਹਿਣਗੇ ਪੁੱਤਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੀ ਗੁਰੂ ਗੁਰੂ ਦਾ ਪੁੱਤਰ ਗੁਰੂ ਘਰ ਐਵੇਂ ਥੋੜਾ ਜੰਮ ਪਿਆ ਤੇ ਜੇ ਕੋਈ ਪੁੱਛੇ ਵੀ ਫਿਰ ਪਿਰਥੀ ਚੰਦ ਦਾ ਵੀ ਕਰਿਆ ਕਰ ਪਿਰਥੀ ਚੰਦ ਨੂੰ ਤੇ ਕਹਿੰਦੇ ਹੋ ਮੀਣਾ ਪਿਰਥੀ ਚੰਦ ਕਿਹਦਾ ਪੁੱਤਰ ਸੀ ਧੰਨ ਗੁਰੂ ਰਾਮਦਾਸ ਸਾਹਿਬ ਦਾ ਫਿਰ ਉਹਦਾ ਸਤਿਕਾਰ ਕਿਉਂ ਨਹੀਂ ਕਰਦੇ ਗੁਰੂ ਹਰ ਰਾਏ ਸਾਹਿਬ ਦਾ ਪੁੱਤਰ ਰਾਮ ਰਾਏ ਸੀ ਰਾਮ ਰਾਏ ਦਾ ਸਤਿਕਾਰ ਕਿਉਂ ਨਹੀਂ ਕਰਦੇ ਰਾਮ ਰਾਏ ਦੀ ਰਾਮ ਰਾਏ ਦੀ ਦੁਕਾਨਦਾਰੀ ਨਹੀਂ ਚੱਲੀ ਤਾਂ ਕਰਕੇ ਰਾਮ ਰਾਏ ਸਾਡੇ ਸਿਰ ਤੇ ਨਹੀਂ ਬੈਠਾ ਪਿਰਥੀ ਚੰਦ ਦੀ ਦੁਕਾਨਦਾਰੀ ਨਹੀਂ ਚੱਲੀ ਪਿਰਥੀ ਚੰਦ ਨੂੰ ਰੱਬ ਨਹੀਂ ਬਣਾਇਆ ਕਿਸੇ ਨੇ ਤਾਂ ਕਰਕੇ ਪਿਰਥੀ ਚੰਦ ਬਾਰੇ ਅਸੀਂ ਕਦੀ ਸੋਚਿਆ ਹੀ ਨਹੀਂ ਸ਼੍ਰੀ ਚੰਦ ਨੂੰ ਇਹਨਾਂ ਦੇ ਚੇਲਿਆਂ ਨੇ ਰੱਬ ਬਣਾ ਦਿੱਤਾ ਤਾਂ ਸ਼੍ਰੀ ਚੰਦ ਬਾਰੇ ਇਦਾਂ ਦਿਮਾਗ 'ਚ ਗੱਲਾਂ ਬਹਿ ਗਈਆਂ ਸਾਡੇ ਪਿਰਥੀ ਚੰਦ ਵੀ ਤੇ ਗੁਰੂ ਰਾਮਦਾਸ ਦਾ ਪੁੱਤਰ ਸੀ ਉਹਦਾ ਸਤਿਕਾਰ ਕਿਉਂ ਨਹੀਂ ਕਰਦੇ ਰਾਮ ਰਾਏ ਵੀ ਤੇ ਗੁਰੂ ਹਰ ਰਾਏ ਸਾਹਿਬ ਦਾ ਪੁੱਤਰ ਸੀ ਉਹਦਾ ਸਤਿਕਾਰ ਕਿਉਂ ਨਹੀਂ ਕਰਦੇ ਅਸਲ 'ਚ ਸਾਡੇ ਦਿਮਾਗ 'ਚ ਵਾੜ ਦਿੱਤੀਆਂ ਨੇ ਇਹ ਗੱਲਾਂ ਵੀ ਸ਼੍ਰੀ ਚੰਦ 'ਚ ਕਰਾਮਾਤ ਸੀ ਸ਼੍ਰੀ ਚੰਦ ਵਿੱਚ ਕਰਾਮਾਤ ਇਹ ਗੱਲਾਂ ਸਮਝਾਈਆਂ ਨੇ ਉਹਦੇ ਪੈਰੋਕਾਰਾਂ ਨੇ ਜਿਨ੍ਹਾਂ ਨੇ ਡੇਰੇ ਚਲਾਉਣੇ ਹੁੰਦੇ ਆ ਉਹ ਇਦਾਂ ਦੀਆਂ ਗੱਲਾਂ ਉਡਾ ਦਿੰਦੇ ਆ ਅਫਵਾਹਾਂ ਉਡਾ ਦਿੰਦੇ ਆ ਤਾਂ ਕਰਕੇ ਆ ਪੰਗਤੀ ਚੇਤਾ ਰੱਖਿਓ ਸਿੰਘੋ ਭੁੱਲਿਓ ਨਾ ਬਹੁਤ ਲੋੜ ਹੈ ਇਹਨਾਂ ਗੱਲਾਂ ਦੀ
ਪੁੱਤਰੀ ਕੌਲ ਨਾ ਪਾਲਿਆ ਕਰ ਪੀਰੋ ਹੋ ਕੰਨ ਮੁਰਤੀ ਦਿਲ ਖੋਟੇ ਆਗੀ ਫਿਰਨਾ ਬਨ ਭਾਰ ਉਚਾਇਨ ਛੱਡੀ
ਦਿਲ ਦੇ ਖੋਟੇ ਸੀ ਐਵੇਂ ਹੰਕਾਰ ਦੀ ਪੰਡ ਚੁੱਕ ਕੇ ਫਿਰਦੇ ਰਹੇ ਗੁਰੂ ਨਾਨਕ ਦੇ ਪੁੱਤ ਹੋ ਕੇ ਵੀ ਗੁਰੂ ਨਾਨਕ ਤੋਂ ਲਾਹਾ ਨਹੀਂ ਲੈ ਸਕੇ ਪੁੱਤ ਹੋ ਕੇ ਵੀ ਲਾਹਾ ਨਹੀਂ ਲੈ ਸਕੇ ਖਾਲੀ ਰਹਿ ਗਏ ਦੂਜਿਆਂ ਦੇ ਹੱਥੇ ਚੜ ਕੇ ਪੁਜਾਰੀ ਦੇ ਹੱਥੇ ਚੜ ਕੇ ਗੁਰੂ ਨਾਨਕ ਦੀ ਵਿਚਾਰਧਾਰਾ ਤਿਆਗ ਕੇ ਧੂਣੇ ਲਾ ਕੇ ਬਹਿ ਗਏ ਜਟਾਂ ਵਧਾ ਲਈਆਂ ਸਿਰ 'ਚ ਸਵਾਹ ਪਾ ਲਈ ਕੱਪੜੇ ਸਾਰੇ ਲਾਹ ਦਿੱਤੇ ਗੁਰੂ ਨਾਨਕ ਤੋਂ ਹੀ ਉਲਟ ਗੁਰੂ ਨਾਨਕ ਤੇ ਜੋਗੀਆਂ ਨੂੰ ਕੱਢ ਕੱਢ ਕੇ ਲਿਆਏ ਹੈ ਵੀ ਓਏ ਆਓ ਇੱਥੇ ਵਾਪਸ ਤੁਸੀਂ ਕੀ ਛੱਡ ਕੇ ਬਹਿ ਗਏ ਸਾਰਾ ਕੁਝ ਤੇ ਗੁਰੂ ਨਾਨਕ ਦਾ ਪੁੱਤਰ ਹੀ ਛੱਡ ਕੇ ਬਹਿ ਗਿਆ ਇਸ ਕਰਕੇ ਇਹਨਾਂ ਗੱਲਾਂ ਦਾ ਚੇਤਾ ਰੱਖਣਾ ਹੈ ਇੱਥੇ ਧੂਣਿਆਂ ਵਾਲੇ ਬੜੇ ਤੁਰੇ ਫਿਰਦੇ ਆ ਇੱਥੇ ਧਾਗਿਆਂ ਵਾਲੇ ਬੜੇ ਤੁਰੇ ਫਿਰਦੇ ਆ ਤਵੀਤਾਂ ਵਾਲੇ ਬੜੇ ਤੁਰੇ ਫਿਰਦੇ ਆ ਸਾਰਿਆਂ ਤੋਂ ਖਿਹੜਾ ਛਡਾਓ ਆਪਣਾ ਇੱਕ ਪਰਮਾਤਮਾ ਤੋਂ ਬਿਨਾਂ ਕਿਸੇ ਨੂੰ ਨਹੀਂ ਮੰਨਦੇ ਜਿਹੜੇ ਪਰਮਾਤਮਾ ਨੇ ਮਾਂ ਦੇ ਢਿੱਡ 'ਚ ਰੱਖਿਆ ਕੀਤੀ ਹੈ ਇੱਥੇ ਵੀ ਉਹੀ ਕਰੇਗਾ ਸਭ ਪਾਸੇ ਉਹੀ ਸਾਡਾ ਰੱਖ ਹੈ ਉਹੀ ਸਾਡੇ ਨਾਲ ਹੈ ਹਰ ਜਗ੍ਹਾ ਹਰ ਸਮੇਂ ਹਰ ਥਾਂ ਉਹ ਸਾਡਾ ਮਾਲਕ ਸਾਡੇ ਅੰਗ ਸੰਗ ਰਹਿੰਦਾ ਹੈ ਤੇ ਉਹਨੂੰ ਹਮੇਸ਼ਾ ਆਪਣੇ ਨਾਲ ਜਾਣੋ ਹਾਜ਼ਰ ਨਾਜ਼ਰ ਜਾਣੋ ਰੱਬੀ ਗੁਣ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰੀਏ ਤੇ ਜਿਹੜਾ ਸ਼ਬਦ ਪੜ ਰਹੇ ਸੀ ਕਹੋ ਕਬੀਰ ਸੁਣੋ ਰੇ ਗੁਣੀਆਂ ਉਹ ਭਾਈ ਗੁਣਵਾਨੋ ਚੇਤਾ ਰੱਖੋ ਇੱਕ ਨਾ ਇੱਕ ਦਿਨ ਇਹ ਰੂਪ ਖਤਮ ਹੋ ਜਾਣਾ ਹੈ ਬਿਨਸ ਜਾਣਾ ਹੈ ਸੋ ਲਾਜ ਨਾ ਮਰਹੋ ਕਹੋ ਘਰ ਮੇਰਾ ਅੰਤ ਕੀ ਵਾਰ ਨਹੀਂ ਕਸ਼ਟ ਤੇਰਾ ਹੈ ਤੇਰਾ ਕੁਛ ਨਹੀਂ ਸਭ ਕੁਝ ਇੱਕ ਨਾ ਇੱਕ ਦਿਨ ਛੱਡ ਕੇ ਇੱਥੋਂ ਤੁਰ ਜਾਣਾ ਹਮੇਸ਼ਾ ਇਹ ਚੇਤਾ ਰੱਖਿਓ ਮਨਾ
ਇਹ ਨਹੀਂ ਤੇਰਾ ਦੇਸ਼ ਬਣਾ ਪਰਦੇਸੀਆ ਇਹ ਨਹੀਂ ਤੇਰਾ ਦੇਸ਼ ਬਣਾ ਪਰਦੇਸੀਆ ਇਹ ਨਹੀਂ ਤੇਰਾ ਦੇਸ਼ ਬਣਾ ਪਰਦੇਸੀਆ ਤੇਰਾ ਦੇਸ਼ ਮਨਾ ਪਰਦੇਸੀਆ ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ
ਤੇਰਾ ਦੇਸ਼ ਮਨਾ ਪਰਦੇਸੀਆ ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ
ਤੇਰਾ ਦੇਸ਼ ਮਨਾ ਪਰਦੇਸੀਆ ਇਹ ਨਹੀਂ ਤੇਰਾ
ਸਾਹਿਬ ਜੀ ਦੇ ਦਰ ਘਰ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਓ। ਇਹ ਆਪਾਂ ਕਵਿਤਾ ਜਿਹੜੀ ਹੈ ਨਾ ਧੰਨ ਦਸ਼ਮੇਸ਼ ਪਿਤਾ ਇਹਦਾ ਲਿਖਿਆ, ਇਹਨਾਂ ਨੇ ਮੈਨੂੰ ਫੋਨ ਰੱਖਤਾ ਇੱਥੇ ਵੀ ਇਹ ਕਵਿਤਾ ਗਾਓ। ਉਹ ਚਲੋ ਹੁਣ ਸਮਾਂ ਹੁੰਦਾ ਹਰੇਕ ਚੀਜ਼ ਦਾ, ਫਿਰ ਜਦੋਂ ਮੌਕਾ ਬਣੇਗਾ ਫਿਰ ਕਦੇ ਗਾਵਾਂਗੇ, ਫਿਰ ਗਾਵਾਂਗੇ ਕੋਈ ਨਹੀਂ। ਆਹ ਇਹਦੇ ਵਿੱਚ ਹੈਗੀ, ਸੁਣ ਲਓ। ਚਲੋ ਬਈ ਸੁਣੋ। ਧੰਨ ਦਸ਼ਮੇਸ਼ ਪਿਤਾ, ਇਹ ਇਤਿਹਾਸ ਨਾਲ ਰਿਲੇਟਡ ਹੁੰਦਾ ਨਾ ਵੀਰ ਜੀ, ਜਦੋਂ ਆਪਾਂ ਇਤਿਹਾਸ ਸੁਣ ਤੇ ਲਏ। ਹੁਣ ਗੱਲ ਮੈਂ ਮੇਰੀ ਗੱਲ ਸੁਣਨੀ ਬਸ, ਇਦੋਂ ਵੱਧ ਨਹੀਂ। ਸੁਣੋ, ਜਿਹੜੀ ਨਾ ਇਤਿਹਾਸ ਚੱਲਦਾ ਹੁੰਦਾ, ਜਿਵੇਂ ਹੁਣ ਮੰਨ ਲਓ ਸਾਹਿਬਜ਼ਾਦਿਆਂ ਦਾ ਇਤਿਹਾਸ ਚੱਲਦਾ ਹੈ, ਚਮਕੌਰ ਦੀ ਗੜੀ ਦਾ ਇਤਿਹਾਸ ਚੱਲਦਾ, ਉਹਦੇ ਨਾਲ ਫਿਰ ਜੁੜਦਾ ਹੁੰਦਾ ਸਰ। ਹੁਣ ਮੈਂ ਗੱਲ ਕਰਦਾ ਸ਼੍ਰੀ ਚੰਦ ਦੀ, ਵਿੱਚ ਹੀ ਕੰਡਿਆਂ ਦੀ ਸੇਜ ਵਿਛਾ ਕੇ ਗੱਲ ਕਿੱਧਰ ਨੂੰ ਤੁਰ ਗਈ ਫਿਰ? ਉਹ ਇੱਕਦਮ ਗੱਲ ਤੇ ਸਾਰਾ ਕਨਸੈਪਟ ਹੀ ਵੱਖਰਾ ਹੈ, ਉਹ ਹੋਰ ਗੱਲ ਹੈ, ਇਹ ਹੋਰ ਗੱਲ ਹੈ। ਤਾਂ ਕਰਕੇ ਤੁਹਾਨੂੰ ਬੇਨਤੀ ਹੈ ਵੀ ਐਤਕੀ ਅਸੀਂ ਫਤਿਹਗੜ੍ਹ ਸਾਹਿਬ ਪ੍ਰੋਗਰਾਮ ਕਰਨਾ ਹੈ, ਬਹੁਤ ਵੱਡਾ ਨਾ, 6 ਏਕੜ ਵਿੱਚ ਪੰਡਾਲ ਲਈ ਜਗ੍ਹਾ ਲੱਭੀ ਹੈ ਅਸੀਂ, ਬਹੁਤ ਵੱਡਾ ਇੱਕ ਸਮਾਗਮ ਹੋਣਾ ਹੈ ਫਤਿਹਗੜ੍ਹ ਸਾਹਿਬ। ਉਹਨਾਂ ਦਿਨਾਂ 'ਚ ਹੀ ਹੋਏਗਾ 25-26 ਜਦੋਂ ਸਾਹਿਬਜ਼ਾਦੇ ਸ਼ਹੀਦ ਹੋਏ ਆ, ਤੇ ਉਹ ਰਾਤ ਦਾ ਸਮਾਗਮ ਬਹੁਤ ਵੱਡੀ ਪੱਧਰ ਤੇ, ਵੈਸੇ ਵੀ ਫਤਿਹਗੜ੍ਹ ਸਾਹਿਬ ਬਹੁਤ ਹੁੰਦੀ ਸਭਾ ਤੇ ਸੰਗਤ, ਤੇ ਦੀਵਾਨ ਉੱਥੇ ਐਤਕੀ ਰੱਖੇ ਆ, ਉੱਥੇ ਤੁਹਾਨੂੰ ਮੇਰੀ ਬੇਨਤੀ ਹੈ ਵੀ ਚੇਤੇ ਨਾਲ ਆਇਓ। ਇੱਕ ਕਵਿਤਾ ਨਹੀਂ, ਭਾਵੇਂ ਇੱਕ ਦੀਵਾਨ 'ਚ 10-10 ਕਵਿਤਾ ਸੁਣ ਲਿਓ, ਉੱਥੇ ਫਿਰ ਆਪਾਂ ਸੁਣਾਵਾਂਗੇ, ਉਹ ਫਿਰ ਸਮਾਂ ਹੁੰਦਾ ਇਤਿਹਾਸ ਦਾ। ਸੋ ਧੰਨਵਾਦ ਬਹੁਤ, ਗੁਰੂ ਸਾਹਿਬ ਜੀ ਨੇ ਮਿਹਰ ਕੀਤੀ ਹੈ, ਜਿਨ੍ਹਾਂ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਹਾਜ਼ਰੀ ਭਰੀ, ਸਾਰਿਆਂ ਦਾ ਧੰਨਵਾਦ। ਤੇ ਬਾਬਾ ਕਸ਼ਮੀਰ ਸਿੰਘ ਜੀ ਬੜਾ ਉਪਰਾਲਾ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕਰਦੇ ਆ, ਤੇ ਇਹਨਾਂ ਨਾਲ ਮੇਰਾ ਪ੍ਰੇਮ ਹੈ, ਤਾਂ ਕਰਕੇ ਹੁਣ ਸੁਣੋ ਵੀ ਸੁਣੋ, ਇਹਨਾਂ ਨਾਲ ਪ੍ਰੇਮ ਹੈ ਕਈ ਸਾਲਾਂ ਤੋਂ। ਭਾਵੇਂ ਕਿ ਜਿਹੜੇ ਹੁਣ ਨਾ ਇਹਨਾਂ ਦੀ ਸੰਪਰਦਾ ਵਾਲੇ ਵੀ ਕਈ ਨਾਰਾਜ਼ ਹੁੰਦੇ ਆ, ਜਿਹੜੇ ਬਾਬਾ ਜੀ ਦੀ ਸੰਪਰਦਾ ਦੇ ਬੰਦੇ ਵੀ ਕਈ ਕਹਿੰਦੇ ਆ ਵੀ ਢੱਡਰੀਆਂ ਵਾਲਿਆਂ ਨੂੰ ਨਾ ਸੱਦਿਆ ਕਰੋ, ਇਹ ਉਲਟ ਬੋਲਦੇ ਆ, ਇਹ ਗੱਲਾਂ ਉਲਟ ਕਰਦੇ ਆ। ਐਤਕੀ ਵੀ ਇਹਨਾਂ ਨੂੰ ਬੜੇ ਫੋਨ ਆਏ ਆ ਵੀ ਇਹਨਾਂ ਨੂੰ ਨਾ ਬੁਲਾਓ, ਤੇ ਮੈਨੂੰ ਵੀ ਕਈ ਕਹਿੰਦੇ ਸੀ ਉੱਥੇ ਨਾ ਜੀ ਜਾਓ, ਤੇ ਬਾਬਿਆਂ ਦਾ ਡੇਰਾ ਹੈ ਉੱਥੇ ਇੱਦਾਂ ਹੈ। ਪਰ ਮੇਰੇ ਕਹਿਣ ਤੇ ਇਹਨਾਂ ਨੇ ਕਈ ਕੁਛ ਆਪਣੀ ਜ਼ਿੰਦਗੀ ਵਿੱਚ ਚੇਂਜ ਕੀਤਾ, ਤੇ ਮੈਨੂੰ ਲੱਗਦਾ ਅੱਗੇ ਵੀ ਇਸੇ ਤਰ੍ਹਾਂ ਠੀਕ ਰਵੇ, ਪ੍ਰੇਮ ਬਣਿਆ ਰਵੇਗਾ, ਤੇ ਮੈਂ ਆਉਂਦਾ ਰਹਾਂਗਾ। ਨਹੀਂ ਤੇ ਮੇਰੀ ਹੁਣ ਬਾਬੇ ਕਿਸੇ ਨਾਲ ਬਣਦੀ ਨਹੀਂ, ਬਣਦੀ ਸੁਣ ਲਓ ਗੱਲ ਬਈ, ਬਣਦੀ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਨੂੰ ਮੇਰੀਆਂ ਗੱਲਾਂ ਪਸੰਦ ਨਹੀਂ ਆਉਂਦੀਆਂ। ਕੋਈ ਧਾਗੇ ਦਿੰਦਾ ਹੈ, ਕੋਈ ਤਵੀਤ ਕਰਕੇ ਦਿੰਦਾ ਹੈ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਆਪੋ ਆਪਣੇ ਅਡੰਬਰ ਰਚੇ ਹੋਏ ਆ ਸਾਰੇ, ਤੇ ਮੈਂ ਹਰ ਗੱਲ ਖੁੱਲ ਕੇ ਕਹਿ ਦਿੰਦਾ, ਫਿਰ ਉਹਨਾਂ ਨੂੰ ਤੜਫਣਾ ਲੱਗ ਜਾਂਦੀ ਹੈ, ਫਿਰ ਬਣਾ ਕੇ ਕੀ ਰੱਖਣੀ ਹੈ। ਉਹ ਤੇ ਜਿਹੜੇ ਬੰਦੇ ਨੇ ਮੇਰੇ ਤੇ ਸ਼ਬੀਲ ਸਾਡੇ ਤੇ ਲਾ ਕੇ ਸਾਡਾ ਬੰਦਾ ਮਾਰਿਆ, ਉਹਨਾਂ ਨੂੰ ਆਪਣੇ ਡੇਰਿਆਂ 'ਚ ਸੱਦ ਸੱਦ ਕੇ ਸਨਮਾਨਿਤ ਕਰਦੇ ਆ, ਸਰੋਪੇ ਪਾਉਂਦੇ ਆ, ਨਾਲੇ ਕਹਿੰਦੇ ਬੜੇ ਚੰਗਾ ਕੰਮ ਕੀਤਾ ਜੀ ਤੁਸੀਂ, ਤਾਂ ਕਰਕੇ ਉਹਨਾਂ ਦੀ ਮੇਰੇ ਨਾਲ ਕਿੱਥੇ ਬਣਨੀ ਹੈ। ਸੋ ਤਾਂ ਕਰਕੇ ਇੱਕੋ ਹੀ ਬਾਬਾ ਮੈਨੂੰ ਲੱਗਦਾ ਵੀ ਕਸ਼ਮੀਰ ਸਿੰਘ ਹੋਣੀ ਨੇ, ਜਿਨ੍ਹਾਂ ਦਾ ਇਹ ਵੀ ਖਹਿੜਾ ਜਿਵੇਂ ਨਹੀਂ ਹਰ ਸ਼ਨੀਵਾਰ ਜਾਂਦੇ ਆ, ਤੇ ਮੈਨੂੰ ਫਿਰ ਜਦੋਂ ਕਹਿੰਦੇ ਨੇ ਆਇਆ ਜੇ ਜ਼ਰੂਰ ਬਾਬਾ ਜੀ ਤੁਸਾਂ ਹੀ ਕਿਰਪਾ ਕਰਨੀ ਹੈ, ਤੇ ਫਿਰ ਮੈਂ ਕਹਿੰਦਾ ਵੀ ਚਲੋ ਪਿਆਰ ਕਰਦੇ ਆ ਆਪਾਂ ਵੀ ਹੌਲੀ ਹੌਲੀ, ਚਲੋ ਸਾਰਾ ਕੁਛ ਹੌਲੀ ਹੌਲੀ ਠੀਕ ਹੋ ਜਾਂਦਾ। ਤਾਂ ਕਰਕੇ ਇਹਨਾਂ ਦੇ ਪ੍ਰੇਮ ਵਿੱਚ ਧੱਕੇ ਧੁੱਕੇ ਨਾਲ ਕਹਿ ਲਓ ਤੁਸੀਂ ਵੀ ਲੈ ਆਉਂਦੇ ਆ। ਸੋ ਮਹਾਰਾਜ ਦੀ ਮਿਹਰ ਨਾਲ ਤੁਹਾਡੇ ਕੋਲ ਇੱਕ ਦਿਨ ਐਤਕੀ ਹਾਜ਼ਰੀ ਭਰੀ ਹੈ, ਪ੍ਰਵਾਨ ਕਰਿਓ, ਤੇ ਗੁਰੂ ਸਾਹਿਬ ਇਸੇ ਤਰ੍ਹਾਂ ਮਿਹਰ ਰੱਖਣ, ਵੱਧ ਚੜ ਕੇ ਆਪ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ। ਸਿੰਘੋ, ਹਰੇਕ ਸਿੱਖ ਦਾ ਸਹਿਜ ਪਾਠ ਰੱਖਿਆ ਚੱਲਦਾ ਰਹਿਣਾ ਚਾਹੀਦਾ, ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ। ਜਿਵੇਂ ਨਾ ਬੱਚਿਆਂ ਦੇ ਜਨਮ ਦਿਨਾਂ ਦੇ ਸਹਿਜ ਪਾਠ ਆਪ ਹੀ ਕਰਿਆ, ਬੇਟਾ ਬੱਚਾ ਬੇਟਾ ਬੇਟੀ ਇੱਕ ਸਿੰਘ ਖੰਡ ਪਾਠ ਰੱਖ ਲਵੇ, ਇੱਕ ਬੀਬੀ ਰੱਖ ਲਵੇ ਸਹਿਜ ਪਾਠ, ਤੇ ਸਾਲ ਬਾਅਦ ਭੋਗ ਪਾਇਆ ਕਰੋ। ਜਦੋਂ ਭੋਗ ਪਾ ਦਿੰਦੇ ਹੋ ਨਾਲ ਹੀ ਫਿਰ ਆਰੰਭ ਕਰ ਲਿਆ ਕਰੋ ਅਗਲੇ ਸਾਲ ਦਾ। ਬੱਚੇ ਦੇ ਜਨਮ ਦਿਨ ਦਾ ਨਾਲੇ ਪਾਠ ਹੋ ਗਿਆ, ਨਾਲੇ ਖੁਸ਼ੀ ਮਨਾਈ ਗਈ, ਤੇ ਨਾਲੇ ਸਾਰੀ ਬਾਣੀ ਅਰਥਾਂ ਸਮੇਤ ਆਪ ਪੜ੍ਹੀਏ। ਜਦੋਂ ਬਾਣੀ ਨੂੰ ਪੜ੍ਹਾਂਗੇ ਬੜਾ ਕੁਛ ਪਤਾ ਲੱਗਣਾ ਵੀ ਬਾਣੀ 'ਚ ਕੀ ਕੁਛ ਲਿਖਿਆ। ਅਸੀਂ ਤੇ ਹਨੇਰੇ 'ਚ ਹੀ ਤੁਰੇ ਫਿਰਦੇ, ਅਸੀਂ ਤੇ ਹਨੇਰੇ 'ਚ ਹੀ ਹਾਂ ਭਾਈ, ਬਾਣੀ 'ਚ ਤੇ ਕਿੰਨਾ ਕੁਛ ਲਿਖਿਆ। ਤਾਂ ਕਰਕੇ ਸਹਿਜ ਪਾਠ ਘਰ ਘਰ ਮੇਰੀ ਬੇਨਤੀ ਹੈ, ਭੈਣਾਂ ਨੂੰ ਵੀ ਵੀਰਾਂ ਨੂੰ ਵੀ ਸਹਿਜ ਪਾਠ ਕਰੋ। ਜੇ ਤੁਸੀਂ ਚਾਹੋਗੇ ਇੱਕ ਗੱਲ ਹੋਰ ਸੁਣੋ,
ਜੇ ਚਾਹੋਗੇ ਤੇ ਅਸੀਂ ਪਰਮੇਸ਼ਰ ਦੁਆਰ ਤੋਂ ਸੇਵਾਦਾਰ ਭੇਜ ਦੇਵਾਂਗੇ। ਨਾਨਕ ਸਰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸਹਿਜ ਪਾਠ ਆਰੰਭ ਕਰਾਉਣ ਵਾਸਤੇ ਸੇਵਾਦਾਰ ਆ ਜਾਣਗੇ, ਨਾਲੇ ਤੇ ਤੁਹਾਨੂੰ ਫ੍ਰੀ ਪੋਥੀਆਂ ਦੇ ਜਾਣਗੇ, ਨਾਲੇ ਤੁਹਾਡੇ ਸਹਿਜ ਪਾਠ ਆਰੰਭ ਕਰਾ ਜਾਣਗੇ। ਕੋਈ ਪੈਸਾ ਨਹੀਂ ਲੈਣਗੇ, ਪੋਥੀਆਂ ਤੁਹਾਨੂੰ ਦੇਣਗੇ। ਘਰ ਘਰ ਪੋਥੀਆਂ ਰੱਖੋ ਤੇ ਪਹਿਲਾ ਭਾਗ, ਦੂਜਾ ਭਾਗ, ਤੀਜਾ ਭਾਗ, ਚੌਥਾ ਭਾਗ, ਨਾਲ ਉਹਦੇ ਅਰਥ ਵੀ ਲਿਖੇ ਆ। ਜਿਹੜੀਆਂ ਗੱਲਾਂ ਅਸੀਂ ਸਟੇਜ ਤੇ ਕਰਨੀਆਂ ਤੁਸੀਂ ਘਰਾਂ 'ਚ ਆਪ ਹੀ ਪੜਿਆ ਕਰੋ। ਭੈਣਾਂ ਜੇ ਜਿਨ੍ਹਾਂ ਭੈਣਾਂ ਦਾ ਮਨ ਹੋਵੇ ਜਾਂ ਵੀਰਾਂ ਦਾ ਮਨ ਹੋਵੇ ਉਹ ਬਾਬਾ ਕਸ਼ਮੀਰ ਸਿੰਘ ਹੋਣਾ ਨਾਲ ਦੱਸ ਦਿਓ, ਨਾਂ ਲਿਖਾ ਦਿਓ। ਜੇ 50 ਪ੍ਰਾਣੀ ਵੀ ਹੋ ਗਏ ਤਿਆਰ, 20, 50, 100, ਫਿਰ ਉਹ ਬਾਬਾ ਜੀ ਨੂੰ ਦੱਸ ਦੇਣਗੇ। ਫਿਰ ਇੱਕ ਐਤਵਾਰ ਜਿਹੜਾ ਤੁਸੀਂ ਕਹੋਗੇ ਉਸ ਐਤਵਾਰ ਬਾਬਾ ਜੀ ਤੁਹਾਡੇ ਤਰੀਕ ਦੇ ਦੇਣਗੇ ਸੰਗਤ ਨੂੰ। ਫਿਰ ਉਹ ਐਤਵਾਰ ਸਾਡੇ ਸਿੰਘ ਆ ਜਾਣਗੇ, ਗੱਡੀ ਵਿੱਚ ਪੋਥੀਆਂ ਲੈ ਆਉਣਗੇ, ਨਾਲੇ ਤੁਹਾਨੂੰ ਸਹਿਜ ਪਾਠ ਆਰੰਭ ਕਰਨਾ ਦੱਸ ਦੇਣਗੇ, ਨਾਲੇ ਵਿਧੀ ਸਮਝਾ ਦੇਣਗੇ। 2 ਘੰਟੇ ਲਾ ਕੇ ਜਾਣਗੇ, ਸਾਰੀ ਗੱਲ ਸਮਝਾ ਕੇ ਜਾਣਗੇ। ਪੋਥੀਆਂ ਘਰ ਘਰ ਰੱਖੋ, ਆਪ ਪਾਠ ਕਰਿਆ ਕਰੋ, ਚਾਨਣ ਹੋਵੇ, ਅਕਲ ਆਵੇ ਵੀ ਗੁਰੂ ਜੀ ਕਹਿੰਦੇ ਕੀ ਹੈ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵਹੋ ਸੁਣਹੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰੱਖ। ਆਪ ਬਾਣੀ ਪੜੋਗੇ, ਚਾਨਣ ਹੋਵੇ, ਅਕਲ ਆਏਗੀ, ਜਿਉਣ ਦਾ ਚੱਜ ਸਿੱਖ ਲਾਂਗੇ। ਵੱਧ ਤੋਂ ਵੱਧ ਸਹਿਜ ਪਾਠ ਭੈਣਾਂ ਨੂੰ ਬੇਨਤੀ ਹੈ, ਵੀਰਾਂ ਨੂੰ ਬੇਨਤੀ ਹੈ, ਆਰੰਭ ਕਰਨ ਲਈ ਨਾਮ ਲਿਖਾਓ। ਫਿਰ ਆਪਾਂ ਐਤਵਾਰ ਜਾਂ ਅਗਲੇ ਐਤਵਾਰ ਜਿੱਦਣ ਵੀ ਠੀਕ ਲੱਗੇਗਾ ਉਦਣ ਸਿੰਘਾਂ ਨੂੰ ਭੇਜਾਂਗੇ, ਉਹ ਫਿਰ ਇੱਕ ਦਿਨ ਤੁਹਾਨੂੰ ਆ ਕੇ ਸਹਿਜ ਪਾਠ ਆਰੰਭ ਕਰਾ ਜਾਣਗੇ। ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕੋ, ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੀਏ। ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਬਾਬਾ ਜੰਗ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਪਹੁੰਚ ਕੇ ਲਾਹਾ ਪ੍ਰਾਪਤ ਕੀਤਾ ਹੈ। ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਸਾਰੇ ਆਨੰਦ ਸਾਹਿਬ ਵਿੱਚ ਗੱਜ ਕੇ ਬੋਲੋ, ਅਰਦਾਸ 'ਚ ਜੁੜਾਂਗੇ, ਹੁਕਮਨਾਮੇ ਸੁਣਾਂਗੇ, ਫਿਰ ਚੱਲਾਂਗੇ, ਫਿਰ ਜਾਣਾ, ਗੁਰੂ ਜੀ ਜਾਣਗੇ ਫਿਰ ਚੱਲਾਂਗੇ। 5-4 ਮਿੰਟਾਂ ਨਾਲ ਕੋਈ ਫਰਕ ਨਹੀਂ ਪੈਣਾ, ਫਿਰ ਸਾਰਿਆਂ ਨੇ ਚੱਲਣਾ ਪਾਉਣਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਰਾਮ ਕਲੀ ਮੁੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਪਰਵਾਰ ਸਰੀਆ ਸ਼ਬਦ ਗਾ ਬਣਾਇਆ ਰਹੋ ਤੂੰ ਮਨ ਮੇਰੇ ਤੂੰ ਸਭ ਸਵਾਰ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ ਅਮਲਾ ਗਲਾ ਸਮਰੱਥ ਸੁਆਮੀ ਤੋ ਕਿਉਂ ਮਨ ਹੋ ਸਾਨਕ ਮਨ ਮੇਰੇ ਸਦਾਰ ਹੋ ਭਰਨਾ ਸਾਚੇ ਸਾਹਿਬਾ ਕਿਆ ਨਾਹੀ ਘਰ ਤੇ ਹਰ ਤਾਂ ਤੇਰਾ ਸਭ ਕੁਛ ਹੈ ਤੇਰੇ ਸੋਪਾ ਸਦਾ ਸਿਮਰ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਰੇ ਐ ਨਾਨਕ ਸੱਚੇ ਸਾਹਿਬ ਗਿਆ ਨਾਹੀ ਘਰ ਤੇ ਸਤ ਨਾਮ ਆਇਆ ਧਾਰੋ ਸਤ ਨਾਮ ਆਧਾਰ ਮੇਰਾ ਜਿਨ ਪੁੱਤਾਂ ਸਭ ਬਾਣ ਹਰ ਸ਼ਾਂਤ ਸੁਖ ਮਨ ਪਾਏ ਵਸਿਆ ਜੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀ ਵਾ ਗੁਰੂ ਬਿਨਾ ਜਿਸ ਆਏ ਵਡਿਆਈਆ ਐ ਨਾਨਕ ਸੁਣੋ ਸੰਤੋ ਸ਼ਬਦ ਦਰੋ ਪਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਕੰਠ ਦੂਤ ਤੁਧ ਵਸ ਕੀਤੇ ਪਾਲ ਕੰਠ ਕੁਮਾਰਿਆ ਦੁਰ ਕਰਮ ਪਾਇਆ ਤੁਧ ਜਿਤ ਕੋਸੇ ਨਾਮ ਹਰ ਵੇਲਾ ਤੇ ਮਾਤਾ ਸਰਪ
ਜਲੇ ਕੀਤੀ ਸੁਖੀ ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕਹੇ ਪੁਰਜਾ ਕਟ ਮਰੇ ਕਬਹੂ ਨਾ ਛੱਡੇ ਖੇ ਸੋ ਕਹੋ ਟਲ ਗੁਰ ਸੇਵੀਏ ਇਹ ਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਤਨਸਰੀ ਮਹਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨਾ ਆਵੇ ਹਰ ਹਰ ਨਾਮ ਤੇ ਆਇਆ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨਾ ਆਵੇ ਹਰ ਹਰ ਨਾਮ ਤੇ ਆਇਆ ਤਾਂ ਤੇ ਮੋਹਿ ਧਾਰੀ ਓਟ ਗੋਪਾਲ ਸ਼ਰਨ ਪਰਿਓ ਪੂਰਨ ਪਰਮੇਸ਼ੁਰ ਬਿਨ ਸੇ ਸਗਲ ਜੰਜਾਲ ਰਹਾਉ ਸੁਰਗ ਮੇਰਤ ਪਿਆਲ ਭੂ ਮੰਡਲ ਸਗਲ ਬਿਆਪੇ ਮਾਏ ਜੀ ਉਧਾਰਨ ਸਭ ਗੁਲ ਤਾਰਨ ਹਰ ਹਰ ਨਾਮ ਤੇ ਆਏ ਨਾਨਕ ਨਾਮ ਨਿਰੰਜਨ ਗਾਈਏ ਪਾਈਏ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਜਨ ਗਾਈਏ ਪਾਈਏ ਸਰਬ ਨਿਧਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।